ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦਿਲ ਪੰਜਾਬੀ ਜਜ਼ਬਾ ਪੰਜਾਬੀ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਮੈਂ ਤੁਹਾਡਾ ਆਪਣਾ ਹੋਸਟ ਅਮਨਦੀਪ ਸਿੱਧੂ ਔਰ ਅੱਜ ਮੈਂ ਰਿਪਲੇਸ ਕਰ ਰਿਹਾ ਬੌਬੀ ਸਿੱਧੂ ਨੂੰ ਅੱਜ ਕਿਸੇ ਕਾਰਨ ਉਹ ਨਹੀਂ ਆ ਸਕੇ ਔਰ ਆਪਣੀ ਪੂਰੀ ਟੀਮ ਜਿਹੜੀ ਫਰਾਈਡੇ ਵਾਲੀ ਹੈ ਸਰਬਜੀਤ ਸਿੰਘ ਹੁਣੀ ਵੀ ਅੱਜ ਗੈਰ ਹਾਜ਼ਰ ਨੇ ਸੋ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਦੇ ਵਿਚ ਅਗਲੇ ਦੋ ਘੰਟੇ ਸਾਡਾ ਸਫ਼ਰ ਚੱਲੇਗਾ ਲਹਿਰਾਂ ਦਾ ਤੇ ਲਹਿਰਾਂ ਬਹਿਰਾਂ ਲਾਵਾਂਗੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਗੀਤ ਸੁਣਾਂਗੇ ਵਿਚਾਰ ਸੁਣਾਂਗੇ ਖ਼ਬਰਾਂ ਸੁਣਾਂਗੇ ਬਹੁਤ ਕੁਛ ਸੋ ਕਿਸ ਤਰ੍ਹਾਂ ਚੜਿਆ ਜੀ ਦਿਨ ਅੱਜ ਫਰਾਈਡੇ ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਆਓ ਸਾਰੇ ਨਾਰਾ ਮਾਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਬੜੀ ਛੇਤੀ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਤੇ ਉਸ ਤੋਂ ਪਹਿਲਾਂ ਸਮਾਂ ਜਾਣ ਲਈ ਜੀ 8:02 ਹੋਏ ਨੇ ਸਿਡਨੀ ਈਸਟਰਨ ਆਸਟ੍ਰੇਲੀਅਨ ਟਾਈਮ ਦੇ ਮੁਤਾਬਿਕ ਮੈਲਬਰਨ ਹੋਬਾਰਟ ਕੈਨਬਰਾ ਤੇ ਬ੍ਰਿਸਬਨ ਦੇ ਵਿਚ 7:02 ਹੋਏ ਨੇ 7:32 ਹੋਏ ਨੇ ਜੀ ਐਡਲੇਡ ਦੇ ਵਿਚ ਤੇ 5:02 ਪਰਥ ਦੇ ਵਿਚ ਹੋਏ ਮੈਂ ਇਕ ਵਾਰੀ ਫੇਰ ਕਨਫਰਮ ਕਰਦਾ ਜੀ ਪਰਥ ਦਾ ਟਾਈਮ ਕਿਉਂਕਿ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਆ ਸੋ ਇਸ ਕਰਕੇ ਥੋੜੀ ਜਿਹੀ ਕਨਫਿਊਜ਼ਨ ਆ ਜਾਂਦੀ ਸਾਡੇ ਲਿਸਨਰਸ ਨੂੰ ਵੀ ਕਿਉਂਕਿ ਇਕ ਘੰਟਾ ਇਧਰ ਉਧਰ ਹੋ ਜਾਂਦਾ ਹਾਂਜੀ 5:02 ਹੋਏ ਨੇ ਤੇ ਕੈਨੇਡਾ ਅਮਰੀਕਾ ਹਾਂਗਕਾਂਗ ਸਾਰੇ ਹੀ ਟਾਈਮ ਜਿਹੜੇ ਨੇ ਇਕ ਘੰਟਾ ਅੱਗੇ ਪਿੱਛੇ ਹੋ ਜਾਂਦੇ ਨੇ ਸੋ ਕਾਫੀ ਸਮਾਂ ਲੱਗਦਾ ਯੂਜ਼ ਟੂ ਹੋਣ ਨੂੰ ਤੜਕਾ ਹੈ ਜੀ ਭਾਰਤ ਦੇ ਵਿਚ ਵੱਡਾ ਤੜਕਾ ਮਿਡਲ ਈਸਟ ਚ ਤੇ ਅੱਧੀ ਰਾਤ ਹੋਣ ਵਾਲੀ ਹੈ ਇੰਗਲੈਂਡ ਦੇ ਵਿਚ ਉਥੇ ਵੀ 10:00 ਨੇ ਤੇ ਕੈਨੇਡਾ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਵੀਰਵਾਰ ਹੀ ਚੱਲ ਰਿਹਾ ਸੋ ਵੀਕ ਡੇ ਦਾ ਆਖਰੀ ਵੀਕ ਹੈ ਕੰਮਕਾਰ ਦਾ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਵੀਕਐਂਡ ਦੀ ਉਡੀਕ ਕਰ ਰਹੇ ਹੋਵੋਗੇ ਕਈ ਵਧੀਆ ਵਧੀਆ ਗੱਲਾਂ ਵਧੀਆ ਵਧੀਆ ਫੰਕਸ਼ਨ ਹੋਣੇ ਨੇ ਵੀਕਐਂਡ ਤੇ ਉਸ ਦੀ ਵੀ ਉਡੀਕ ਰਹਿੰਦੀ ਹੋਵੇਗੀ ਸੋ ਦੋਸਤੋ ਪਹਿਲਾਂ ਇਕ ਗੀਤ ਸੁਣਦੇ ਹਾਂ ਜੀ ਵਗਦੇ ਦਰਿਆਵਾਂ ਨੂੰ ਦੋ ਭਰਾਵਾਂ ਦਾ ਇਹ ਗੀਤ ਹੈ ਜੀ ਹਰਭਜਨ ਮਾਨ ਤੇ ਗੁਰਸੇਵਕ ਮਾਨ ਦੀ ਆਵਾਜ਼ ਦੇ ਵਿਚ ਇਹ ਗਦਾਰ ਫਿਲਮ ਦੇ ਵਿਚੋਂ ਮੈਂ ਚੁਣਿਆ ਗੀਤ 2015 ਦੇ ਵਿਚ ਆਈ ਸੀ
ਜਸ਼ਨ ਮਨਾਉਣੇ ਜੁੰਡੀ ਦੀਆਂ ਯਾਰਾਂ ਨੇ ਇੱਕ ਤੇ ਇੱਕ ਤੋਂ ਨਹੀਂ ਰਹਿੰਦੇ ਬਣ ਜਾਂਦੇ 11 ਨੇ ਚੱਲ ਕੇ ਖੁਦ ਆਪ ਬਣਾਉਣਾ ਚੱਲ ਕੇ ਖੁਦ ਆਪ ਬਣਾਉਣਾ ਪੈਂਦਾ ਹੈ ਰਾਮਾ ਨੂੰ ਕਿਹੜਾ ਬਨ ਮਾਰੂ ਯਾਰੋ ਵਗਦਿਆ ਜਿੰਨਾ ਉਮਰ ਗੁਜ਼ਾਰੀ ਖਤਰਿਆਂ ਦੇ ਨਾਲ ਕੋਈ ਸ਼ਿਕਾਰੀ ਫਿਰਦੇ ਹੀਰਿਆ ਹਿਰਨਾ ਹੋਏ ਹੋਣੀ ਆਣ ਖੜੀ ਤੈਨੂੰ ਭੱਜਿਆ ਜਾਣ ਨਾ ਦੇਵੇਗੀ
ਕਵੀਸ਼ਰੀ ਦੇ ਰੰਗ ਦੇ ਵਿੱਚ ਗੀਤ ਸੁਣ ਰਹੇ ਸੀ ਅਸੀਂ। ਗੀਤ ਸੀਗਾ ਜੀ ਦੋ ਭਰਾਵਾਂ ਦਾ, ਗੁਰਸੇਵਕ ਤੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਸੋ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ, ਔਰ ਜਿਹੜੇ ਸੱਜਣ ਅੱਜ ਪ੍ਰੋਗਰਾਮ ਜੁਆਇਨ ਕਰ ਰਹੇ ਨੇ ਉਨ੍ਹਾਂ ਨੂੰ ਦੱਸ ਦਈਏ ਕਿ ਬੌਬੀ ਸਿੱਧੂ ਅੱਜ ਛੁੱਟੀ ਤੇ ਨੇ, ਔਰ ਸਰਬਜੀਤ ਸਿੰਘ ਹੁਣੀ ਵੀ ਅੱਜ ਟਰੈਵਲ ਕਰ ਰਹੇ ਨੇ, ਉਹ ਵੀ ਛੁੱਟੀ ਤੇ ਨੇ। ਇਸ ਕਰਕੇ ਪ੍ਰੋਗਰਾਮ ਦੇ ਵਿੱਚ ਮੈਂ ਹਾਜ਼ਰੀ ਲਗਵਾ ਰਿਹਾ। ਸੋ ਅਗਲੇ ਦੋ ਘੰਟੇ ਬੀਤਣਗੇ ਸਾਡੇ ਲਹਿਰਾਂ ਬਹਿਰਾਂ ਲਾਉਂਦਿਆਂ। ਉਹ ਘਾਟ ਤਾਂ ਨਹੀਂ ਪੂਰੀ ਕਰ ਸਕਦੇ ਜਿਹੜੇ ਓਰੀਜਿਨਲ ਪ੍ਰੋਗਰਾਮਰ ਹੁੰਦੇ ਨੇ, ਪਰ ਫਿਰ ਵੀ ਇੱਦਾਂ ਕਹਿ ਲਓ ਕਿ ਸਟਿੱਪਣੀ ਹੁੰਦੀ ਹੈ ਨਾ ਇੱਕ, ਤੇ ਆਪਾਂ ਸਟਿੱਪਣੀ ਦਾ ਕੰਮ ਕਰੀਦਾ। ਮੇਰੇ ਪ੍ਰੋਗਰਾਮ ਦੇ ਵਿੱਚ ਵੀ ਕਈ ਵਾਰੀ ਮਿੰਟੂ ਭਾਜੀ ਹੁਣੀ ਸਟਿੱਪਣੀ ਦੇ ਰੂਪ ਦੇ ਵਿੱਚ ਆਉਂਦੇ ਨੇ, ਜਾਂ ਹਰਮਿੰਦਰ ਕੰਗ ਹੁਣੀ, ਪਰ ਇੱਕ ਦੂਜੇ ਨੂੰ ਕਵਰ ਕਰਨਾ ਬਣਦਾ ਜੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ, ਤੇ ਮਿੰਟੂ ਬਰਾੜ ਜੀ ਵੀ ਰੈਡੀ ਨੇ ਅਸੀਂ ਖ਼ਬਰਾਂ ਲੈਣੀਆਂ ਉਨ੍ਹਾਂ ਤੋਂ, ਕਿਉਂਕਿ ਉਹ ਛੇਤੀ ਅੱਜ ਕੰਮ ਤੇ ਜਾਣ ਵਾਲੇ ਨੇ। ਸੋ ਮਿੰਟੂ ਬਰਾੜ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ। ਮੈਨੂੰ ਲੱਗਦਾ ਉਨ੍ਹਾਂ ਦਾ ਹਜੇ ਕਨੈਕਸ਼ਨ ਨਹੀਂ ਜੁੜਿਆ ਪ੍ਰੋਪਰ, ਪਰ ਜਿਸ ਤਰ੍ਹਾਂ ਹੀ ਸਾਡੇ ਨਾਲ ਆਉਂਦੇ ਨੇ ਤਾਂ ਆਪਾਂ ਉਨ੍ਹਾਂ ਨਾਲ ਗੱਲ ਕਰਾਂਗੇ। ਇਨ ਦਾ ਮੀਨ ਟਾਈਮ ਹਾਂਜੀ ਆ ਗਏ ਮਿੰਟੂ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ।
ਹਾਂਜੀ
ਹਾਂਜੀ
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਮਾਫੀ ਚਾਹੁੰਦੇ ਹਾਂ ਜੀ ਤੜਕੇ ਤੜਕੇ। ਕਹਿੰਦੇ ਨੇ ਜਿਵੇਂ ਡੀਜ਼ਲ ਵਾਲਾ ਇੰਜਨ ਨੀ ਪਹਿਲਾਂ ਕੋਲੇ ਵਾਲਾ ਇੰਜਨ ਹੁੰਦਾ ਸੀ, ਹੌਲੀ ਹੌਲੀ ਧੁਕਦਾ।
ਹਾਂਜੀ
ਸੋ ਉਹੀ ਕਾਰਨ ਥੋੜੀ ਜਿਹੀ ਦੇਰੀ ਹੋਈ ਆ।
ਕੋਈ ਗੱਲ ਨੀ ਜੀ, ਡੀਜ਼ਲ ਇੰਜਨ ਹੀ ਹੋ ਗਿਆ, ਹੁਣ ਅਸੀਂ ਕਿਹੜੇ ਗੈਸ ਤੇ ਆ। ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਆ ਉਹ ਤਾਂ ਮੈਨੂੰ ਲੱਗਦਾ ਕਿ ਗੈਸ ਤੇ ਚੱਲਦੀ ਆ, ਬੜੀ ਤੇਜ਼ ਆ, ਤੇਜ਼ ਤਰਾਰ ਆ ਕਈ ਕਈ ਕੰਮਾਂ ਦੇ ਵਿਚ, ਬਹੁਤ ਸਾਰੇ ਕੰਮਾਂ ਦੇ ਵਿਚ। ਚਲੋ ਆਪਾਂ ਹੌਸਲਾ ਬਜਾਈ ਦੇਣੀ ਸਾਰਿਆਂ ਨੂੰ। ਤੇ ਮਿੰਟੂ ਜੀ ਪਹਿਲਾਂ ਇਹ ਦੱਸੋ ਕਿ ਤੁਹਾਡੇ ਵੈਦਰ ਨੇ ਕਾਫੀ ਨੁਕਸਾਨ ਕੀਤਾ ਮੌਸਮ ਵਜੋਂ, ਮਤਲਬ ਹਨੇਰੀਆਂ, ਝੱਖੜ, ਤੂਫਾਨ, ਬਿਜਲੀ ਵੀ ਚਲੇ ਗਈ, ਤੇ ਹੁਣ ਬੈਕ ਟੂ ਨਾਰਮਲ ਹੈ ਤੁਹਾਡੀ ਸਟੇਟ ਜਾਂ ਹਜੇ ਵੀ ਬਹੁਤ ਕੰਮ ਚੱਲ ਰਹੇ ਨੇ?
ਦੇਖੋ ਜਿੰਨਾ ਰੌਲਾ ਪਿਆ ਜਾਂ ਜਿੰਨੀਆਂ ਗੱਲਾਂ ਹੋ ਰਹੀਆਂ ਤੇ ਸਰਕਾਰ ਡਿੱਗਣ ਤੱਕ ਦੀਆਂ ਗੱਲਾਂ ਹੋ ਰਹੀਆਂ ਸਿਆਸੀ ਗਲਿਆਰਿਆਂ ਚ, ਉਨੀ ਕਿਤੇ ਗੱਲ ਦਿਖਾਈ ਨੀ ਦੇ ਰਹੀ ਮੈਨੂੰ
ਜੀ।
ਮੈਂ ਪਰਸੋਂ ਵਰਜੀਨੀਆ ਦੇ ਵਿਚ ਗੇੜਾ ਲਾ ਰਿਹਾ ਸੀ, ਜਿਹੜਾ ਵਰਜੀਨੀਆ ਦੀਆਂ ਜ਼ਿਆਦਾ ਲੋਕਾਂ ਨੇ ਖ਼ਬਰਾਂ ਬਣਾਈਆਂ, ਜਿੱਥੇ ਕਿਹਾ ਗਿਆ ਵੀ ਮਿਲੀਅਨਾਂ ਦੀ ਸਬਜ਼ੀ ਦਾ ਨੁਕਸਾਨ ਹੋ ਗਿਆ
ਜੀ।
ਪਰ ਉਹਦੀ ਇੱਕ ਬੈਲਟ ਨੂੰ ਛੱਡ ਕੇ ਬਾਕੀ ਸਾਰੇ ਗ੍ਰੀਨ ਹਾਊਸਿਸ ਜਾਂ ਜਿਹੜਾ ਵੀ ਮੈਂ ਥਾਂ ਦੇਖਿਆ ਉਥੇ ਉਵੇਂ ਜਿੱਕੀ ਸਾਰਾ ਕੁਝ ਚੱਲ ਰਿਹਾ। ਕੁਝ ਇੱਕ ਜਿਹੜੀ ਸਮੁੰਦਰ ਦੇ ਲਾਗੇ ਵਾਲੀ ਬੈਲਟ ਆ ਉਹਦੇ ਚ ਜਿਹੜੀ ਪਾਣੀ ਧਰਤੀ ਦਾ ਲੈਵਲ ਪਾਣੀ ਹੁੰਦਾ ਜਿਹੜਾ ਉਹ ਵੀ ਉੱਚਾ ਹੋਣ ਕਾਰਨ ਪਾਣੀ ਸੋਕਿਆ ਨੀ ਜਾ ਰਿਹਾ ਤੇ ਬਾਹਰ ਵੀ ਨਿਕਲ ਲਿਆ ਕਿਸੇ ਪਾਸੇ ਡਰੇਨ ਵੀ ਨੀ ਹੋ ਰਿਹਾ। ਸੋ ਉਹ ਏਰੀਏ ਨੂੰ ਛੱਡ ਕੇ ਬਾਕੀ ਏਰੀਆ ਦੇ ਵਿਚ ਇੰਨੀ ਗੱਲ ਨੀ ਸੀਗੀ, ਉਹ ਕਹਿੰਦੇ ਨੀ ਜਿੰਨੀ ਤੂੰ ਬਣਾ ਕੇ ਬਹਿ ਗਿਆ। ਸੋ ਉਹ ਗਾਣੇ ਵਾਲੀਆਂ ਗੱਲਾਂ ਹੀ ਆ ਜੀ, ਤੇ ਉਹ ਥੋੜੀ ਜਿਹੀ ਜ਼ਿਆਦਾ ਲੋਕਾਂ ਨੇ ਮੀਡੀਆ ਨੇ ਗੱਲ ਵੀ ਬਣਾਈ। ਦੂਜੀ ਜਿਹੜੀ ਮੈਨੂੰ ਲੱਗਦਾ ਇੱਥੇ ਵੀ ਜਦੋਂ ਕਿਸੇ ਨੇ ਪਹਿਲਾਂ ਕੋਈ ਦਿੱਕਤ ਆਈ ਨਾ ਹੋਵੇ ਤਾਂ ਇਹ ਵੀ ਹੋ ਸਕਦਾ ਵੀ ਤਾਂ ਵੀ ਉਹਨਾਂ ਨੂੰ ਇਹ ਗੱਲਾਂ ਵੱਡੀਆਂ ਲੱਗਦੀਆਂ ਹੋਣ।
ਬਿਲਕੁਲ, ਔਰ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ। ਸੋਨੂੰ ਪੰਨੂ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਇਕ ਮੈਸੇਜ ਭੇਜਿਆ ਰਾਜ ਮਹਿੰਦਰ ਹੁਣੀ, ਤੇ ਬਹੁਤ ਬਹੁਤ ਧੰਨਵਾਦ ਜੀ। ਇਹ ਮੈਸੇਜ ਮੈਂ ਥੋੜੀ ਦੇਰ ਬਾਅਦ ਪੜਾਂਗਾ, ਬੁੱਕ ਮਾਰਕ ਕਰ ਲਿਆ। ਤੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਨ੍ਹਾਂ ਦਾ ਵੀ ਸਾਰਾ ਸ਼ੇਅਰ ਜਿਹੜਾ ਆਪਾਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗੇ। ਤੇ ਰਮਨਜੀਤ ਸਿੰਘ ਜਿੰਦੋਰੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨ੍ਹਾਂ ਨੇ ਇਕ ਕੋਇਟ ਵੀ ਭੇਜਿਆ, ਉਹ ਵੀ ਪੜਾਂਗੇ, ਤੇ ਗੀਤ ਦੀ ਰਿਕੁਐਸਟ ਕੀਤੀ ਉਹ ਵੀ ਲਾਵਾਂਗੇ। ਗੁਰਜੀਤ ਸਿੰਘ ਚਾਲ ਮੈਲਬਨ ਵਾਲੇ ਵੀ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਨੇ ਕਿ ਮੈਨੂੰ ਜਾਣਕਾਰੀ ਚਾਹੀਦੀ ਹੈ ਕਿ ਮੇਰੇ ਮੰਮੀ ਪਾਪਾ ਆਸਟ੍ਰੇਲੀਆ ਵਿਚ ਹਨ ਤੇ ਉਨ੍ਹਾਂ ਦੇ ਪਾਸਪੋਰਟ ਦੀ ਐਕਸਪਾਇਰੀ ਡੇਟ ਖਤਮ ਹੋਣ ਵਾਲੀ ਹੈ, ਕੀ ਉਨ੍ਹਾਂ ਦਾ ਪਾਸਪੋਰਟ ਆਸਟ੍ਰੇਲੀਆ ਵਿਚ ਹੀ ਨਿਊ ਹੋ ਜਾਵੇਗਾ? ਮੈਨੂੰ ਲੱਗਦਾ ਇੰਡੀਅਨ ਪਾਸਪੋਰਟ ਹੈ ਮਿੰਟੂ ਜੀ, ਮੈਨੂੰ ਲੱਗਦਾ ਉਨ੍ਹਾਂ ਨੂੰ ਅਪਲਾਈ ਕਰਨਾ ਪੈਣਾ।
ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਇਨ੍ਹਾਂ ਦੇ ਇੰਡੀਅਨ ਪਾਸਪੋਰਟ ਲਈ। ਇੱਕ ਤਾਂ ਇਹ ਹੁੰਦਾ ਵੀ ਹੋਰ ਕੰਟਰੀ ਵਿਚ ਦੀ ਜੋ ਜਾਣਗੇ ਉਦੋਂ ਬੜੀ ਦਿੱਕਤ ਆਉਂਦੀ ਹੈ, 6 ਮਹੀਨੇ ਜੇ ਪਾਸਪੋਰਟ ਨਹੀਂ ਹੈ ਤੁਹਾਡਾ। ਪਰ ਦੂਜੀ ਇਹ ਗੱਲ ਵੀ ਤੁਸੀਂ ਉਹਨਾਂ ਦੀ ਜਿਹੜਾ ਵੀਜ਼ਾ ਕਿੰਨਾ ਰਹਿੰਦਾ, ਕਿਉਂਕਿ ਜੇ ਤੁਸੀਂ ਇੱਥੇ ਹੁਣ ਅਪਲਾਈ ਕਰ ਸਕਦੇ ਹੋ ਇੰਡੀਅਨ ਕੌਂਸਲੇਟ ਦੇ ਵਿੱਚ VSF ਦੇ ਜ਼ਰੀਏ ਅਪਲਾਈ ਕਰ ਸਕਦੇ ਹੋ, ਪਰ ਉਹ ਘੱਟੋ ਘੱਟ ਮੇਰੇ ਹਿਸਾਬ ਨਾਲ 8 ਵੀਕ ਜਾਂ 10 ਵੀਕ ਲਾ ਦਿੰਦੇ ਆ ਆਉਣ ਦੇ ਉੱਤੇ, ਤੇ ਉਹਨਾਂ ਦਾ ਵੀਜ਼ਾ ਦੀ ਕੀ ਸਟੇਟਸ ਹੈ, ਇਹ ਚੀਜ਼ਾਂ ਦੇਖਣੀਆਂ ਪੈਣੀਆਂ
ਜੀ। ਸੋ ਇਸ ਦੇ ਕਰਕੇ ਮਤਲਬ ਪੂਰੀ ਐਗਜੈਕਟ ਜਾਣਕਾਰੀ ਤਾਂ ਨਹੀਂ ਦੇ ਸਕਦੇ, ਪਾਸਪੋਰਟ ਰਿਨਿਊ ਹੁੰਦਾ ਹੈ ਆਸਟ੍ਰੇਲੀਆ ਵਿੱਚ ਹੋਏ ਨੇ ਇੰਡੀਅਨ ਪਾਸਪੋਰਟ ਤੇ ਤੁਸੀਂ ਕਰਵਾ ਵੀ ਸਕਦੇ ਹੋ, ਇਹ ਡਿਪੈਂਡ ਕਰਦਾ ਕਿ ਤੁਹਾਡੇ ਵੀਜ਼ਾ ਕਿੰਨਾ ਰਹਿੰਦਾ ਹੈ। ਸੋ ਮਿੰਟੋ ਜੀ ਚਲਦੇ ਆ ਖਬਰਾਂ ਵੱਲ, ਤੇ ਪਹਿਲਾਂ ਮੌਸਮ ਦੀ ਖਬਰ ਆਪਾਂ ਦੇਖ ਲੈਂਦੇ ਆ। ਹੇਟੀ ਦੇ ਵਿਚ ਤੂਫਾਨ ਆਏ ਨੇ, ਨੁਕਸਾਨ ਹੋਇਆ, ਬਹੁਤ ਬੰਦੇ ਵੀ ਮਰੇ ਨੇ, 100 ਤੋਂ ਵੱਧ ਜਿਹੜੇ ਲੋਕ ਹੈ ਉਹ ਮਾਰੇ ਜਾ ਚੁੱਕੇ ਨੇ, ਤੇ ਹੁਣ ਇਹ ਜਿਹੜਾ ਹਰੀਕਨ ਇਹਨੂੰ ਕਹਿੰਦੇ ਨੇ ਜਾਂ ਸਾਈਕਲੋਨ ਮੈਥਿਊ ਇਸ ਦਾ ਨਾਂ ਰੱਖਿਆ ਗਿਆ, ਤੇ ਇਹ ਫਲੋਰੀਡਾ ਅਮਰੀਕਾ ਦੀ ਇਕ ਸਟੇਟ ਵੱਲ ਨੂੰ ਵੱਧ ਰਿਹਾ, ਤੇ ਜਿੱਥੇ ਕਿ ਸਰਕਾਰ ਨੇ ਹੁਕਮ ਦਿੱਤੇ ਨੇ 1.5 ਮਿਲੀਅਨ ਜਾਣੀ ਕਿ 15 ਲੱਖ ਲੋਕਾਂ ਨੂੰ ਖਾਲੀ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਨੇ, ਤੇ ਫੋਟੋਆਂ ਦੇ ਵਿਚ ਦਿਖਾਇਆ ਜਾ ਰਿਹਾ ਕਿ ਬੜੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ 1-way ਫ੍ਰੀਵੇ ਦੇ ਉੱਤੇ, ਦੂਸਰਾ ਪਾਸਾ ਬਿਲਕੁਲ ਖਾਲੀ ਹੈ। ਸੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਛੱਡ ਕੇ ਜਾ ਰਹੇ ਨੇ, 15 ਲੱਖ ਲੋਕ
ਉੱਥੇ ਜੀ, ਜਿੱਥੇ 15 ਲੱਖ ਲੋਕ ਛੱਡ ਕੇ ਜਾ ਰਹੇ ਆ, ਤੁਸੀਂ ਨੋਟ ਕੀਤਾ ਉੱਥੇ ਕੋਈ ਕੈਪਟਨ ਤਾਂ ਨੀ ਸਾਹੋ ਸਾਹ ਚੜਾ ਕੇ?
ਨਹੀਂ ਨਹੀਂ ਉਹ ਨੀ, ਬਾਰਡਰ ਏਰੀਆ
ਪਿੱਛੇ,
ਇਹ ਬਾਰਡਰ ਏਰੀਆ ਥੋੜੇ।
ਹਾਂ, ਉਹ ਨਾ ਮੈਂ ਕੱਲ ਦੇਖ ਰਿਹਾ ਸੀ ਇੱਕ ਵੀਡੀਓ, ਤੇ ਆਪਾਂ ਇਸ ਮੌਸਮ ਨਾਲ ਰਿਲੇਟ ਕਰਕੇ ਚੱਲੇ ਖਬਰ ਵੀ ਲਪੇਟ ਦਿੰਦੇ ਆ
ਜੀ।
ਇੱਕ ਰਾਜਨੀਤੀ ਸਿਆਸਤ ਹਰ ਗੱਲ ਦੇ ਉੱਤੇ ਹੋਣੀ ਲਾਜ਼ਮੀ ਆ, ਸਰਕਾਰਾਂ ਵੀ ਹਰ ਚੀਜ਼ ਨੂੰ ਬਣਾਉਂਦੀਆਂ ਤੇ ਫਿਰ ਵਿਰੋਧੀ ਧਿਰ ਵੀ ਉਹਨੂੰ ਬਣਾਉਂਦੇ ਆ, ਇਹ ਇੱਕ ਰਣਨੀਤੀ ਦਾ ਹਿੱਸਾ ਹੁੰਦਾ। ਪਰ ਜਿਹੜੇ ਆਮ ਲੋਕ ਆ ਮੇਰੇ ਵਰਗੇ, ਉਹ ਐਵੇਂ ਚਿੱਤਰ ਤਲਾਈ ਜਾਂਦੇ, ਐਵੇਂ ਭੱਜੇ ਫਿਰਦੇ ਆ ਬਿਨਾਂ ਮਤਲਬ ਤੋਂ, ਉਹ ਹੋਰ ਉਹਨਾਂ ਦੇ ਬਹਿਣਾ ਦੇ ਵਿਚ ਬਹਿ ਜਾਂਦੇ ਆ, ਜਿਹੜੇ ਬਹਿਣ ਉਹਨਾਂ ਨੇ ਚਲਾਉਂਦੇ ਉਹਨਾਂ ਦੇ ਵਿਚ ਬਹਿ ਜਾਂਦੇ ਆ ਅਣਜਾਣਪਣੇ ਦੇ ਵਿਚ। ਕੱਲ ਮੈਂ ਨੋਟ ਕੀਤਾ ਜੀ, ਕੈਪਟਨ ਅਮਰਿੰਦਰ ਸਿੰਘ ਸਰਹੱਦੀ ਇਲਾਕੇ ਚ ਖੜੇ ਆ ਤੇ ਉਥੋਂ ਵੀਡੀਓ ਬਣਾ ਰਹੇ ਆ, ਤੇ ਉਹ ਵੀਡੀਓ ਬਣਾ ਕੇ ਕਹਿ ਰਹੇ ਵੀ ਕੋਈ ਇੱਥੇ ਬੰਕਰ ਨੀ, ਕੋਈ ਇੱਥੇ ਫੌਜੀ ਨੀ, ਫਸਲਾਂ ਉਹ ਪੱਕੀਆਂ ਖੜੀਆਂ, ਤੇ ਉਨ੍ਹਾਂ ਨੂੰ ਵੱਢਣ ਵਾਸਤੇ ਇਨ੍ਹਾਂ ਨੇ ਜਿਹੜੀ ਇਥੋਂ ਖਾਲੀ ਕਰਾ ਤਾ, ਕਿਸ ਵਿਹਾਫ ਤੇ ਕਰਿਆ, ਬਾਦਲ ਨੇ ਕਿਉਂ ਕਰਿਆ, ਮੋਦੀ ਨੇ ਕਿਉਂ ਕਰਿਆ, ਇਹਦੀਆਂ ਸਵਾਲ ਜਵਾਬ ਕਰ ਰਹੇ ਆ। ਹੁਣ ਪਹਿਲੀ ਗੱਲ ਤਾਂ ਜਿਹੜੀ ਉਹ ਵੀਡੀਓ ਬਣਾਉਣ ਦੇ ਵਿਚ ਦਰਸਾਈ ਜਾਂਦੀ ਗੱਲ ਆ, ਥੋੜੀਆਂ ਜਿਹੀਆਂ ਚੀਜ਼ਾਂ ਤਾਂ ਅਸੀਂ ਕੰਟਰੋਲ ਕਰ ਸਕਦੇ ਹਾਂ ਨਾ, ਜੇ ਹੁਣ ਅਸੀਂ ਉਥੇ ਪਹੁੰਚ ਗਏ ਸੀ ਬਾਰਡਰ ਤੇ ਤਾਂ 2 ਮਿੰਟ ਰੁਕ ਕੇ ਉਹ ਵੀਡੀਓ ਬਣਾਈ ਜਾ ਸਕਦੀ ਸੀ ਜਦੋਂ ਕੈਪਟਨ ਸਾਹਿਬ ਦਾ ਸਾਹ ਸਾਹ ਚ ਆ ਜਾਂਦਾ, ਠੀਕ ਹੈ ਨਾ। ਉਹ ਹੁਣ ਉਮਰ ਦਾ ਤਕਾਜਾ, ਇੱਕ ਸਿਹਤ ਦਾ ਤਕਾਜਾ, ਮੈਂ ਨੀ ਕਹਿੰਦਾ ਉਨ੍ਹਾਂ ਦੀ ਵੀ ਉਨ੍ਹਾਂ ਦੀ ਫਿਟਨੈਸ ਨਹੀਂ ਸੀ ਕਿਸੇ ਟਾਈਮ ਚ, ਉਹ ਫੌਜੀ ਰਹੇ ਆ, ਫਿਟਨੈਸ ਫੌਜੀਆਂ ਦੀ ਹੁੰਦੀ ਆ, ਪਰ ਉਹ ਕੱਲ ਜਿਹੜੀ ਉਨ੍ਹਾਂ ਨੇ ਜਲਦਬਾਜ਼ੀ ਦਿਖਾਈ, ਇਹਦਾ ਮਤਲਬ ਇਹ ਸੀ ਵੀ ਉਹ ਲੰਘਦੇ ਜਾਂਦੇ ਇਹ ਚੀਜ਼ ਖਰੀ ਕਰਨੀ ਚਾਹੁੰਦੇ ਸੀ ਵੀ ਆ ਬਾਰਡਰ ਵਾਲੀ ਗੱਲ ਵੀ ਵੀਡੀਓ ਪਾ ਕੇ ਖਰੀ ਕਰ ਦਈਏ, ਇਸ ਲਈ ਉਨ੍ਹਾਂ ਕੋਲ ਟਾਈਮ ਹੈ ਨੀ ਸੀ, ਤੇ ਟਾਈਮ ਨਾ ਹੋਣ ਕਰਕੇ ਉਨ੍ਹਾਂ ਨੇ ਸਾਹ ਚੜੇ ਚੜਾਏ 2 ਮਿੰਟਾਂ ਦੇ ਵਿਚ ਉਹ ਗੱਲ ਕੀਤੀ। ਫੇਰ ਗੱਲ ਆ ਜਾਂਦੀ ਹੈ ਵੀ ਕਈ ਵਾਰ ਕੀ ਹੁੰਦਾ ਨਾ, ਅਸੀਂ ਆਪਣੀ ਜਦੋਂ ਆਪਣੀ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਰਦੇ ਆ ਤੇ ਉਦੋਂ ਅਸੀਂ ਆਪਦੀ ਨੌਲੇਜ ਦਾ ਤੇ ਆਪਦੀ ਗਿਆਨ ਦਾ ਵੀ ਜਨਾਜ਼ਾ ਕੱਢ ਬੈਠਦੇ ਹਾਂ ਕਈ ਵਾਰੀ। ਸਾਨੂੰ ਅਸੀਂ ਹੁਣ ਉਹੋ ਜਿਹਾ ਵਿਸ਼ਾ ਛੋਹ ਲਈਏ ਜਿਹੜੇ ਵਿਸ਼ੇ ਬਾਰੇ ਮੈਨੂੰ ਪਤਾ ਹੀ ਨਹੀਂ। ਹੁਣ ਮੇਰੇ ਮਨ ਚ ਆਇਆ ਜਦੋਂ ਤੁਸੀਂ ਹਰ ਇੱਕ ਦਾ ਨਾਂ ਦੱਸਿਆ ਵੀ ਮੈਥਿਊ ਰੱਖਿਆ, ਤਾਂ ਮੈਂ ਪਹਿਲਾਂ ਪੜਿਆ ਵੀ ਸੀ ਇਸ ਵਿਸ਼ੇ ਦੇ ਉੱਤੇ ਵੀ ਇਨ੍ਹਾਂ ਦੇ ਨਾਂ ਰੱਖੇ ਜਾਂਦੇ ਆ, ਕੋਈ ਵੀ ਆਵੇ ਕਿਉਂ ਰੱਖੇ ਜਾਂਦੇ ਆ, ਕਾਫੀ ਕੁਝ ਪੜਿਆ ਸੀ, ਪਰ ਹੁਣ ਮੇਰੇ ਜਹਿਨ ਚ ਨਹੀਂ ਹੈ। ਤੇ ਹੁਣ ਜੇ ਮੈਂ ਉਹਨੂੰ ਦੱਸਣ ਲੱਗ ਜਾ ਵੀ ਇਹਦਾ ਮੈਥਿਊ ਕਿਉਂ ਰੱਖਿਆ, ਕਿਵੇਂ ਰੱਖਿਆ, ਤਾਂ ਮੈਨੂੰ ਲੱਗਦਾ ਵੀ ਮੈਨੂੰ 60 ਬੰਦੇ ਲੋਕ ਸਹੀ ਮੰਨ ਲੈਣਗੇ, 70% ਮੰਨ ਲੈਣਗੇ, 30% ਜਿਨ੍ਹਾਂ ਨੂੰ ਗਿਆਨ ਆ ਉਹ ਤਾਂ ਹੱਸਣਗੇ ਨਾ ਮੇਰੇ ਤੇ ਵੀ ਇਹ ਕੀ ਆ। ਸੋ ਕੈਪਟਨ ਹੋਰਾਂ ਦੀਆਂ ਕੱਲ ਦੀਆਂ ਗੱਲਾਂ ਚ ਬੜੀ ਮੈਨੂੰ ਹੈਰਾਨੀ ਆਈ ਜਦੋਂ ਉਹ ਫਸਲ ਬਾਰੇ ਕਹਿ ਰਹੇ ਸੀ ਵੀ ਉਹ ਦੇਖੋ ਸਾਹਮਣੇ ਹਰੀ ਕਚਾਰ ਫਸਲ ਖੜੀ ਆ ਤੇ 2 ਹਫ਼ਤਿਆਂ ਚ ਇਹਨੂੰ ਵੱਢਣਾ, ਤੇ ਫਿਰ ਆਪ ਹੀ ਕਹਿ ਰਹੇ ਹਜੇ ਤਾਂ ਨਿਸਰੀ ਵੀ ਨੀ। ਹੁਣ ਜੇ ਇੱਕ ਜ਼ਿਮੀਂਦਾਰ ਹੋ ਗਿਆ, ਇੱਕ ਪੰਜਾਬੀ ਹੋ ਗਿਆ, ਉਹਨੂੰ ਇਹ ਨੀ ਪਤਾ ਕਿਸਾਨ ਦੇ ਪੁੱਤ ਨੂੰ ਵੀ ਭਾਈ ਜੇ ਫਰਵਰੀ ਦੀ ਵਿਚ ਜਿਹੜੀ ਫਸਲ ਦਾ ਜਿਹੜਾ ਸਿਸਟਮ ਹੁੰਦਾ ਕਣਕ ਦਾ ਉਹ ਕੀ ਹੁੰਦਾ, ਝੋਨੇ ਦਾ ਜਿਹੜਾ ਦਸੰਬਰ ਦੇ ਵਿੱਚ, ਸਤੰਬਰ ਅਕਤੂਬਰ ਨਵੰਬਰ ਚ ਕੀ ਹੁੰਦਾ, ਤੇ ਉਹਦੇ ਸਿੱਟੇ ਕੱਢਣ ਤੋਂ ਬਾਅਦ ਕਿੰਨਾ ਟਾਈਮ ਉਹ ਪੱਕਣ ਤੇ ਲੈਂਦਾ, ਕਿੰਨਾ ਰੰਗ ਬਦਲਣ ਤੇ ਲੈਂਦਾ, ਹੁਣ ਉਹ ਜਿਹੀਆਂ ਚੀਜ਼ਾਂ ਕਰਨੀਆਂ ਜ਼ਰੂਰੀ ਨਹੀਂ ਹੁੰਦੀਆਂ ਉਹ, ਪਰ ਕੀ ਆ ਵੀ ਇੱਕ ਭਾਵਕਤਾ ਤੇ ਜਾਂ ਜਜ਼ਬਾਤੀ ਕਰਨ ਲਈ ਇਹ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਸੋ ਕੱਲ ਇਹ ਵੀ ਇੱਕ ਜਿਹੜਾ ਬਾਰਡਰ ਏਰੀਏ ਦਾ ਸੀਨ ਸੀ ਜੀ।
ਜੀ ਬਿਲਕੁਲ, ਔਰ ਕਹਿ ਲੋ ਕਿ ਕਈ ਵਾਰੀ ਅਸੀਂ ਜ਼ਿਆਦਾ ਹੀ ਕਾਲੇ ਵਗ ਜਾਈਦਾ। ਤੁਸੀਂ ਨਾਮ ਦੀ ਗੱਲ ਕੀਤੀ ਆ ਵੀ ਸਾਈਕਲੋਨ ਹਰੀਕਨ ਦਾ ਨਾਮ ਮੈਥਿਊ ਰੱਖਿਆ ਗਿਆ, ਵੈਸੇ ਇਹਦੇ ਬਾਰੇ ਅੱਗੇ ਵੀ ਅਸੀਂ ਕਈ ਵਾਰੀ ਡਿਟੇਲ ਦੇ ਵਿਚ ਦਸਿਆ ਕਿ ਕਿਸ ਤਰ੍ਹਾਂ ਰੱਖੇ ਜਾਂਦੇ। ਇਹ ਵੀ ਜੀ ਨਾਮ ਕਢਾਏ ਜਾਂਦੇ ਆ ਜਿੱਦਾਂ ਆਪਣੇ ਨੀ
ਪੰਡਤ ਤੋਂ
ਜਾਂ ਗੁਰੂ ਘਰ ਜਾ ਕੇ ਆਪਾਂ ਨਾਂ ਕਢਾਉਂਦੇ। ਇਹ ਵੀ ਇੱਦਾਂ ਨਾ ਇੱਕ ਪ੍ਰੋਟੋਕਾਲ ਬਣਿਆ ਹੋਇਆ ਇਲਾਕੇ ਦਾ ਸਾਰਿਆਂ ਦਾ, ਜਿਸ ਤਰ੍ਹਾਂ ਹੁਣ ਇੰਡੀਆ ਦੇ ਵਿਚ ਆਉਂਦੇ ਨੇ ਤੂਫਾਨ ਹਨਾ, ਤੇ ਉਨ੍ਹਾਂ ਦੇ ਵੀ ਨਾਂ ਰੱਖੇ ਜਾਂਦੇ ਨੇ। ਇਹ ਨਾ ਮਿਡਲ ਈਸਟ ਤੋਂ ਲੈ ਕੇ ਇਧਰ ਇੰਡੋਨੇਸ਼ੀਆ ਤੱਕ ਇਨ੍ਹਾਂ ਦੀ ਇੱਕ ਯੂਨੀਅਨ ਬਣੀ ਹੋਈ ਆ ਕੰਟਰੀਜ਼ ਦੀ, ਤੇ ਇਹਨਾਂ ਨੇ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਬਾਰੀਆਂ ਪਾਈਆਂ ਹੋਈਆਂ, ਜਿੱਦਾਂ ਸਿੱਖ ਖੇਡਾਂ ਦੀਆਂ ਬਾਰੀਆਂ ਨੀ ਆਉਂਦੀਆਂ ਛੇ ਛੇ ਇੱਕ ਇੱਕ ਸਾਲ ਬਾਅਦ ਹਰੇਕ ਸ਼ਹਿਰ ਦੀ, ਇੱਦਾਂ ਹੀ ਇਹਨਾਂ ਦੇ ਜਿਹੜੇ ਕੰਟਰੀ ਆ ਇਹਨਾਂ ਦੀ ਬਾਰੀਆਂ ਆਉਣੀਆਂ ਕਿ ਉਸ ਕੰਟਰੀ ਨੇ ਫਿਰ ਨਾਂ ਰੱਖਣਾ ਹੁੰਦਾ ਉਹਦਾ ਜਦੋਂ ਉਹਦੀ ਬਾਰੀ ਆਉਂਦੀ ਆ। ਸੋ ਇਸ ਤਰ੍ਹਾਂ ਚੱਲਦਾ ਜੀ, ਇਹਦੇ ਵਿੱਚ ਵੀ ਇੱਕ ਸਿਸਟਮ ਬਣਿਆ ਹੋਇਆ। ਸੋ ਆਪਾਂ ਡਿਟੇਲ ਚ ਕਿਤੇ ਫੇਰ ਗੱਲ ਕਰਾਂਗੇ, ਪਰ ਆਪਾਂ ਖਬਰਾਂ ਵੱਲ ਹੋਰ ਝਾਤੀ ਮਾਰਦੇ ਹਾਂ। ਤੇ ਖਬਰਾਂ ਦੇ ਵਿੱਚ ਜਿਹੜੀਆਂ ਮੁੱਖ ਆਸਟ੍ਰੇਲੀਆ ਦੀਆਂ ਖਬਰਾਂ ਬਣੀਆਂ ਹੋਈਆਂ ਨੇ, ਤੁਹਾਨੂੰ ਮਿੰਟੂ ਜੀ ਪਤਾ ਹੋਣਾ ਆਸਟ੍ਰੇਲੀਆ ਦੇ ਨੌ ਨੌਜਵਾਨ ਫੜੇ ਗਏ ਨੇ ਜੀ ਮਲੇਸ਼ੀਆ ਦੇ ਵਿੱਚ। ਤੇ ਤੁਹਾਨੂੰ ਪਤਾ ਕਿਉਂ? ਕਿਉਂਕਿ ਉਹਨਾਂ ਨੇ ਆਪਣੇ
ਐਕਸਪਲੇਨ ਕਰੋ,
ਉਹਨਾਂ ਨੇ ਆਪਣੇ ਸਾਰੇ ਕੱਪੜੇ ਲਾਤੇ ਸੀ ਅੰਡਰਵੀਅਰ ਤੋਂ ਇਲਾਵਾ। ਇੱਕ ਰੇਸ ਕਾਰ ਰੇਸ ਚੱਲ ਰਹੀ ਸੀ, ਕਾਰ ਰੇਸ ਦੀ ਜਿੱਤਣ ਦੀ ਖੁਸ਼ੀ ਦੇ ਵਿੱਚ ਉਹਨਾਂ ਦੀ ਟੀਮ ਦੇ ਵਿੱਚ ਉਹਨਾਂ ਨੇ ਸੈਲੀਬ੍ਰੇਸ਼ਨ ਕੀਤੀ, ਤੇ ਉਹ ਸਿਰਫ ਅੰਡਰਵੀਅਰਾਂ ਦੇ ਵਿੱਚ ਰਹਿ ਗਏ। ਹੁਣ ਤੁਹਾਨੂੰ ਪਤਾ ਉੱਥੇ ਇੱਕ ਲਾਅ ਆ ਕਿ ਤੁਸੀਂ ਆਪਣੇ ਕੱਪੜੇ ਨਹੀਂ ਲਾ ਸਕਦੇ ਪਬਲਿਕ ਦੇ ਵਿੱਚ ਇਸ ਤਰ੍ਹਾਂ, ਤੇ ਇਸ ਕਰਕੇ ਉਹਨਾਂ ਨੌ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਤੇ ਉਹ ਪਿਛਲੇ ਦਿਨਾਂ ਤੋਂ ਕਾਫੀ ਸੁਰਖੀਆਂ ਦੇ ਵਿੱਚ ਰਹੇ ਨੇ, ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਨੇ। ਪਰ ਗੱਲ ਇਹ ਆ ਕਿ ਆਸਟ੍ਰੇਲੀਆ ਦੇ ਕਲਚਰ ਦੇ ਵਿੱਚ ਇਹ ਨਾਰਮਲ ਜਿਹੀ ਗੱਲ ਹੈ। ਤੁਸੀਂ ਦੇਖਿਆ ਹੋਣਾ ਕਿ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਟੋਨੀ ਐਬਟ ਵੀ, ਜਿਹਨੂੰ ਮਤਲਬ ਜਿਹੜੀ ਸਪੋਰਟਸ ਅੰਡਰਵੇਅਰ ਹੁੰਦੀ ਨਾ, ਜਿੱਦਾਂ ਜਦ ਤੁਸੀਂ ਸਾਈਕਲ ਚਲਾਉਂਦੇ ਹੋ ਜਾਂ ਬੀਚ ਤੇ ਜਾਂਦੇ ਹੋ, ਉਹ ਇੱਕ ਨਾਰਮਲ ਜਿਹੀ ਗੱਲ ਹੈ ਆਸਟ੍ਰੇਲੀਆ ਦੇ ਵਿੱਚ। ਪਰ ਇਹ ਇੰਡੋਨੇਸ਼ੀਆ ਮਲੇਸ਼ੀਆ ਜਾਂ ਇਹ ਕੰਟਰੀ ਜਾਂ ਇੰਡੀਆ ਦੇ ਵਿੱਚ ਇਸ ਨੂੰ ਮਤਲਬ ਕਾਫੀ ਸ਼ਰਮਨਾਕ ਮੰਨਿਆ ਜਾਂਦਾ। ਸੋ ਉੱਥੇ ਕਾਨੂੰਨ ਬਣਿਆ ਹੋਇਆ ਹੈ ਕਿ ਜਿਹੜਾ ਵੀ ਏਦਾਂ ਕਰੂਗਾ, ਇੰਨੇ ਘੱਟ ਕੱਪੜਿਆਂ ਚ ਆਊਗਾ, ਉਹਨੂੰ ਚਾਰਜ ਕੀਤਾ ਜਾਊਗਾ। ਸੋ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤੇ ਗ੍ਰਿਫ਼ਤਾਰ ਕਰਕੇ ਉਹਨਾਂ ਦੀ ਪੇਸ਼ੀ ਹੋਈ ਜੀ ਕੱਲ ਕੋਰਟ ਦੇ ਵਿੱਚ। ਤੇ ਕੋਰਟ ਦੇ ਵਿੱਚ ਉਹਨਾਂ ਨੇ ਫਿਰ ਰਿਟਨ ਅਪੋਲੋਜੀ ਮੰਗੀ ਕਿ ਸਾਨੂੰ ਪਤਾ ਨਹੀਂ ਸੀ ਇੱਥੇ ਦੇ ਕਾਨੂੰਨ ਦਾ, ਇਸ ਕਰਕੇ ਗਲਤੀ ਹੋ ਗਈ ਸਾਡੇ ਤੇ। ਤੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਪਾਇਆ ਜਾਊਗਾ ਔਰ 6-7 ਮਹੀਨੇ ਦੀ ਉਨ੍ਹਾਂ ਨੂੰ ਸਜ਼ਾ ਵੀ ਹੋਊਗੀ, ਪਰ ਉਹ ਮਾਫ਼ੀ ਮੰਗਣ ਦੇ ਕਰਕੇ ਉਨ੍ਹਾਂ ਦੇ ਕ੍ਰਿਮੀਨਲ ਕੇਸ ਨਹੀਂ ਪਾਇਆ ਗਿਆ। ਤੇ ਇਧਰੋਂ ਆਸਟ੍ਰੇਲੀਆ ਦਾ ਵੀ ਥੋੜਾ ਜਿਹਾ, ਤੁਹਾਨੂੰ ਪਤਾ ਕਿ ਪ੍ਰੈਸ਼ਰ ਆਉਂਦਾ, ਅੰਤਰਰਾਸ਼ਟਰੀ ਖਬਰ ਬਣ ਜਾਂਦੀ ਹੈ। ਪਰ ਆਸਟ੍ਰੇਲੀਆ ਦੀ ਫੋਰਨ ਮਿਨਿਸਟਰ ਜੂਲੀਆ ਬਿਸ਼ਪ ਨੇ ਇਹ ਕੱਲ ਮੈਂ ਟੀਵੀ ਤੇ ਕਹਿੰਦੀ ਹੋਈ ਸੁਣਿਆ ਕਿ ਇਹ ਜ਼ਰੂਰੀ ਨਹੀਂ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਹਰੇਕ ਆਸਟ੍ਰੇਲੀਅਨ ਦੇ ਪਿੱਛੇ ਖੜਨਾ ਹੈ ਜੇ ਕੋਈ ਗਲਤ ਕੰਮ ਹੁੰਦਾ ਆ। ਤਾਂ ਉਨ੍ਹਾਂ ਨੇ ਐਡਵਾਈਸ ਵੀ ਦਿੱਤਾ ਕਿ ਅਗਰ ਤੁਸੀਂ ਕਿਸੇ ਦੂਸਰੇ ਦੇਸ਼ ਜਾ ਰਹੇ ਹੋ, ਟਰੈਵਲ ਕਰ ਰਹੇ ਹੋ, ਤਾਂ ਮਿਹਰਬਾਨੀ ਕਰਕੇ ਆਸਟ੍ਰੇਲੀਆ ਦੇ ਵੈਬਸਾਈਟ ਬਣੇ ਹੋਏ ਨੇ ਟਰੈਵਲ ਗਾਈਡ ਦੇ, ਉੱਥੇ ਜਾ ਕੇ ਤੁਸੀਂ ਪਹਿਲਾਂ ਉਸ ਕੰਟਰੀ ਦੇ ਜਿਹੜੇ ਮੁੱਢਲੇ ਕਾਨੂੰਨ ਨੇ, ਮੁੱਖ ਮੁੱਖ ਕਾਨੂੰਨ ਨੇ, ਉਨ੍ਹਾਂ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਕਿ ਉੱਥੇ ਕੀ ਨਹੀਂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ। ਸੋ ਇਸ ਕਰਕੇ ਸਾਰਿਆਂ ਨੂੰ ਉਹਨੇ ਬੇਨਤੀ ਕੀਤੀ ਕਿ ਉਸ ਸਾਈਟਾਂ ਤੇ ਜਾ ਕੇ ਪਹਿਲਾਂ ਉਸ ਕੰਟਰੀ ਦੇ ਬਾਰੇ ਜਾਣੋ ਕਿ ਉੱਥੇ ਕਿਹੜੀ ਕਿਹੜੀ ਚੀਜ਼ ਇਲੀਗਲ ਹੈ। ਸੋ
ਸਾਹਿਬ, ਪਿਛਲੇ ਦਿਨੀ ਨਾ ਇੱਕ ਮਸਲਾ ਇਹ ਹੋਰ ਉੱਠਿਆ ਸੀਗਾ
ਜੀ,
ਸਾਡੇ ਜਿਹੜੇ ਭਾਰਤ ਦੇ ਟੂਰਿਸਟ ਮਿਨਿਸਟਰ ਆ ਮਨੀ ਸ਼ੰਕਰ ਸ਼ਾਇਦ ਉਹਨਾਂ ਦਾ ਨਾਂ, ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਇਸੇ ਸਬੰਧ ਦੇ ਵਿੱਚ। ਤੇ ਉਹਨਾਂ ਨੇ ਕਿਹਾ ਸੀ ਵੀ ਵਿਦੇਸ਼ੀਆਂ ਨੂੰ ਬੇਨਤੀ ਆ ਵੀ ਇਹ ਜੇ ਕੱਪੜੇ ਪਾ ਕੇ ਜਾਂ ਇਹ ਜਾ ਕੰਮ ਨਾ ਕਰਨ ਇੱਥੇ ਆਉਣ, ਤਾਂ ਉਹਨਾਂ ਸਾਡੇ ਚੈਨਲਾਂ ਨੇ ਤੇ ਅਗਾਂਹ ਵਧੂ ਲੋਕਾਂ ਨੇ ਉਹਨੂੰ ਇੱਕ ਬਹੁਤ ਵੱਡਾ ਮਸਲਾ ਬਣਾਤਾ ਸੀ, ਬਹੁਤ ਵੱਡੀ ਇੱਕ ਉਹ ਕਰਤਾ ਇੱਕ ਉਹਨੂੰ ਉਹਨਾਂ ਲਈ 3-4 ਦਿਨ ਨਿਊਜ਼ ਚੈਨਲਾਂ ਲਈ ਉਹ ਰੋਟੀ ਦਾ ਸਾਧਨ ਰਹੀ ਉਹ ਗੱਲ। ਪਰ ਉਹਦੇ ਚ ਮੈਨੂੰ ਕਿਤੇ ਵੀ ਕੋਈ ਬੁਰਾਈ ਨਹੀਂ ਲੱਗੀ, ਭਾਵੇਂ ਮੈਨੂੰ ਮਿਨਿਸਟਰ ਬਿਲਕੁਲ ਨਹੀਂ ਚੰਗੇ ਲੱਗਦੇ, ਉਹਨਾਂ ਦੀਆਂ ਕਈ ਜਿਹੜੀਆਂ ਗੱਲਾਂ ਜਿਹੜੀਆਂ ਪਿਛਾਂ ਖਿੱਚੂ ਜਾਂ ਕਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿ ਉਹ ਵਹਿਮ ਭਰਮਾਂ ਚ ਉਹ ਗੱਲਾਂ ਕਰਦੇ ਆ, ਉਹ ਗੱਲਾਂ ਕਰਕੇ ਮੈਨੂੰ ਪਸੰਦ ਨਹੀਂ। ਪਰ ਇੱਕ ਮੁਲਕ ਦੀਆਂ ਕਦਰਾਂ ਕੀਮਤਾਂ ਜਾਂ ਉਹਦੇ ਰਹਿਣ ਸਹਿਣ ਜਾਂ ਉਹਦਾ ਕਾਨੂੰਨ ਜੇ ਉਹ ਦੱਸਤਾ ਇੱਕ ਮਿਨਿਸਟਰ ਨੇ, ਤਾਂ ਉਹ ਚ ਕੀ ਬੁਰਾਈ ਆ? ਜੇ ਉਹਨੇ ਇਹ ਕਹਿਤਾ ਵੀ ਵਿਦੇਸ਼ੀ ਸਾਡੇ ਮਹਿਮਾਨ ਆ ਤੇ ਅਸੀਂ ਨੀ ਚਾਹੁੰਦੇ ਵੀ ਉਹਨਾਂ ਨਾਲ ਕੋਈ ਦਿੱਕਤ ਆਵੇ ਕਿਸੇ ਕਿਸਮ ਦੀ, ਤੇ ਜੇ ਉਹ ਵੀ ਇਹ ਤਾੜੀ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਆ, ਜੇ ਉਹ ਵੀ ਥੋੜੇ ਜੇ ਕੇਅਰਫੁਲ ਹੋ ਕੇ ਚੱਲਣ, ਰਾਤ ਦੇ 10 ਵਜੇ ਤੋਂ ਬਾਅਦ ਸੜਕਾਂ ਤੇ ਨਾ ਜਾਣ, ਕੈਸ਼ ਪੈਸੇ ਨਾ ਚੱਕਣ, ਕੱਪੜੇ ਇਹੋ ਜਿਹੇ ਨਾ ਪਾਉਣ, ਤਾਂ ਉਹ ਚ ਕੀ ਬੁਰਾਈ ਸੀ? ਸੋ ਪਰ ਸਾਡੀਆਂ ਨਾ ਨੀਤੀਆਂ ਡਬਲ ਨੀਤੀਆਂ ਦੋਗਲੀਆਂ ਨੀਤੀਆਂ ਹੋ ਜਾਂਦੀਆਂ, ਤੇ ਉਸ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਹੈ। ਦੂਜੀ ਗੱਲ ਇਹ ਮੈਂ ਆਸਟ੍ਰੇਲੀਆ ਦੇ ਮਾਮਲੇ ਚ ਵੀ ਅਦਰ ਵੇ ਵੀ ਕਹਿਣੀ ਚਾਹੂੰਗਾ, ਆਸਟ੍ਰੇਲੀਆ ਚ ਵੀ ਅਸੀਂ ਅਕਸਰ ਇਹ ਸੁਣਦੇ ਆ, ਸਾਡੇ ਤੇ ਤਾਨੇ ਮਕਸੇ ਜਾਂਦੇ ਅਕਸਰ ਹੀ, ਜਿਹੜੀ ਰੇਸਿਜ਼ਮ ਦੀ ਗੱਲ ਹੋਰ ਚੀਜ਼ ਹੁੰਦੀ ਆ, ਇਹ ਰੇਸਿਜ਼ਮ ਨਹੀਂ ਹੁੰਦਾ, ਇਹ ਹੁੰਦਾ ਵੀ ਤੁਹਾਨੂੰ ਜੀਵਨ ਦਾ ਸਲੀਕਾ ਹੈ ਨੀ, ਤੁਹਾਨੂੰ ਰਹਿਣਾ ਸਹਿਣਾ ਨਹੀਂ ਆਉਂਦਾ। ਤਾਂ ਇਹ ਚੀਜ਼ ਸਾਨੂੰ ਅਕਸਰ ਗੋਰਿਆਂ ਦੇ ਇਸ ਕਲਚਰ ਦੇ ਵਿੱਚ ਆਉਂਦੀ ਆ ਗੱਲ, ਕਿਹਾ ਜਾਂਦਾ ਵੀ ਤੁਸੀਂ ਜਿਹੜੇ ਏਸ਼ੀਅਨ ਲੋਕ ਜਾਂ ਉਹ ਲੋਕ ਆਏ ਹੋ ਤੇ ਤੁਹਾਨੂੰ ਪਤਾ ਨੀ ਇੱਥੋਂ ਦਾ ਕਾਨੂੰਨ ਕੀ ਹੈ ਤੇ ਕਿਵੇਂ ਰਹਿਣਾ। ਤਾਂ ਜੇ ਸਾਨੂੰ ਕਹਿ ਸਕਦੇ ਤਾਂ ਇਹਨਾਂ ਨੂੰ ਵੀ ਚਾਹੀਦਾ ਵੀ ਤੁਹਾਡੇ ਮੁਲਕ ਦੀਆਂ ਕਦਰਾਂ ਕੀਮਤਾਂ ਇਹ ਹੁੰਦੀਆਂ ਤਾਂ ਦੂਜੇ ਦੇ ਮੁਲਕ ਦੀਆਂ ਵੀ ਕਦਰਾਂ ਕੀਮਤਾਂ ਕੋਈ ਹੋਣਗੀਆਂ, ਸੋ ਉਹਨਾਂ ਨੂੰ ਉਸੇ ਢੰਗ ਨਾਲ ਫਾਲੋ ਕਰੀਏ। ਪਰ ਸਭ ਤੋਂ ਵੱਡੀ ਗੱਲ ਮੈਂ ਤਾਂ ਇੱਕ ਗੱਲ ਮੰਨਦਾ ਵੀ ਸਾਨੂੰ ਨਾ ਇਹ ਦੇਖਣਾ ਚਾਹੀਦਾ ਵੀ ਅਸੀਂ ਪਰਿਵਾਰਕ ਇਕਾਈ ਦੇ ਉੱਤੇ ਲਿਆਉਣੇ ਆ ਅਕਸਰ ਗੱਲ ਨੂੰ ਵੀ ਮੰਨ ਲਓ ਵੀ ਅਸੀਂ ਕਿਸੇ ਦੇ ਘਰੇ ਜਾਂਦੇ ਹਾਂ ਜੇ ਉਸ ਦੇ ਘਰੇ ਜਾ ਕੇ ਅਸੀਂ ਉਹਨਾਂ ਦੇ ਘਰ ਦੀਆਂ ਜਿਹੜੀਆਂ ਉਹਨਾਂ ਦੀਆਂ ਦਾਇਰੇ ਲਿਮਿਟ ਆ ਘਰ ਦਾ ਜਿਹੜਾ ਮਾਹੌਲ ਆ ਉਹਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਨਾਂ ਮੁਤਾਬਕ ਨਹੀਂ ਜਿਉਂਦੇ ਤਾਂ ਅਸੀਂ ਉਹਨਾਂ ਨੂੰ ਕਿੰਨੇ ਕੁ ਚਿਰ ਚੰਗੇ ਲੱਗਾਂਗੇ ਤੇ ਉਹ ਅਸੀਂ ਉਹਨਾਂ ਨੂੰ ਮਹਿਮਾਨ ਦੀ ਥਾਂ ਤੇ ਉਹ ਫਿਰ ਅਸੀਂ ਹਵਾਨ ਵੱਧ ਲੱਗਣ ਲੱਗ ਜਾਂਗੇ ਤੇ ਕੋਸ਼ਿਸ਼ ਹੋਵੇ ਜਿੱਥੇ ਵੀ ਜਾਓ ਜਿਵੇਂ ਵੀ ਜਾਓ ਉਹਨਾਂ ਨੂੰ ਬਕਾਇਦਾ ਪੁੱਛੋ ਵੀ ਭਾਈ ਮੈਂ ਤੁਹਾਡੇ ਕੋਲ ਆਇਆ ਦੱਸੋ ਆ ਮੈਂ ਕਰਨਾ ਕੀ ਤੁਹਾਨੂੰ ਐ ਕਰ ਸਕਦਾ ਜਾਂ ਨਹੀਂ ਕਰ ਸਕਦਾ ਜਿਹੜੀਆਂ ਚਾਰ ਗੱਲਾਂ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਬੰਦਾ ਛੋਟਾ ਨਹੀਂ ਹੁੰਦਾ ਤੇ ਅਗਲੇ ਨੂੰ ਵੀ ਚਾ ਚੜਦਾ ਵੀ ਹਾਂ ਪਰ ਸਾਡੇ ਲੋਕ ਕੀ ਕਰਦੇ ਨੇ ਪੱਛਮੀ ਸਭਿਅਤਾ ਦੇ ਨੂੰ ਦੇ ਨਾਂ ਦੇ ਉੱਤੇ ਜਿਹੜੀਆਂ ਇਹਦੀਆਂ ਬੁਰਾਈਆਂ ਉਹ ਤਾਂ ਚੁੰਬਕ ਵਾਂਗੂ ਸਾਨੂੰ ਲੱਗ ਰਹੀਆਂ ਤੇ ਜਿਹੜੀਆਂ ਹੁੰਦੀਆਂ ਕੋਈ ਚੰਗਿਆਈ ਦੀਆਂ ਗੱਲਾਂ ਅੱਛੀਆਂ ਗੱਲਾਂ ਉਹਨਾਂ ਨੂੰ ਅਸੀਂ ਥੋੜਾ ਜਿਹਾ ਇਗਨੋਰ ਕਰਦੇ ਹਾਂ। ਸਿੱਧੂ ਸਾਹਿਬ ਮੈਂ ਨਾ ਮੇਰੇ ਪਿਛਲੇ ਹਫ਼ਤੇ ਤੋਂ ਦੋ ਗੱਲਾਂ ਬਹੁਤ ਰੜਕ ਰਹੀਆਂ, ਖ਼ਬਰਾਂ ਤਾਂ ਦੇਖੋ ਉਹੀ ਆ ਜਿਹੜੀਆਂ ਚੱਲਦੀਆਂ ਤੇ ਉਹ ਮੈਂ ਦੋ ਗੱਲਾਂ ਆਉਣ ਵਾਲੇ ਭਵਿੱਖ ਵਾਸਤੇ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਅੱਜ ਸਵਾਬਾ ਤੁਸੀਂ ਵੀ ਜੁੜੇ ਹੋ ਤੇ ਆਪਾਂ ਉਹਦੇ ਤੇ ਗੱਲ ਕਰ ਸਕਦੇ ਹਾਂ, ਉਹਦੇ ਤੇ ਹੋਰ ਵਿਸਤਾਰ ਕਰ ਸਕਦੇ ਹਾਂ।
ਬਿਲਕੁਲ,
ਬੁਰਾਈਆਂ ਪਾਈਪ ਲਾਈਨ ਦੇ ਵਿੱਚ ਆ ਦੋ, ਹੋ ਸਕਦਾ ਮੇਰੀ ਨਜ਼ਰ ਚੋਂ ਬੁਰਾਈਆਂ ਹੋਣ, ਮੈਂ ਪਹਿਲੇ ਮਾਫ਼ੀ ਮੰਗ ਲੈਣਾ, ਤੇ ਲੋਕਾਂ ਦੀ ਨਜ਼ਰ ਚੋਂ ਇੱਕ ਚੰਗਾ ਹੋਵੇ। ਮੈਂ ਪਿੱਛੇ ਜੇ ਇੱਕ ਮਸਲਾ ਉਠਾਇਆ ਸੀਗਾ ਵੀ ਭਾਈ ਜਿਹੜਾ ਬੇਬੀ ਸ਼ਾਵਰ ਦੀ ਅੱਜ ਕੱਲ ਸਾਡੇ ਕਲਚਰ ਚ ਆਉਂਦੀ ਜਾਂਦੀ ਇੱਕ ਗੱਲ ਵੀ ਭਾਈ ਬੇਬੀ ਸ਼ਾਵਰ ਹੋ ਰਿਹਾ ਜਿਹੜਾ ਕਿ ਸਾਡੇ ਕਲਚਰ ਦਾ ਹਿੱਸਾ ਨਹੀਂ ਸੀ ਤੇ ਉਹ ਬਣਾਇਆ ਜਾ ਰਿਹਾ। ਸਾਡੀਆਂ ਬੀਬੀਆਂ ਭੈਣਾਂ ਬੰਨੀਓ ਮੈਨੂੰ ਮਾੜਾ ਚੰਗਾ ਵੀ ਕਹਿਣਗੀਆਂ, ਇਹ ਵੀ ਕਹਿਣਗੀਆਂ ਵੀ ਇਹ ਪਿਛਾਂ ਖਿੱਚੂ ਆ ਜਾਂ ਇਹ ਨਹੀਂ ਕਰ ਦਿੰਦਾ, ਪਰ ਮੈਂ ਚਾਹੁੰਦਾ ਵੀ ਸਾਡੇ ਜਿਹੜੇ ਕਲਚਰ ਦੀ ਅਮੀਰੀ ਆ ਉਸ ਕਲਚਰ ਦੀ ਅਮੀਰੀ ਨੂੰ ਕਾਇਮ ਰੱਖਿਆ ਜਾਵੇ ਤੇ ਉਹਦੇ ਵਿੱਚੋਂ ਉਸ ਢੰਗ ਨਾਲ ਕੁਛ ਵੀ ਬਣਾ ਲਿਆ ਜਾਵੇ। ਹੋਰ ਕਲਚਰ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਨਹੀਂ ਜਾਂ ਜਿਹੜੀਆਂ ਚੀਜ਼ਾਂ ਫਾਲਤੂ ਆ ਰਹੀਆਂ ਤੇ ਜਿਹੜੀਆਂ ਔੜ ਵੀ ਲੱਗਦੀਆਂ ਸਾਡੇ ਕਲਚਰ ਦੇ ਵਿੱਚ ਤੇ ਉਹਦੇ ਤੋਂ ਅਸੀਂ ਕੰਨੀ ਕਤਰਾਈਏ। ਇਹ ਮੁੱਦਾ ਮੈਂ ਥੋੜਾ ਚਿਰ ਪਹਿਲਾਂ ਚੱਕਿਆ ਸੀਗਾ ਤੇ ਪਰ ਮੈਨੂੰ ਇਹਦੀ ਰਲਮਾ ਮਿਲਮਾ ਜਿਹਾ ਹੰਗਾਰਾ ਮਿਲਿਆ ਸੀ। ਬਹੁਤ ਸਾਰੇ ਲੋਕਾਂ ਨੇ ਕਿਹਾ ਚੰਗਾ ਵੀ ਆ, ਬਹੁਤ ਨੇ ਕਿਹਾ ਮਾੜਾ, ਪਰ ਮੈਨੂੰ ਬੁਰਾ ਲੱਗਿਆ ਸੀ। ਮੈਂ ਕਿਸੇ ਦੀ ਫੇਸਬੁੱਕ ਤੇ ਦੇਖਿਆ ਵੀ ਇੱਕ ਬਾਪ ਗੁਰਸਿੱਖ ਬਾਪ ਆਪਣੀ ਬੇਟੀ ਦੇ ਪੇਟ ਨਾਲ ਕੰਨ ਲਾ ਕੇ ਕਹਿ ਰਿਹਾ ਜੀ, ਫੋਟੋ ਖਿਚਾ ਰਿਹਾ ਜੀ ਵੀ ਮੈਂ ਬੇਬੀ ਸ਼ਾਵਰ ਦਾ ਅੱਜ ਅਸੀਂ ਇੰਜੋਏ ਕਰ ਰਹੇ ਹਾਂ, ਤਾਂ ਮੈਨੂੰ ਬੜੀ ਉਹ ਅਜੀਬ ਜੀ ਗੱਲ ਲੱਗੀ ਸੀ ਤੇ ਮੈਂ ਕਹਿਤੀ ਸੀ ਚਲੋ ਕਿਸੇ ਨੂੰ ਨਹੀਂ ਜਚੀ ਨਾ ਜਚੇ ਇਹ ਵੱਖਰੀ ਗੱਲ ਆ, ਪਰ ਇੱਕ ਬੁਰਾਈ ਆ ਜੇ ਕੋਈ ਬਚਣਾ ਚਾਹੇ ਤਾਂ ਬਚ ਸਕਦਾ। ਕਲਚਰ ਅਗਲੇ ਦੇ ਕਲਚਰ ਚ ਉਹਨਾਂ ਦੇ ਚ ਬਹੁਤ ਚੰਗੀ ਚੀਜ਼ ਆ, ਪਰ ਸਾਡੇ ਕਲਚਰ ਚ ਇਹਨੂੰ ਹਜੇ ਥੋੜੀ ਜਿਹੀ ਥਾਂ ਥਾਂ ਆਏ ਨੀ। ਬਾਪ ਬੇਟੀ ਦੀ ਸ਼ਰਮ ਹੁੰਦੀ ਆ, ਹਰ ਚੀਜ਼ ਦੀ ਇੱਕ ਸ਼ਰਮ ਤੇ ਹਿਆ ਤੇ ਕੱਜਾ ਉਹਨੂੰ ਸਾਨੂੰ ਕਾਇਮ ਰੱਖਣੀ ਚਾਹੀਦੀ ਆ। ਦੂਜੀ ਜਿਹੜੀ ਹੁਣ ਜਿਹੜੀਆਂ ਦੋ ਪਾਈਪ ਲਾਈਨ ਦੇ ਵਿੱਚ ਬੁਰਾਈਆਂ ਆ ਰਹੀਆਂ ਉਹ ਦੋ ਬੁਰਾਈਆਂ ਦੇ ਵਿੱਚ ਮੈਂ ਦੇਖ ਰਿਹਾ, ਇੱਕ ਤਾਂ ਸਾਡੇ ਇੱਕ ਭਾਰਤ ਦੇ ਵਿੱਚ ਨਵੀਂ ਨਵੀਂ ਸ਼ੁਰੂ ਹੋਈ ਆ ਤੇ ਇੱਕ ਭਾਰਤੀ ਲੋਕਾਂ ਚ ਜ਼ਿਆਦਾ ਉਹ ਇੱਥੇ ਵੀ ਕਰ ਰਹੇ ਆ ਟਰਾਈ, ਇੱਥੇ ਵੀ ਸ਼ੁਰੂ ਕਰ ਰਹੇ ਆ
ਕਿਹੜੀ ਜੀ
ਤੇ ਇੱਕ ਬੁਰਾਈ ਹੋ ਰਹੀ ਆ ਇੱਥੇ ਸ਼ੁਰੂ। ਉਹਨਾਂ ਚ ਜਿਹੜੀ ਤਾਂ ਪਹਿਲੀ ਬੁਰਾਈ ਆ ਉਹ ਤਾਂ ਹੈਗੀ ਜੀ ਰਿਗਰੈਸ਼ਨ ਥੈਰੇਪੀ, ਇੱਕ ਨਵੀਂ ਥੈਰੇਪੀ ਦੇ ਤੌਰ ਦੇ ਉੱਤੇ ਉਭਰ ਕੇ ਸਾਹਮਣੇ ਆ ਰਹੀ ਆ। ਇਹ ਕਾਪੀ ਜਾਂ ਨਕਲ ਹੈਗੀ ਜਿਹੜੀ ਗੋਰਿਆਂ ਦੀ ਕਨਫੈਸ਼ਨ ਕਰਨ ਦੀ, ਜਿਹੜੀ ਇੱਕ ਅਸੀਂ ਅਕਸਰ ਫਿਲਮਾਂ ਚ ਦੇਖਦੇ ਹੁੰਦੇ ਸੀ ਵੀ ਚਰਚ ਚ ਜਾ ਕੇ ਪਾਦਰੀ ਦੇ ਕੋਲੇ ਪਰਦੇ ਜੇ ਉਹਲੇ ਜਾ ਕੇ ਤੇ ਉਹਨੇ ਦੱਸ ਦੇਣਾ ਜੀ ਮੈਥੋਂ ਆਹ ਗਲਤੀ ਹੋ ਗਈ ਜੀ ਤੇ ਮੈਂ ਕਰਦਾ ਜੀ ਤੇ ਮੈਨੂੰ ਮਾਫ਼ੀ ਦਿਓ ਜੀ, ਮੈਨੂੰ ਅਗਲੇ ਜਹਾਨ ਚ ਵੀ ਮਾਫ਼ੀ ਤੇ ਇੱਥੇ ਵੀ ਮਾਫ਼ੀ, ਏਦਾਂ ਦਾ ਕਰਕੇ ਅਸੀਂ ਫਿਲਮਾਂ ਚ ਦਿੰਦੇ ਸੀ। ਪਰ ਅੱਜ ਕੱਲ ਸਾਡੇ ਇਹ ਨਾ
ਉਹ ਕਹਿੰਦਾ ਹੁੰਦਾ ਸੀ ਹਾਂਜੀ ਮਾਫ਼ੀ ਆ ਮੈਨੂੰ ਹੀ ਪਤਾ ਹੋਰ ਕਿਸੇ ਨੂੰ ਪਤਾ ਨੀ ਹੈਨਾ ਤੇ
ਜੀ ਹੁਣ ਉਹ ਥੈਰੇਪੀ ਚੱਲ ਪਈ ਤੇ ਉਹਦੇ ਐਕਸਪਰਟਾਂ ਨੇ ਐਡ ਕਰਨੀ ਸ਼ੁਰੂ ਕਰਤੀ ਤੇ ਸਾਡੇ ਲੋਕ ਨਾ ਜਿਹੜੇ ਡਿਪਰੈਸ਼ਨ ਚ ਆਏ ਹੋਏ ਆ ਜਾਂ ਜਿਹੜੇ ਲੋਕ ਸਮੇਂ ਤੋਂ ਪਹਿਲਾਂ ਚੀਜ਼ਾਂ ਭਾਲਦੇ ਆ ਜਾਂ ਹੋਰ ਕਰਦੇ ਆ ਆਪਦੇ ਆਪ ਲਈ ਦਾਇਰੇ ਵਧਾ ਲੈਂਦੇ ਆ ਫਿਰ ਉਹ ਸਮਝਦੇ ਨੀ, ਫਿਰ ਉਹ ਜਾਂਦੇ ਆ ਉੱਥੇ ਜਾ ਕੇ ਉਹ ਮੰਨਦੇ ਆ ਸਾਰੀਆਂ ਗੱਲਾਂ ਤੇ ਭਾਰਤ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਨੂੰਨ ਨਹੀਂ ਵੀ ਉਹ ਰਿਕਾਰਡਿੰਗ ਨਾ ਕੀਤੀ ਜਾਵੇ ਜਾਂ ਉਹਨਾਂ ਤੋਂ ਬਿਨਾਂ ਪੁੱਛੇ ਨਾ ਰਿਕਾਰਡਿੰਗ ਕੀਤੀ ਜਾਵੇ, ਉਹਨਾਂ ਚੀਜ਼ਾਂ ਦੀਆਂ ਕੀਤੀਆਂ ਜਾਂਦੀਆਂ ਰਿਕਾਰਡਿੰਗਾਂ ਫਿਰ ਉਹਨਾਂ ਦੇ ਅਗੇਂਸਟ ਉਹ ਵਰਤੀਆਂ ਜਾਂਦੀਆਂ
ਬਲੈਕਮੇਲਿੰਗ।
ਤੁਸੀਂ ਬਲੈਕਮੇਲਿੰਗ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਸਕੈਂਡਲ ਬਣਨਗੇ ਜੇ ਰਿਗਰੈਸ਼ਨ ਥੈਰੇਪੀ ਤੇ ਲੋਕ ਇਹੀ ਜਾਣ ਸ਼ੁਰੂ ਹੋ ਗਏ ਜਿਵੇਂ ਹੁਣ ਚੱਲ ਰਹੇ ਆ। ਸੋ ਇੱਕ ਤਾਂ ਇਹ ਸੋਚਣ ਵਾਲੀ ਗੱਲ ਆ ਤੁਹਾਡੇ ਲਾਗੇ ਦੇ ਕਿਸੇ ਵੀ ਬੰਦੇ ਨੇ ਜਾਂ ਕਿਤੇ ਵੀ ਇਹ ਰਿਗਰੈਸ਼ਨ ਥੈਰੇਪੀ ਦੀ ਗੱਲ ਹੋਈ ਹੋਵੇ ਨਾ ਉਹਨੂੰ ਇੰਨੀ ਕੁ ਦੱਸੋ ਵੀ ਜੇ ਤੁਸੀਂ ਰਿਗਰੈਟ ਕਰਨਾ ਨਾ ਤੁਸੀਂ ਆਪਦੇ ਮਾਂ ਕੋਲੇ ਕਰੋ, ਆਪਦੇ ਪਿਓ ਕੋਲੇ ਕਰੋ, ਆਪਦੀ ਘਰ ਵਾਲੀ ਕੋਲੇ ਕਰੋ, ਆਪਦੇ ਬੱਚਿਆਂ ਕੋਲੇ ਕਰੋ, ਜਿਹੜਾ ਉਹਦੇ ਨਾਲ ਸੰਬੰਧਿਤ ਆ ਉਹਦੇ ਕੋਲੇ ਕਰੋ। ਇਹ ਕੀ ਮਤਲਬ ਹੋਇਆ ਵੀ ਤੁਸੀਂ ਉਹਨਾਂ ਨਾਲ ਤਾਂ
ਜਾਂ ਮੰਦਰ ਜਾਂ ਗੁਰੂ ਦੁਆਰੇ ਜਾ ਕੇ ਗੁਰੂ ਦੇ ਸਾਹਮਣੇ
ਜਾਂ ਆਪਦੇ ਗੁਰੂ ਕੋਲੇ ਅਰਦਾਸ ਕਰੋ, ਗੁਰੂ ਕੋਲੇ ਅਰਦਾਸ ਕਰੋ, ਸਭ ਤੋਂ ਵੱਡੀ ਤਾਂ ਉਹ ਚੀਜ਼ ਆ। ਪਰ ਮੇਰੇ ਹਿਸਾਬ ਨਾਲ ਕਈ ਵਾਰੀ ਗੱਲ ਹੌਲੀ ਕਰਕੇ ਵੀ ਬੰਦੇ ਨੂੰ ਹੋ ਜਾਂਦਾ, ਮੰਨ ਲਓ ਮੇਥੋਂ ਕੋਈ ਗਲਤੀ ਹੋਈ ਆ ਤੇ ਉਸ ਨਾਲ ਸੰਬੰਧਿਤ ਮੇਰਾ ਬੇਟਾ ਜਾਂ ਮੇਰੇ ਘਰ ਵਾਲੀ ਜਾਂ ਮੇਰੀ ਮਾਂ, ਤਾਂ ਮੈਂ ਭਾਈ ਫਿਰ ਜੇ ਏਡਾ ਹੀ ਜਿਗਰਾ ਰੱਖਣਾ ਤੇ ਏਡੀ ਗੱਲ ਆ ਤਾਂ ਮੈਂ ਉਹਨਾਂ ਨਾਲ ਬੈਠ ਕੇ ਗੱਲ ਕਰਾਂ ਵੀ ਭਾਈ ਗੱਲ ਤਾਂ ਮੈਥੋਂ ਇਹ ਹੋ ਗਈ, ਜੇ ਤੁਹਾਨੂੰ ਲੱਗਦਾ ਵੀ ਮੈਂ ਸਹੀ ਆ ਜਾਂ ਮੈਂ ਗਲਤ ਆ, ਮੈਂ ਇਸ ਲਈ ਮਾਫੀ ਮੰਗਦਾ, ਗਾਂ ਨੂੰ ਮੈਂ ਕਰਦਾ ਨੀ, ਆ ਨੀ ਹੁੰਦਾ, ਤੇ ਉਹ ਸੰਬੰਧਿਤ ਬੰਦੇ ਨਾਲ ਗੱਲ ਕਰਕੇ ਤਾਂ ਰਿਗਰੈਟ ਕੀਤਾ ਜਾ ਸਕਦਾ ਜਿਹਦਾ ਕੋਈ ਨਤੀਜਾ ਵੀ। ਹੁਣ ਤੁਸੀਂ ਤੀਜਾ ਬੰਦਾ ਇੱਕ ਦੁਕਾਨ ਖੋਲ ਕੇ ਬੈਠ ਗਿਆ ਤੇ ਉਸ ਕੋਲੇ ਜਾ ਕੇ ਆਪਦੇ ਪੋਤੜੇ ਫਰੋਲਦੇ ਹੋ, ਤੇ ਤੁਸੀਂ ਕੱਲ ਨੂੰ ਕੀ ਭਾਲੋਗੇ ਉਹਦੇ ਤੋਂ? ਕੀ ਉਹ ਤੁਹਾਨੂੰ ਉਹ ਇੰਨਾ ਕੁ ਇਨਸਾਫ ਦੇ ਦੂਗਾ ਤੁਹਾਨੂੰ ਵੀ ਜਿਹੜਾ ਗੁਰੂ ਕੋਲੋਂ ਨੀ ਮਿਲਿਆ ਤੁਹਾਨੂੰ? ਸੋ ਇੱਕ ਤਾਂ ਇਹ ਚੀਜ਼ ਦਾ ਸਾਰਿਆਂ ਨੂੰ ਕੇਅਰ ਕਰਨੀ ਬਣਦੀ ਆ, ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀ ਬੁਰਾਈ ਦੇ ਤੌਰ ਤੇ ਸਾਹਮਣੇ ਆ ਰਿਹਾ। ਦੂਜੀ ਜਿਹੜੀ ਉਦੋਂ ਵੀ ਖਤਰਨਾਕ ਗੱਲ ਆ, ਉਹ ਖਤਰਨਾਕ ਗੱਲ 'ਚ ਇਹ ਆ ਵੀ ਮੈਂ ਉਹ 'ਚ ਨਾ ਤਾਂ ਇਹ ਨਹੀਂ ਕਹਿੰਦਾ ਵੀ ਉਹ ਕਿਉਂ ਹੋਈ ਆ, ਕਾਹਤੋਂ ਹੋਈ, ਕਿਉਂਕਿ ਉਹ ਕਿਉਂ ਕਾਹਤੋਂ ਤਾਂ ਹੀ ਹੁੰਦੀ ਆ, ਕੁਛ ਨਾ ਕੁਛ ਕਾਰਨ ਹੋ ਰਿਹਾ। ਅੱਜ ਕੱਲ ਇੱਕ ਹੋਰ ਫੇਸਬੁੱਕ ਦੇ ਉੱਤੇ ਫੋਟੋਆਂ ਸ਼ੇਅਰ ਹੁੰਦੀਆਂ ਜੀ ਥੋੜੇ ਥੋੜੇ ਦਿਨਾਂ ਬਾਅਦ, ਜਿਹਦੇ 'ਚ ਲਿਖਿਆ ਜਾਂਦਾ, ਮੈਨੂੰ ਐਡਲੇਟ ਤੋਂ ਵੀ ਕੱਲ ਪਰਸੋਂ ਰਿਕੁਐਸਟ ਆਈ ਸੀ ਵੀ ਤੁਸੀਂ ਵੀ ਭੇਜੋ ਜੀ, ਤਾਂ ਉਹ 'ਚ ਆ ਜੀ ਲੇਡੀਜ਼ ਨਾਈਟ ਆਊਟ, ਗਰਲਜ਼ ਨਾਈਟ ਆਊਟ।
ਅੱਛਾ,
ਇੱਕ ਨਵਾਂ ਹੁਣ ਕਲਚਰ ਸ਼ੁਰੂ ਕੀਤਾ ਜਾ ਰਿਹਾ ਜੀ ਫਰਾਈਡੇ ਸੈਟਰਡੇ ਦੇ ਨਾਂ ਦੇ ਉੱਤੇ, ਤੇ ਕਿਹਾ ਜਾਂਦਾ ਜੀ ਵੀ ਗਰਲਜ਼ ਨਾਈਟ ਆਊਟ ਤੇ ਜਾ ਰਹੀਆਂ ਅੱਜ, ਤੇ ਉਹ ਵੀ ਸਾਡੀਆਂ ਪੰਜਾਬੀ ਬੀਬੀਆਂ ਕੁੜੀਆਂ ਬੁੜੀਆਂ ਜਾ ਰਹੀਆਂ
ਜੀ।
ਮੈਂ ਕੋਈ ਇਸ 'ਚ ਮਾੜਾ ਨੀ ਕਹਿੰਦਾ ਬੀਬੀਆਂ ਨੂੰ ਵੀ ਭਾਈ ਉਹ ਜਾ ਰਾਤ ਨੂੰ ਜਾ ਕੇ ਗਲਤ ਦਾਰੂ ਪੀਂਦੀਆਂ ਹੋਣਗੀਆਂ ਜਾਂ ਕਲੱਬਾਂ ਪੱਬਾਂ ਜਾਂਦੀਆਂ ਹੋਣਗੀਆਂ ਜਾਂ ਕੋਈ ਗਲਤ ਕਰਦੀਆਂ, ਇੰਜੋਏ ਕਰਨਾ ਉਹਨਾਂ ਦਾ ਵੀ ਧਰਮ ਆ, ਉਹਨਾਂ ਦਾ ਵੀ ਫਰਜ਼ ਆ, ਉਹਨਾਂ ਨੂੰ ਵੀ ਉਹ ਵੀ ਕਰ ਸਕਦੀਆਂ, ਉਹਨਾਂ ਦੀ ਵੀ ਇੱਕ ਲੋੜ ਆ। ਪਰ ਕੁਝ ਨਾ ਕੁਝ ਫੇਰ ਕਦਰਾਂ ਕੀਮਤਾਂ ਆ ਗਈਆਂ ਸਾਡੇ ਕਲਚਰ ਦੇ ਵਿੱਚ। ਪਹਿਲੀ ਗੱਲ ਤਾਂ ਮੈਂ ਮੁੰਡਿਆਂ ਨੂੰ ਵੀ ਕਹਿਣਾ ਪਹਿਲਾਂ ਵੀ ਭਾਈ ਉਹ ਸੈਟਰਡੇ ਫਰਾਈਡੇ ਨਾਈਟਾਂ 'ਚ ਜਾਂਦੇ ਆ ਜਾਂ ਹੋਰ ਕਰਦੇ ਆ, ਕਿਤੇ ਵੀ ਗਲਤ ਜਾਂਦੇ ਆ, ਠੀਕ ਆ ਤੁਸੀਂ ਵਿਆਹੇ ਨੀ, ਤੁਸੀਂ ਹਲੇ ਤੱਕ ਕੁਆਰੇ ਹੋ, ਤੁਹਾਡਾ ਤੁਸੀਂ ਆਪਦੀਆਂ ਕਦਰਾਂ ਕੀਮਤਾਂ ਰੱਖਦੇ ਹੋ, ਆਪਦੀ ਸੈਲਫ ਰਿਸਪੈਕਟ ਕਾਇਮ ਰੱਖ ਕੇ ਕਿਤੇ ਬੱਚੇ ਦੀ ਜਵਾਨੀ 'ਚ ਆਜ਼ਾਦੀ 'ਚ ਘੁੰਮਣਾ ਫੁਰਨਾ ਉਹ ਕਰਦੇ ਹੋ, ਠੀਕ ਆ, ਪਰ ਉਹ ਲਿਮਿਟ 'ਚ ਰਹਿ ਕੇ। ਪਰ ਜੇ ਹੁਣ ਸਾਡੀਆਂ ਬੀਬੀਆਂ ਇਹ ਨਾਈਟ ਆਊਟ ਤੇ ਜਾਣੀਆਂ ਸ਼ੁਰੂ ਹੋਈਆਂ ਤਾਂ ਕੀ ਤੁਹਾਨੂੰ ਲੱਗਦਾ, ਮੈਂ ਨੀ ਕਹਿੰਦਾ ਵੀ ਨਾ ਜਾਣ ਜੀ ਸਦਕੇ ਜਾਣ, ਪਰ ਕੀ ਤੁਹਾਨੂੰ ਲੱਗਦਾ ਵੀ ਸਾਡੇ ਕਲਚਰ 'ਚ ਜਾਂ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਘਰਾਂ 'ਚ ਕਲੇਸ਼ ਨਾ ਪੈਣਗੇ? ਕਿੱਥੋਂ ਤੱਕ ਜਾਇਆ ਜਾ ਵੀ ਫਰਾਈਡੇ ਸੈਟਰਡੇ ਦੀ ਨਾਈਟ ਨੂੰ ਗਰਲਜ਼ ਨਾਈਟ ਆਊਟ ਦੇ ਨਾਂ ਦੇ ਉੱਤੇ ਸਾਰੀ ਸਾਰੀ ਰਾਤ ਜਾਂ ਦੋ ਦੋ ਤਿੰਨ ਤਿੰਨ ਵਜੇ ਤੱਕ ਘਰੇ ਨਾ ਆਉਣ?
ਬਿਲਕੁਲ ਜੀ, ਕਲੇਸ਼ ਪੈਣਗੇ, ਉਹ ਤਾਂ ਪਤਾ ਹੀ ਆ। ਹੁਣ ਅਕਸਰ ਜਵਾਨੀ ਦੇ ਵਿੱਚ ਕਈ ਵਾਰੀ ਇਹੋ ਜਿਹੇ ਕੰਮ ਕਰ ਲੈਂਦੇ ਨੇ ਨੌਜਵਾਨ ਮੁੰਡੇ ਵੀ ਤੇ ਕੁੜੀਆਂ ਵੀ, ਕਿ ਉਹਨਾਂ ਦਾ ਜਿਹੜਾ ਰੈਕੋਰਡ ਹੈ ਬਣ ਜਾਂਦਾ ਜਾਂ ਫੋਟੋਆਂ ਖਿੱਚ ਲੈਂਦੇ ਨੇ ਜਾਂ ਕੁਛ ਹੋ ਜਾਂਦਾ, ਤੇ ਲੇਟਰ ਆਨ ਉਹਨਾਂ ਦੇ ਜਿਹੜੇ ਵਿਆਹਤਾ ਜੀਵਨ ਹੈ ਜਾਂ ਉਹਨਾਂ ਦੀ ਫੈਮਿਲੀ ਲਾਈਫ ਹੈ ਉਹਦੇ ਵਿੱਚ ਉਹ ਬਹੁਤ ਵੱਡਾ ਇੱਕ ਰੋੜਾ ਬਣਦੇ ਨੇ ਤੇ ਬਹੁਤ ਫੈਮਿਲੀਜ਼ ਜਿਹੜੀਆਂ ਟੁੱਟਦੀਆਂ ਨੇ ਇਹਦੇ ਕਰਕੇ। ਸੋ ਬਿਹਤਰ ਇਹ ਹੈ ਕਿ ਜਿਹੜੀਆਂ ਵੀ ਲੇਡੀਜ਼ ਆ ਬੰਦੇ ਆ ਜਿਹੜੇ ਮਤਲਬ ਉਹ ਆਪਣੇ ਪਰਿਵਾਰਾਂ ਦੇ ਵਿੱਚ ਬੈਠਣ, ਗੱਲਾਂ ਕਰਨ, ਸਮਝਾਉਣ, ਤੇ ਖਾਸ ਕਰਕੇ ਜਿਹੜੇ ਮਿੰਟੂ ਬਾਜੀ ਹੁਣੀ ਕਿਹਾ ਕਿ ਇਹੋ ਜਿਹੀਆਂ ਜਿਹੜੀਆਂ ਰਵਾਇਤਾਂ ਆ ਉਹਨਾਂ ਤੋਂ ਬਚਣ। ਇਹ ਵੈਸੇ ਮਿੰਟੂ ਜੀ ਸਾਡੇ ਪੰਜਾਬੀ ਕਲਚਰ ਦੇ ਵਿੱਚ ਹਜੇ ਥੋੜਾ ਆ, ਪਰ ਜਿਹੜੇ ਬਾਕੀ ਭਾਰਤੀ ਕਲਚਰ ਨੇ ਖਾਸ ਕਰਕੇ ਸਾਊਥ ਵਾਲੇ ਤਾਂ ਖਾਸ ਕਰਕੇ ਜਿਹੜੇ ਫੀਜੀ ਤੋਂ ਆਏ ਹੋਏ ਨੇ ਉਹਨਾਂ ਦੇ ਵਿੱਚ ਇਹ ਆਮ ਜਿਹੀਆਂ ਗੱਲਾਂ ਹੈਗੀਆਂ ਨੇ, ਪਰ ਉਹਨਾਂ ਦੇ ਜਿਹੜਾ ਪਰਿਵਾਰਕ ਢਾਂਚਾ ਵੀ ਕਾਫੀ ਕਮਜ਼ੋਰ ਹੋ ਚੁੱਕਾ ਹੈ ਦੇਖਣ ਵਿੱਚ ਆਇਆ
ਜੀ। ਦੇਖੋ ਮੈਰੀ ਜਿਹੜਾ ਇੱਥੇ ਜਿਹੜਾ ਪਸ਼ਚਾਤਾਪ ਕਰਨਾ ਜਾਂ ਇੱਥੇ ਗੱਲ ਨੂੰ ਚੱਕਣ ਦਾ ਕਾਰਨ ਇਹ ਆ ਵੀ ਹਜੇ ਬਿਮਾਰੀ ਆ ਨਾ ਜਿਹੜੀ ਉਹ ਮੁੱਢਲੀ ਸਟੇਜ ਤੇ ਆ, ਹਜੇ ਇੰਟਰ ਹੋ ਰਹੀ ਆ। ਹਜੇ ਮੈਂ ਤਿੰਨ ਚਾਰ ਥਾਂ ਤੇ ਇਹ ਜਿਹੀਆਂ ਫੋਟੋਆਂ ਦੇਖੀਆਂ ਜਿਹੜੀਆਂ ਕਿ ਗਰਲਜ਼ ਨਾਈਟ ਆਊਟ ਦੇ ਨਾਂ ਦੇ ਉੱਤੇ ਰਾਤ ਨੂੰ ਅੱਧੀ ਰਾਤ ਨੂੰ ਫੋਟੋਆਂ ਪਾਈਆਂ ਹੋਈਆਂ ਵੀ ਭਾਈ ਇੰਜੋਏ ਹੋ ਰਿਹਾ ਸਿਟੀ ਦੇ ਵਿੱਚ ਜਾਂ ਕਿਤੇ ਵੀ, ਤਾਂ ਮੈਨੂੰ ਲੱਗਿਆ ਵੀ ਮੈਂ ਇਸ ਦੇ ਉੱਤੇ ਅੱਜ ਹੀ ਬੋਲਾਂ ਤਾਂ ਜ਼ਿਆਦਾ ਠੀਕ ਆ, ਜਦੋਂ ਨਸੂਰ ਬਣ ਗਿਆ ਉਦੋਂ ਬਾਅਦ ਬੋਲਣ ਦਾ ਤਾਂ ਕੋਈ ਫਾਇਦਾ ਨਹੀਂ ਹੈ। ਤੇ ਮੈਨੂੰ ਲੱਗਦਾ ਵੀ ਮੈਨੂੰ ਸਰੋਤੇ ਜੇ ਮੇਰੇ ਨਾਲ ਇਸ ਗੱਲ ਤੇ ਸਹਿਮਤ ਨਹੀਂ ਜਾਂ ਹੋ ਸਕਦਾ ਵੀ ਕੋਈ ਲੋਕ ਮੈਨੂੰ ਪਛਾਣ ਖਿੱਚੂ ਜਾਂ ਮਾੜੀ ਸੋਚਦਾ ਕਹਿੰਦੇ ਆ, ਤਾਂ ਕੋਈ ਪ੍ਰੋਬਲਮ ਨਹੀਂ, ਮੈਨੂੰ ਕਾਲ ਕਰ ਸਕਦੇ ਆ। ਉਹਦੇ ਅਗਲੇ ਜਿਹੜੀਆਂ ਚੀਜ਼ਾਂ ਮੈਂ ਉਹਨਾਂ ਨੂੰ ਦੱਸ ਸਕਦਾ ਵੀ ਅਗਲੇ ਦੇ ਕੀ ਫਾਇਦੇ ਨੁਕਸਾਨ ਆਉਣਗੇ। ਮੈਂ ਕੱਲ ਪਰਸੋਂ ਪਹਿਲਾਂ ਲਿਖਣ ਵੀ ਲੱਗਿਆ ਸੀ, ਪਰ ਫਿਰ ਮੈਂ ਸੋਚਿਆ ਕਿ ਯਾਰ ਲਿਖ ਕੇ ਵੀ ਬੁਰਾਈ ਹੋਰ ਜ਼ਿਆਦਾ ਫੈਲ ਸਕਦੀ ਆ, ਚੱਲ ਇਹਨੂੰ ਆਪਾਂ ਥੋੜੀ ਜਿਹੀ ਕਰੀ ਰੇਡੀਓ ਦੇ ਨਾਂ ਦੇ ਉੱਤੇ ਆਪਾਂ ਜ਼ਰੂਰ ਇਹ ਚਰਚਾ ਵਿਚਾਰ ਕਰਾਂਗੇ ਵੀ ਭਾਈ ਇਹ ਚੀਜ਼ਾਂ ਤੋਂ ਹੁਣੇ ਤੋਂ ਹੀ ਕੰਟਰੋਲ ਕਰੀਏ ਇਹਨਾਂ ਚੀਜ਼ਾਂ ਚ, ਕਿਸੇ ਚਾਹੇ ਉਹ ਬੀਬੀਆਂ ਦੇ ਚਾਹੇ ਮੁੰਡੇ ਆ ਚਾਹੇ ਕੋਈ ਵੀ ਆ ਜਾਂ ਕੋਈ ਬੰਦੇ ਆ, ਉਹਨਾਂ ਨੂੰ ਵੀ ਚਾਹੀਦਾ ਵੀ ਜੇ ਘਰਾਂ ਦੇ ਵਿੱਚ ਕਈ ਵਾਰੀ ਕਹਿੰਦਾ ਨਾ ਵੀਕਐਂਡਾਂ ਦੇ ਉੱਤੇ ਇੰਜੋਏ ਦੇ ਨਾਂ ਦੇ ਉੱਤੇ ਰਾਤ ਨੂੰ ਇੱਕ ਇੱਕ ਦੋ ਦੋ ਵਜੇ ਤੇ ਦਾਰੂ ਪੀ ਜਾਣਾ, ਬੀਬੀਆਂ ਨੂੰ ਤੰਗ ਕਰੀ ਜਾਣਾ, ਉਹਨਾਂ ਲਈ ਵੀ ਮੈਂ ਕੋਈ ਹਰੀ ਝੰਡੀ ਨਹੀਂ ਦਿੰਦਾ। ਉਹਨਾਂ ਨੂੰ ਵੀ ਕਹਿਣਾ ਵੀ ਉਹ ਇਹ ਚੀਜ਼ਾਂ ਦੇ ਰਾਹ ਖੋਲਦੇ ਆ, ਫਿਰ ਜੇ ਕੱਲ ਨੂੰ ਤੁਹਾਡੇ ਘਰ ਵਾਲੀ ਇਹ ਗੱਲ ਕਹਿੰਦੀ ਆ ਵੀ ਤੂੰ ਆਪਦੇ ਯਾਰਾਂ ਦੋਸਤਾਂ ਨਾਲ ਇੰਜੋਏ ਕਰ ਸਕਦਾ ਤਾਂ ਮੈਂ ਵੀ ਜਾ ਰਹੀ ਹਾਂ, ਮੈਂ ਵੀ ਇੱਕ ਵੀਕਐਂਡ ਤੇਰਾ ਇੱਕ ਮੇਰਾ, ਤਾਂ ਫੇਰ ਦੱਸੋ ਵੀ ਮਾਹੌਲ ਕਿੱਧਰ ਨੂੰ ਜਾਊਗਾ ਤੇ ਆਉਣ ਵਾਲੀ ਤੁਹਾਡੀ ਪੀੜ੍ਹੀ ਦੇ ਉੱਤੇ ਮਾਹੌਲ ਕਿੱਧਰ ਨੂੰ ਜਾਊਗਾ। ਸੋ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੋਂ ਹੁਣੇ ਕੰਟਰੋਲ ਕਰਨਾ ਚਾਹੀਦਾ
ਜੀ। ਤੇ ਬਹੁਤ ਵਧੀਆ ਵਿਚਾਰ ਚੱਲ ਰਹੇ ਨੇ, ਕਹਿ ਰਹੇ ਨੇ ਜੀ ਰਾਜ ਚਾਲ ਹੁਣੀ ਕਹਿੰਦੇ ਨੇ ਕਿ ਤੁਸੀਂ ਠੀਕ ਕਹਿ ਰਹੇ ਹੋ ਤੇ ਸਾਨੂੰ ਥਿੰਕ ਕਰਨਾ ਚਾਹੀਦਾ ਜੀ। ਬਹੁਤ ਬਹੁਤ ਧੰਨਵਾਦ ਨਿਰਵੈਰ ਨਵੀ ਵਿਨੀਪੈਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਹੰਸਾਂ ਦੀ ਜੋੜੀ ਕਿੱਧਰੋਂ ਆ ਗਈ, ਪ੍ਰੋਗਰਾਮਾਂ ਦੇ ਵਿੱਚ ਕੋਈ ਤਬਦੀਲੀ ਹੋ ਗਈ ਜਾਂ ਮੈਨੂੰ ਹੀ ਦਿਨ ਦਾ ਭੁਲੇਖਾ ਪੈ ਗਿਆ, ਡੇ ਲਾਈਟ ਸੇਵਿੰਗ ਨਾਲ ਦਿਨ ਹੀ ਅੱਗੇ ਪਿੱਛੇ ਹੋ ਗਿਆ ਜੀ। ਨਹੀਂ ਜੀ, ਅੱਜ ਫਰਾਈਡੇ ਆ, ਅੱਜ ਸਾਡੀ ਇੰਡੀਆ ਦੀ ਟੀਮ ਸਰਬਜੀਤ ਸਿੰਘ ਹੁਣੀ ਗੈਰ ਹਾਜ਼ਰ ਨੇ, ਇਧਰ ਬ੍ਰਿਸਬਨ ਤੋਂ ਬੌਬੀ ਜੀ ਗੈਰ ਹਾਜ਼ਰ ਨੇ, ਸੋ ਇਸ ਕਰਕੇ ਮੈਂ ਤੇ ਮਿੰਟੂ ਬਰਾੜ ਜੀ ਸ਼ਾਮਲ ਆ ਪ੍ਰੋਗਰਾਮ ਦੇ ਵਿਚ ਸਟੱਪਣੀ ਦੇ ਤੌਰ ਦੇ ਵਿਚ। ਕੁਲਦੀਪ ਸਿੰਘ ਵੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਈ ਅਗਰੀ ਵਿਦ ਯੂ। ਤੇ ਉਧਰ ਰਾਜ ਮਹਿੰਦਰ ਜੀ ਇਕ ਗੀਤ ਸੁਣਨਾ ਚਾਹੁੰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੈਂ ਉਹ ਗੀਤ ਕੋਸ਼ਿਸ਼ ਕਰਾਂਗਾ ਪ੍ਰੋਗਰਾਮ ਦੇ ਵਿਚ ਲਾਵਾਂਗਾ। ਤੇ ਗੁਰਜੀਤ ਸਿੰਘ ਚਾਹਲ ਕਹਿੰਦੇ ਨੇ 14 ਮਹੀਨੇ ਦਾ ਵੀਜ਼ਾ ਰਹਿੰਦਾ ਹੈ ਜੀ, ਬਾਕੀ ਉਨ੍ਹਾਂ ਨੇ ਵੀਜ਼ੇ ਦੀ ਗੱਲ ਕੀਤੀ ਸੀ, ਸੋ ਮੈਨੂੰ ਲੱਗਦਾ ਕਿ ਇਨਫ ਟਾਈਮ ਹੈ, ਤੁਸੀਂ ਇੱਥੇ ਕੌਂਸੁਲੇਟ ਦੇ ਵਿਚ ਹੀ ਅਪਲਾਈ ਕਰ ਦਿਓ ਵੀਜ਼ਾ, ਤੇ ਇੰਡੀਅਨ ਹਾਈ ਕਮਿਸ਼ਨ ਤੇ ਸਰਚ ਕਰ ਲਓ ਗੂਗਲ ਤੇ, ਤੁਹਾਨੂੰ ਲਿੰਕ ਸਾਰੇ ਉੱਥੇ
BFS ਦੀ ਸਾਈਟ ਤੇ ਚਲੇ ਜਾ,
BFS
ਜਿਹੜਾ ਵੀ ਅੱਡੋ ਅੱਡ ਲੋਕਲ ਹੈਗੇ ਜੇ, ਮੈਨੂੰ ਲੱਗਦਾ ਮੈਲਬਨ ਤੋਂ, ਇਹਨਾਂ ਦਾ ਮੈਲਬਨ ਹੀ ਆਫਿਸ ਹੈਗਾ
ਜੀ ਜੀ,
ਤੇ ਉਹਨਾਂ ਦੀ ਸਾਈਟ ਤੇ ਜਾ ਕੇ ਇਨੀਸ਼ੀਅਲ ਪੇਪਰ ਵਰਕ ਸਾਰਾ ਪਹਿਲਾਂ ਕਰ ਲੈਣ, ਸਾਈਟ ਦੇ ਉੱਤੇ ਲਿਖਿਆ ਹੁੰਦਾ ਵੀ ਆਹ ਭਰ ਲਓ ਆਹ ਚੀਜ਼ਾਂ ਸਬੂਤ ਇਕੱਠੇ ਕਰਕੇ, ਫਿਰ ਇੱਕ ਦਿਨ ਇਹਨਾਂ ਨੂੰ ਆਫਿਸ ਜਾਣਾ ਪੈਣਾ ਉੱਥੇ,
ਸੁਖਦੀਪ ਸਿੰਘ ਰਿਆੜ ਕੋਬਰਮ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਨੇ ਕਿ ਦਰਖਤਾਂ ਦੇ ਉੱਤੋਂ ਜਿਹੜੀਆਂ ਸੁੱਕੀਆਂ ਹੋਈਆਂ ਲੱਕੜਾਂ ਆ ਉਹ ਵੱਢ ਰਹੇ ਆ ਚੇਨ ਸੋ ਦੇ ਨਾਲ, ਤੇ ਨਾਲੇ ਹੀ ਰੇਡੀਓ ਪ੍ਰੋਗਰਾਮ ਸੁਣ ਰਹੇ ਆ, ਪ੍ਰੋਗਰਾਮ ਬਹੁਤ ਵਧੀਆ। ਇਹ ਜੀ ਖੇਤਾਂ ਚ ਕੰਮ ਕਰਦੇ ਨੇ, ਪ੍ਰੂਨਿੰਗ ਚੱਲ ਰਹੀ ਹੋਣੀ ਆ, ਤੇ ਕਟਾਈ ਛਟਾਈ ਤੇ ਪ੍ਰੋਗਰਾਮ ਵੀ ਨਾਲ ਸੁਣ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਬਾਕੀ ਗੁਰਜੀਤ ਸਿੰਘ ਚਾਹਲ ਮਿਲਣ ਵਾਲੇ ਕਹਿੰਦੇ ਨੇ ਕਿ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਹੈ, ਪਰ ਜੋ ਗੱਲ ਤੁਸੀਂ ਰੇਡੀਓ ਤੇ ਆ ਕੇ ਕੀਤੀ ਆ ਉਸ ਦੇ ਲਈ ਜਿਗਰਾ ਚਾਹੀਦਾ ਜੀ, ਮੇਰਾ ਤਾਂ ਸਲੂਟ ਹੀ ਹੈ ਜੀ, ਜਿਗਰਾ ਤਾਂ ਜੀ ਹੁਣ ਹੋ ਗਿਆ ਇੰਨਾ, ਮਿੰਟੂ ਜੀ ਕਿੰਨਾ ਕਲੇਸ਼ ਹੁੰਦਾ ਸਾਡੇ ਨਾਲ, ਸਾਨੂੰ ਹੀ ਪਤਾ,
ਆਦਤ ਪੈ ਗਈ ਜੀ ਕੁੱਤਖਾਣੀ ਕਰਾਉਣ ਦੀ, ਆਦਤ ਨੀ ਹੁੰਦੀ ਬੰਦੇ ਨੂੰ, ਜੇ ਦਿਨ ਚ ਇੱਕ ਦੋ ਬੰਦਾ ਕੁੱਤਖਾਣੀ ਨਾ ਕਰਨ ਸਾਡੀ ਤਾਂ ਸਾਨੂੰ ਵੀ ਨੀਂਦ ਨੀ ਆਉਂਦੀ, ਸੋ ਇਹ ਆਦਤ ਪੈ ਚੁੱਕੀ ਆ ਦੀ, ਹਰ ਰੋਜ਼ 1-2-4 ਫੋਨ ਆਉਂਦੇ ਆ, ਫਿਰ ਕਿਤੇ ਸਫਾਈਆਂ ਦੇਈ ਦੇ ਆ, ਕਿਤੇ ਕੁਛ ਕਰੀ ਦੇ ਆ, ਫਿਰ ਕਈ ਵਾਰੀ ਅਸੀਂ ਗਲਤ ਵੀ ਪਾਏ ਜਾਂਦੇ ਆ, ਇਹ ਗੱਲ ਨੀ ਹੈ ਵੀ ਅਸੀਂ ਸਹੀ ਹੁੰਦੇ ਹਰ ਥਾਂ ਦੇ ਉੱਤੇ, ਤੇ ਫਿਰ ਆਪਾਂ ਮਾਫ਼ੀ ਮੰਗਣ ਲਈ ਵੀ ਟਾਈਮ ਨੀ ਲਾਉਂਦੇ, ਜੇ ਗਲਤ ਆ ਤਾਂ ਗਲਤ ਆ ਜੀ, ਕੋਈ ਗੱਲ ਨੀ ਹੈਗੀ, ਉਹ ਜ਼ਰੂਰੀ ਨੀ ਹੁੰਦਾ ਵੀ ਹਰ ਚੀਜ਼ ਦਾ ਸਾਨੂੰ ਹੀ ਗਿਆਨ ਹੋਵੇ ਤੇ ਅਸੀਂ ਸਾਡੀ ਕਹੀ ਗੱਲ ਸਹੀ ਹੋਵੇ, ਪਰ ਕੋਸ਼ਿਸ਼ ਹੁੰਦੀ ਹੈ ਜੀ ਵੀ ਹੁਣ ਜਿਹੜੇ ਰਾਹ ਪੈ ਗਏ ਆ ਜਾਂ ਲੋਈ ਲੈ ਗਈ ਆ ਤਾਂ ਹੁਣ ਫਿਰ ਖੁੱਲ ਕੇ ਨੱਚਿਆ ਜਾਵੇ ਘੁੰਡ ਕਾਹਦਾ
ਜੀ ਜੀ। ਸੋ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਤੇ ਸੰਦੀਪ ਦੇਲ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ, ਨਾਈਸ ਟਾਪਿਕ, ਮੈਂ ਐਵਰੀ ਵੀਕ ਐਂਡ ਆਊਟ ਜਾਂਦਾ ਜੀ ਬਟ ਟੈਕਸੀ ਚਲਾਉਣ ਦੇ ਲਈ, ਕਹਿੰਦਾ ਮੈਂ ਐਵਰੀ ਵੀਕਐਂਡ ਆਊਟ ਜਾਂਦਾ ਟੈਕਸੀ ਚਲਾਉਣ ਦੇ ਲਈ, ਠੀਕ ਹੈ ਜੀ। ਵੈਸੇ ਇਹ ਤਾਂ ਕੰਮ ਵਧੀਆ ਹੈ, ਜਿਹੜੇ ਜਾਂਦੇ ਨੇ ਨਾਈਟ ਆਊਟ ਨਾ ਵੀਕਐਂਡ ਦੇ, ਤੁਸੀਂ ਉਨ੍ਹਾਂ ਨੂੰ ਘਰੇ ਪਹੁੰਚਾਉਣ ਦੇ ਲਈ ਜਾਂਦੇ, ਤੁਸੀਂ ਤਾਂ ਸੇਵਾ ਕਰ ਰਹੇ ਹੋ ਜੀ, ਸੇਵਾ, ਤੁਸੀਂ ਰਾਜ ਨਹੀਂ ਸੇਵਾ ਕਰ ਰਹੇ ਹੋ। ਸੋ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਜੀ, ਤੇ ਰਮਨਜੀਤ ਸਿੰਘ ਜਡੋੜੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਪਣੀ ਕਮਿਊਨਿਟੀ ਦੀ ਥਿੰਕਿੰਗ ਸ਼ਾਰਟ ਟਰਮ ਵੀ ਨਹੀਂ ਰਹੀ, ਐਂਡ ਰਿਗਰੈਟਿੰਗ ਜਿਹੜੀ ਥੈਰੇਪੀ ਆ ਲਈ, ਪਹਿਲਾਂ ਬਾਬਿਆਂ ਨੂੰ ਕਿਤੇ ਰਿਗਰੈਟ ਕਰਨਾ, ਪਹਿਲਾਂ ਪਾਪ ਤੇ ਬਾਬਿਆਂ ਦਾ ਨਾਰਮਲ ਪਰਸਨ ਹੀ ਯਾਦ, ਇਹ ਡੇਰਾ ਵਾਲਾ ਸਿਸਟਮ ਵੀ ਸ਼ੁੱਡ ਸਟੋਪ। ਇਹ ਨਾ ਵੈਸੇ ਜਿਹੜੀ ਰਿਗਰੈਟ ਥੈਰੇਪੀ ਆ, ਇਹ ਨਵਾਂ ਨਾਮ ਹੈ ਜੀ ਡੇਰਾਵਾਦ ਦਾ, ਇਹਨੂੰ ਮਾਡਰਨਾਈਜ਼ ਕੀਤਾ, ਇਹਦਾ ਇੰਗਲਿਸ਼ ਨਾਮ ਰੱਖ ਲਿਆ ਗਿਆ। ਤੇ ਜਿਸ ਤਰ੍ਹਾਂ ਕਹਿੰਦੇ ਨੇ, ਕੱਲ ਮੈਨੂੰ ਚਰਨਾਮ ਸਿੰਘ ਹੋਣਾ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਫੋਨ ਦੇ ਉੱਤੇ, ਤੇ ਕਹਿੰਦੇ ਨੇ ਕਿ ਉਹ ਸਾਡੇ ਇੱਕ ਮਿੱਤਰ ਹੈ, ਉਹਨਾਂ ਨੂੰ ਇੰਗਲਿਸ਼ ਦਾ ਇੱਕ ਅੱਖਰ ਵੱਧ ਲਾਉਣ ਦੀ ਆਦਤ ਹੈ, ਕਿਉਂਕਿ ਇੰਗਲਿਸ਼ ਆਉਂਦੀ ਨਹੀਂ ਤੇ ਉਹ ਬੋਲਣ ਦੀ ਟਰਾਈ ਕਰਦੇ ਰਹਿੰਦੇ ਨੇ ਇੰਗਲਿਸ਼ ਹੈ ਨਾ, ਤੇ
ਉਹਨਾਂ ਨੂੰ ਲੱਗਦਾ ਵੀ ਘੱਟ ਨਾ ਰਹਿ ਜਾਏ,
ਕਹਿੰਦੇ ਕਿਤੇ ਘੱਟ ਨਾ ਰਹਿ ਜੇ ਅੰਗਰੇਜ਼ੀ, ਥੋੜੇ ਹੋਰ ਅੱਖਰ ਵਾਧੂ ਜੋੜ ਦੋ। ਤੇ ਉਹ ਕਹਿ ਰਹੇ ਸੀ, ਕਹਿੰਦੇ ਉਹ ਚਰਨਾਮ ਸਿੰਘ ਤੁਸੀਂ ਕਹਿੰਦਾ ਇੱਦਾਂ ਨਾ ਕਰਿਆ ਕਰੋ, ਜੇ ਕਦੇ ਮੀਡੀਆ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਤੁਹਾਨੂੰ ਲੂਜ਼ ਪ੍ਰਮੋਸ਼ਨਾਂ ਲੱਗ ਜਾਣੀਆਂ। ਉਹ ਇੱਕ
ਅੰਗਰੇਜ਼ੀ ਚ,
ਹਾਂਜੀ ਹਾਂਜੀ, ਉਹ ਫਿਰ ਇਨ੍ਹਾਂ ਨੇ ਵੀ ਬਾਬਿਆਂ ਨੇ ਵੀ ਫਿਰ ਹੁਣ ਕਹਿ ਲੋ ਕਿ ਜਿਹੜਾ ਉਹ ਡੇਰਾਵਾਦ ਵਾਲਾ ਪਾਪ ਬਖਸ਼ਾਉਣ ਵਾਲਾ ਕੰਮ ਨਾ, ਉਹਦਾ ਨਾਂ ਰੱਖਿਆ ਹੁਣ ਰਿਗਰੈਟ ਥੈਰੇਪੀ, ਤੇ ਜਿੱਦਾਂ ਲੂਜ਼ ਪ੍ਰਮੋਸ਼ਨਾਂ ਲੱਗ ਜਾਂਦੀਆਂ ਨੇ ਇੱਦਾਂ ਹੀ। ਚਲੋ ਜੀ, ਇਧਰ ਹਰਪ੍ਰੀਤ ਕੋਹਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਕਿਸੇ ਦਾ ਨਰਮ ਸੁਭਾਅ ਉਸਦੀ ਕਮਜ਼ੋਰੀ ਨਹੀਂ ਹੁੰਦਾ, ਸੰਸਾਰ ਵਿਚ ਪਾਣੀ ਤੋਂ ਨਰਮ ਕੁਛ ਵੀ ਨਹੀਂ, ਪਰ ਉਸਦਾ ਤੇਜ਼ ਭਾਵ ਵੱਡੀਆਂ ਵੱਡੀਆਂ ਚਟਾਨਾਂ ਦੇ ਟੁਕੜੇ ਕਰ ਦਿੰਦਾ। ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਕਿਰਤ ਮਨੂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਗਰੀ ਵਿਦ ਮਿੰਟੂ ਬਾਜੀ, ਗੁੱਡ ਪ੍ਰੋਗਰਾਮ। ਸੋ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਜੁੜਦੇ ਨੇ, ਈ ਮੇਲਜ਼ ਤੇ ਟੈਲੀਗ੍ਰਾਮ ਦੇ ਜ਼ਰੀਏ। ਸੁਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਸਿਡਨੀ ਤੋਂ ਬੁਲਾ ਰਹੇ ਨੇ। ਸੋ ਮਿੰਟੂ ਜੀ, ਖਬਰਾਂ ਹੁਣ ਚੱਲਦੇ ਨੇ ਭਾਰਤ ਦੀਆਂ ਖਬਰਾਂ, ਪਰ ਪਹਿਲਾਂ ਇੱਕ ਬ੍ਰੇਕ।
ਹਾਂਜੀ, ਬ੍ਰੇਕ ਲਓ ਫਿਰ,
ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ। ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕ ਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਸਾਰੇ ਹੀ ਸਪੋਂਸਰ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਸਾਡੇ ਨਾਲ ਜੁੜਦੇ ਨੇ, ਮਦਦ ਕਰਦੇ ਨੇ ਇਸ ਪ੍ਰੋਗਰਾਮ ਨੂੰ ਚੱਲਦਾ ਰੱਖਣ ਦੇ ਲਈ। ਸੋ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮਿੰਟੂ ਜੀ, ਇਸ ਤੋਂ ਪਹਿਲਾਂ ਕਿ ਅਸੀਂ ਥੋੜਾ ਜਿਹਾ ਅੱਗੇ ਚਲੀਏ, ਇਕ ਅਨਾਊਂਸਮੈਂਟ ਕਰਨੀ ਹੈ। ਕੈਨਬਰਾ ਤੋਂ ਆਈ ਹੈ ਸਾਨੂੰ, ਉਥੋਂ ਟੂਰਨਾਮੈਂਟ ਹੋ ਰਿਹਾ ਜੀ, 22 ਅਕਤੂਬਰ ਨੂੰ ਦੂਜਾ ਪੰਜਾਬੀ ਟਰੈਡੀਸ਼ਨਲ ਸਪੋਰਟਸ ਫੈਸਟੀਵਲ ਹੋ ਰਿਹਾ ਤੇ ਹਰਜਿੰਦਰ ਸਿੰਘ ਢੀਂਡਸਾ ਪ੍ਰੈਜੀਡੈਂਟ ਨੇ ਉਨ੍ਹਾਂ ਨੇ ਜਾਣਕਾਰੀ ਭੇਜੀ, ਪੋਸਟਰ ਵੀ ਭੇਜਿਆ ਜਿਹੜਾ ਕਿ ਬੜੀ ਛੇਤੀ ਅਸੀਂ ਸ਼ੇਅਰ ਕਰਾਂਗੇ। ਹਰਮਨ ਰੇਡੀ ਹਾਂਜੀ, ਹਾਂਜੀ, ਪਰ ਇਕ ਵਾਰੀ ਫੇਰ ਦੱਸ ਦਈਏ ਤੇ ਕਿਉਂਕਿ ਜ਼ਰੂਰੀ ਹੈ, ਇਹੋ ਜਿਹੇ ਫੰਕਸ਼ਨ ਹੋਣੇ ਆਪਣੀ ਸੋਸਾਇਟੀ ਦੇ ਵਧੀਆ, ਆਪਾਂ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹਾਂ ਤੇ 22 ਤਰੀਕ ਨੂੰ ਚੇਤਾ ਰੱਖਿਓ ਜੀ, ਕੈਨਬਰਾ ਵਾਲੇ ਹੋ, ਸਿਡਨੀ ਵਾਲੇ ਵੀ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ, ਤੇ ਨਾਲੇ ਉੱਥੇ ਫੁੱਲਾਂ ਦਾ ਫੈਸਟੀਵਲ ਦੇਖੋ ਤੇ ਨਾਲੇ ਆਨੰਦ ਮਾਣੋ। ਸੋ ਮਿੰਟੂ ਜੀ, ਇਕ ਖਬਰ ਜਿਹੜੀ ਅਖਬਾਰਾਂ ਦੀ ਸੁਰਖੀ ਨਹੀਂ ਬਣੀ ਉਸ ਦੀ ਗੱਲ ਕਰਨੀ ਹੈ। ਫੇਸਬੁੱਕ ਤੇ ਵਟਸਐਪ ਦੇ ਉੱਤੇ ਬਹੁਤ ਚੱਲ ਰਹੀ ਹੈ, ਉਹ ਹੈ ਜੀ ਜੋਗਾ ਸਿੰਘ ਖਾਲਿਸਤਾਨੀ ਦੀ ਚੜਾਈ ਦੀ ਖਬਰ, ਇਸ ਦੇ ਬਾਰੇ ਕੀ ਰਿਪੋਰਟ ਹੈ
ਜੀ? ਬਿਲਕੁਲ, ਕੁਝ ਇਕ ਖਬਰਾਂ ਹੁੰਦੀਆਂ ਵੀ ਉਹ ਅਖਬਾਰਾਂ ਲਈ ਜਾਂ ਉਹਨਾਂ ਦੀ ਕਮਾਈ ਦਾ ਸਾਧਨ ਜਾਂ ਅਖਬਾਰਾਂ ਲਈ ਕੋਈ ਟਵਿਸਟ ਦੇਣਾ ਜਾਂ ਉਹਨਾਂ ਨੂੰ ਅਖਬਾਰਾਂ ਨੂੰ TRP ਜਾਂ ਰੀਡਿੰਗ ਵਧਾਉਣੀ ਲਈ ਹੁੰਦੀਆਂ ਜਾਂ ਚੈਨਲਾਂ ਦੀ, ਪਰ ਇਸ ਖਬਰ ਦੇ ਵਿਚ ਇਹ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਆ, ਕਿਉਂਕਿ ਜੋਗਾ ਸਿੰਘ ਸੋਸ਼ਲ ਮੀਡੀਆ ਦਾ ਹੀਰੋ ਸੀ ਪਹਿਲਾਂ ਵੀ, ਸੋਸ਼ਲ ਮੀਡੀਆ ਦੇ ਉੱਤੇ ਉਹਦੀ ਚਰਚਾ ਜ਼ਿਆਦਾ ਚੱਲਦੀ ਸੀ। ਪਹਿਲਾਂ ਤਾਂ ਜੋਗਾ ਸਿੰਘ ਬਾਰੇ ਜੇ ਦੱਸਦਿਆਂ ਤਾਂ ਸ਼ਾਇਦ ਬਾਹਲੇ ਲੋਕਾਂ ਨੂੰ ਨਾ ਪਤਾ ਹੋਵੇ, ਪਰ ਦੋ ਕੁ ਜੇ ਘਟਨਾਕ੍ਰਮ ਦੱਸਦਿਆਂ ਤਾਂ ਦੋ ਘਟਨਾਕ੍ਰਮਾਂ ਤੋਂ ਬਾਅਦ ਉਹਦੀ ਪਛਾਣ ਆ ਜਾਂਦੀ ਹੈ। ਪਹਿਲੀ ਤਾਂ ਭਗਵੰਤ ਮਾਨ ਘਟਨਾਕ੍ਰਮ ਹੀ ਆ ਜਾਂਦਾ ਜੀ, ਜਿਹੜਾ ਬਰਗਾੜੀ ਦੇ ਵਿਚ ਇਕ ਨੌਜਵਾਨ ਜਿਹੜਾ ਭਗਵੰਤ ਮਾਨ ਨੂੰ ਕਹਿ ਰਿਹਾ ਸੀ ਵੀ ਇਹਨੇ ਆਪ ਪੀਤੀ ਆ ਤੇ ਵੀਡੀਓ ਬਣਾ ਰਿਹਾ ਸੀ, ਉਹ ਜੋਗਾ ਸਿੰਘ ਦੀ ਗੱਲ ਚੱਲ ਰਹੀ ਹੈ ਜੀ। ਤੇ ਦੂਜੀ ਜਿਹੜੀ ਉਹ ਗੱਲ ਚੱਲ ਰਹੀ ਹੈ ਜੀ, ਉਹ ਜੋਗਾ ਸਿੰਘ ਆ ਜਿਹੜਾ ਬਾਪੂ ਸੂਰਤ ਸਿੰਘ ਦੇ ਮਸਲੇ ਦੇ ਵਿਚ ਉਹਨੇ ਬਹੁਤ ਵੱਧ ਚੜ ਕੇ ਜਿਹੜਾ ਸਾਥ ਦਿੱਤਾ ਸੀ, ਤੇ ਪਰ ਫੇਰ ਬਾਅਦ ਚ ਜਦੋਂ ਬਾਪੂ ਸੂਰਤ ਸਿੰਘ ਦੀ ਅਸਲੀਅਤ ਜਾਂ ਸਚਾਈ ਸਾਹਮਣੇ ਆਉਣ ਲੱਗ ਗਈ ਸੀ, ਤਾਂ ਉਹ ਚ ਸਭ ਤੋਂ ਵੱਧ ਜਿਹੜੀ ਉਹ ਰੌਲਾ ਪਾਉਣ ਵਾਲੇ, ਸਭ ਤੋਂ ਵੱਧ ਇਸ ਗੱਲ ਨੂੰ ਦੱਸਣ ਵਾਲੇ ਵੀ ਕੀ ਅੰਦਰਲੀ ਗੱਲ ਕੀ, ਉਹ ਵੀ ਜੋਗਾ ਸਿੰਘ ਸੀ। ਸੋ ਜੋਗਾ ਸਿੰਘ ਦੀ ਜਿਹੜੀ ਕੁਆਲਿਟੀ ਇਹ ਸੀਗੀ ਵੀ ਉਹ ਨਿਧੜਕ ਸੀ ਤੇ ਉਹ ਹਰੇਕ ਥਾਂ ਦੇ ਉੱਤੇ ਠਾ ਸੁੱਟ ਵਾਂਗੂ ਸਿੱਧਾ ਵੱਜਦਾ ਸੀ ਤੇ ਉਹ ਸਿੱਧੀ ਗੱਲ ਜਿਹੜੀ ਡਾਇਰੈਕਟ ਕਰਦਾ ਸੀ, ਤੇ ਇਸ ਕਰਕੇ ਉਹ ਬਹੁਤ ਸਾਰਿਆਂ ਲੋਕਾਂ ਦੇ ਅੱਖਾਂ ਚ ਵੀ ਰੜਕਣ ਲੱਗ ਗਿਆ ਸੀ ਜਿਹੜਾ ਉਹਦਾ ਨਜ਼ਰੀਆ ਜਾਂ ਉਹਦਾ ਸਟਾਈਲ ਸੀ। ਤੇ ਇਹ ਦੇਖਣ ਚ ਆਇਆ ਵੀ ਪਿੱਛੇ 2 ਕੁ ਮਹੀਨੇ ਪਹਿਲਾਂ ਇੱਕ ਐਕਸੀਡੈਂਟ ਹੋਇਆ ਜੀ, ਤੇ ਉਹ ਐਕਸੀਡੈਂਟ ਦੇ ਵਿਚ ਉਹ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਹ ਜਿਹੜੀ ਕੋਮਾ ਚ ਚਲਾ ਗਿਆ ਸੀ ਜਾਂ ਵੈਂਟੀਲੇਟਰ ਦੇ ਉੱਤੇ ਸੀ ਹੁਣ ਤੱਕ, ਤੇ ਉਹ ਕੱਲ ਉਹਨਾਂ ਦਾ ਜਿਹੜਾ ਲਾਈਫ ਸਪੋਰਟ ਆ ਜਿਹੜੀ ਉਹ ਲਾਹ ਦਿੱਤੀ ਗਈ ਤੇ ਉਹ ਉਹਨਾਂ ਦੀ ਮੌਤ ਹੋ ਗਈ।
ਮਿੰਟੂ ਜੀ, ਇੱਕ ਇਹ ਵੀ ਇਲਜ਼ਾਮ ਲੱਗਿਆ ਸੀ ਕਿ ਜਦੋਂ ਐਕਸੀਡੈਂਟ ਹੋਇਆ ਸੀ ਸੋਸ਼ਲ ਮੀਡੀਆ ਦੇ, ਕਿ ਇਹ ਐਕਸੀਡੈਂਟ ਜਾਣ ਕੇ ਕਰਵਾਇਆ ਗਿਆ
ਜੀ। ਜੀ, ਉਹ ਇਲਜ਼ਾਮ ਹੁਣ ਹੋਰ ਰੂਪ ਲੈਣਾ ਸ਼ੁਰੂ ਹੋ ਗਿਆ ਉਹਨੇ, ਕੱਲ ਪਰਸੋਂ ਤੱਕ ਅਖਬਾਰਾਂ ਦੇ ਵਿਚ ਜੇ ਚੀਜ਼ਾਂ ਆਉਣ ਲੱਗ ਗਈਆਂ ਵੀ ਭਾਈ ਫਲਾਨਾ ਦੇ ਉੱਤੇ ਬੈਠ ਕੇ ਜਿਹੜਾ ਮੁਜ਼ਾਹਰਾ ਹੋ ਰਿਹਾ, ਕਿਉਂਕਿ ਅੱਜ ਅਨਾਊਂਸ ਕਰ ਦਿੱਤਾ ਗਿਆ ਵੀ ਜੋਗਾ ਸਿੰਘ ਦਾ ਜਿਹੜਾ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਊਗਾ ਜਦੋਂ ਤੱਕ ਕੇਸ ਦੀ ਪੜਤਾਲ ਨਹੀਂ ਕੀਤੀ ਜਾਂਦੀ ਵੀ ਕੌਣ ਉਹਦਾ ਕਾਤਲ ਨਹੀਂ ਫੜਿਆ ਜਾਂਦਾ। ਤੇ ਇੱਥੋਂ ਤੱਕ ਕਿ ਅੱਜ ਇੱਕ ਬੰਦੇ ਦੀ ਫੋਟੋ ਵੀ ਰਿਲੀਜ਼ ਕੀਤੀ ਹੈ ਸੋਸ਼ਲ ਮੀਡੀਆ ਤੇ ਕਿਸੇ ਬੰਦੇ ਨੇ, ਗੁਰਸਿੱਖੀ ਪਹਿਰਾਵੇ ਦੇ ਵਿਚ ਪਤਾ ਨਹੀਂ ਕਿਹੜਾ ਚੰਦ ਲਿਖਿਆ, ਤੇ ਉਹ ਚੰਦ ਕਿ ਇਹ ਕਾਤਲ ਆ ਤੇ ਇਸ ਦਾ ਬਾਇਕਾਟ ਕਰੋ, ਇਹਨੂੰ ਫੜੋ ਫਲਾਨਾ ਤੇ ਮਕਾ, ਏਦਾਂ ਦੀਆਂ ਵੀ ਗੱਲਾਂ ਕੀਤੀਆਂ। ਤੇ ਕਹਿੰਦੀਆਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਿਹੜੀਆਂ ਇਹ ਗੱਲਾਂ ਉਹਨਾਂ ਤੇ ਦੋਸ਼ ਲਾਇਆ ਵੀ ਉਹਨਾਂ ਨੇ ਕੀਤਾ ਹੈ। ਪਰ ਹੁਣ ਗੱਲ ਇਹ ਆ ਜਾਂਦੀ ਹੈ ਜੀ ਵੀ ਪਹਿਲੀ ਗੱਲ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਵੀ ਅਸੀਂ ਜੋਗਾ ਸਿੰਘ ਨੇ ਜਿਹੜੀਆਂ ਆਪਦੇ ਜੀਵਨ ਦੌਰਾਨ ਜਿਹੜੀਆਂ ਗੱਲਾਂ ਕੀਤੀਆਂ ਜਾਂ ਜਿੰਨਾ ਦਲੇਰੀ ਦਿਖਾਈ ਉਹ ਦਲੇਰੀ ਦੇ ਦਿਖਾਉਣ ਨਾਲ ਇੱਕ ਮਾਂ ਬਾਪ ਦਾ ਬੱਚਾ ਤੇ ਇੱਕ ਪਰਿਵਾਰ ਦਾ ਸ਼ਾਇਦ ਹੋ ਸਕੇ ਕਮਾਊ ਉਹਦੇ ਫੈਮਿਲੀ ਪਿਛੋਕੜ ਬੱਚੇ ਜਾਂ ਉਹਨੇ ਵਿਆਹਿਆ ਸੀ ਜਾਂ ਨਹੀਂ ਸੀ ਕਿਉਂਕਿ ਜੋ ਨੌਜਵਾਨ ਦੀ ਉਮਰ 30-32 ਸਾਲ ਸੀ। ਹੁਣ ਗੱਲ ਤਾਂ ਉਹਨਾਂ ਤੇ ਆ ਕੇ ਰੁਕ ਗਈ
ਜੀ। ਮਿੰਟੋ ਜੀ ਤੁਹਾਡੀ
ਸਿੰਘ ਦੀ
ਤੁਹਾਡੀ ਆਵਾਜ਼ ਚ ਥੋੜੀ ਦਿੱਕਤ ਆਈ ਹੈ। ਗੱਲ ਤੁਸੀਂ ਕਹਿ ਰਹੇ ਉਹ ਵਿਆਹਿਆ ਨਹੀਂ ਹੋਇਆ ਸੀ, ਇਸ ਤੋਂ ਬਾਅਦ ਇੱਕ ਥੋੜੀ ਜਿਹੀ ਗੱਲ ਫੇਰ ਰਿਪੀਟ ਕਰਨੀ ਪੈਣੀ
ਜੀ। ਉਹ ਮੈਨੂੰ ਹਜੇ ਤੱਕ ਉਹਦਾ ਪਤਾ ਨਹੀਂ ਵੀ ਉਹਨਾਂ ਦਾ ਸਟੇਟਸ ਕੀ ਸੀ, ਮੈਰਿਜ ਦਾ ਜਾਂ ਹੋਰ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਜਿਹੜੇ ਵੀ ਬੰਦੇ ਉਸ ਨੌਜਵਾਨ ਦੇ ਉੱਤੇ 30 ਸਾਲ ਦੀ ਉਮਰ ਦਾ ਨੌਜਵਾਨ ਹਮੇਸ਼ਾ ਘਰ ਦੇ ਵਿੱਚ ਕਮਾਈ ਦਾ ਜ਼ਰੀਆ ਵੀ ਹੁੰਦਾ ਤੇ ਘਰ ਦੇ ਨੂੰ ਸਾਂਭਣ ਵਾਲਾ ਮੇਨ ਮੋਢਾ ਹੁੰਦਾ, ਤਾਂ ਉਸ ਨੌਜਵਾਨ ਦੇ ਜਿਹੜੇ ਹੁਣ ਪਿਛੋਕੜ ਰਹਿ ਗਿਆ, ਜਿਹੜੇ ਪਿੱਛੇ ਉਹਦੇ ਨਾਲ ਸੰਬੰਧਿਤ ਲੋਕ ਰਹਿ ਗਏ, ਕੀ ਇਹ ਵਟਸਐਪ ਯੇ ਫੇਸਬੁੱਕ ਹੁਣ ਕੀ ਕਰਨਗੇ ਉਹਦੇ ਲਈ, ਕੀ ਕੁਛ ਕਰਨਗੇ? ਜਾਂ ਉਹ ਉਦੋਂ ਵਾਹ ਜੀ ਵਾਹ ਲਾਈਕ ਤੇ ਸ਼ੇਅਰ ਕਰਨ ਵਾਲੇ ਸੀ, ਰਜਾਈ ਚ ਬੈਠ ਕੇ ਬੱਲੇ ਬੱਲੇ ਕਹਿਣ ਵਾਲੇ ਸੀ, ਹੁਣ ਵੀ ਜਿਹੜੀਆਂ ਕਹਿ ਰਿਹਾ ਜੀ ਸਿਰਾ ਲਾਤਾ ਜੀ, ਬਹੁਤ ਸੋਹਣੇ ਆਰਟੀਕਲ ਲਿਖੇ ਜਾ ਰਹੇ, ਉਹ ਕਰ ਰਿਹਾ, ਸਾਰੀਆਂ ਗੱਲਾਂ ਮੰਨ ਲੈਂਦੇ ਸੀ, ਸਿਰਾ ਲਾਇਆ ਸਭ ਕੁਛ ਹੋਇਆ। ਪਰ ਹੁਣ ਉਹ ਜਿਹੜਾ ਪਰਿਵਾਰ ਆ ਉਹ ਪਰਿਵਾਰ ਦਾ ਕੀ ਬਣੂ ਆ? ਜਦੋਂ ਤੁਸੀਂ ਕੋਈ ਵੀ ਚੀਜ਼ ਮੰਨ ਲੈਂਦੇ ਆ ਵੀ ਇਹ ਐਕਸੀਡੈਂਟ ਹੋਇਆ, ਪਰ ਦੂਜੇ ਪਾਸੇ ਸ਼ੰਕਾ ਜ਼ਾਹਿਰ ਕੀਤੀ ਗਈ ਹੈ ਵੀ ਜਿਹੜੇ ਬੰਦਿਆਂ ਦੀ ਉਹ ਵਿਰੋਧਤਾ ਕਰਦੀ ਜਾਂ ਸਿੱਧੇ ਰੂਪ ਚ ਕਰਦਾ ਸੀ ਉਹ ਉਹਨਾਂ ਦੀ ਅੱਖਾਂ ਦਿਖਦਾ ਸੀ ਤੇ ਉਹਨਾਂ ਨੇ ਐਕਸੀਡੈਂਟ ਕਰਵਾਇਆ ਹੈ, ਤਾਂ ਇਹ ਵੀ ਗੱਲ ਮੰਨਣ ਵਾਲੀ ਆਇਆ ਹੋ ਸਕਦਾ। ਜੇ ਐਕਸੀਡੈਂਟ ਕਰਵਾਇਆ ਤਾਂ ਉਹ ਜੋਗਾ ਸਿੰਘ ਜਿਹੜੇ ਜਿਨ੍ਹਾਂ ਨੂੰ ਤੁਸੀਂ ਇੰਨਾ ਹਾਈਲਾਈਟ ਮੀਡੀਆ ਦੇ ਉੱਤੇ ਤੇ ਜਾਂ ਉਹ ਕਰਦੇ ਸੀ, ਹੁਣ ਤੁਸੀਂ ਉਹਨਾਂ ਲਈ ਕਰ ਰਹੇ ਹੋ, ਇੱਥੇ ਆ ਜਾਂਦਾ ਗੱਲ ਵੀ ਜੇ ਹੁਣ ਤੁਸੀਂ ਉਹਨਾਂ ਚੀਜ਼ ਦਾ ਦਰਜਾ ਪਾ ਦੇਣਗੇ, ਬਹੁਤ ਸਾਰੇ ਲੋਕ ਹੁਣ ਉਹਨਾਂ ਦੇ ਸਰੋਪਾ ਭੇਂਟ ਕਰ ਦੇਣਗੇ, ਪਰ ਉਹ ਸ਼ਹੀਦ ਦਾ ਦਰਜਾ ਜਿਹੜਾ ਦੇਣਾ ਬਹੁਤ ਸੌਖਾ ਹੁੰਦਾ ਤੇ ਲੈਣਾ ਬਹੁਤ ਔਖਾ ਹੁੰਦਾ। ਸੋ ਇਹ ਜਿਹੜੀ ਆਉਣ ਵਾਲੇ 2-4 ਦਿਨਾਂ ਚ ਮੈਨੂੰ ਲੱਗਦਾ ਵੀ ਜਿਹੜਾ ਇਹ ਮਸਲਾ ਇਹ ਵੀ ਪੂਰਾ ਭਖੂਆ, ਉਹ ਭਖ ਕੇ ਉਹਦੇ ਵਿਚ ਜੇ ਉਹਦਾ ਸੰਸਕਾਰ ਨਾ ਕੀਤਾ ਗਿਆ ਤਾਂ ਸਰਕਾਰਾਂ ਤੱਕ ਵੀ ਗੱਲ ਜਾਊਗੀ, ਫਿਰ ਲਾਠੀਚਾਰਜਾਂ ਵੀ ਹੋਣਗੀਆਂ, ਮਾਹੌਲ ਵੀ ਹੋਰ ਵੀ ਖਰਾਬ ਹੋ ਸਕਦਾ। ਪਰ ਕੁੱਲ ਮਿਲਾ ਕੇ ਨਾ ਸਾਡੀ ਜਿਹੜੀ ਸੋਚ ਵਿਹੀਣੀਆਂ ਗੱਲਾਂ ਜਿਹੜੀਆਂ ਹੁੰਦੀਆਂ ਅਸੀਂ ਕਰਦੇ ਆ ਤੇ ਅਸੀਂ ਕਾਨੂੰਨ ਦਾ ਦਾਇਰਾ ਤੋੜ ਕੇ ਇਹੋ ਜਿਹੀਆਂ ਗੱਲਾਂ ਕਰਦੇ ਆ ਜਾਂ ਕਾਨੂੰਨ ਆਪਦੇ ਹੱਥ ਚ ਲੈਨੇ ਆ ਜਾਂ ਕੋਈ ਵੀ ਫਾਲਤੂ ਦੀ ਕਿਸੇ ਵੀ ਬੰਦੇ ਨੂੰ ਜਾ ਰਹੇ ਆ ਵੀ ਭਾਈ ਉਹਨੂੰ ਹੌਲ ਕ੍ਰੀਏਟ ਕਰ ਦਿੰਦੇ ਆ ਵੀ ਉਹਦੀ ਡੋਡੇ ਪੰਗੇ ਲੈਣੇ। ਸੋ ਇਹ ਜਿਹੀਆਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਤੇ ਕੋਸ਼ਿਸ਼ ਅਸੀਂ ਕਰੀਏ ਵੀ ਇਹ ਜਿਹੜੀਆਂ ਜੇ ਜੋਗਾ ਸਿੰਘ ਵਾਲੀ ਗੱਲ ਹੋਈ ਆ ਜਾਂ ਜਿਵੇਂ ਵੀ ਹੋਈ ਆ ਤਾਂ ਉਹਦੀ ਹੁਣ ਵੀ ਉਹਨੂੰ ਸਹਿਜ ਨਾਲ ਮੰਨ ਲਈਏ, ਕਿਉਂਕਿ ਇਹ ਨਾ ਹੋਵੇ ਅੱਗੇ ਬਾਪੂ ਸੂਰਤ ਸਿੰਘ ਵੇਲੇ ਜੇ ਮੈਂ ਮਾੜਾ ਜਾ ਉਲਟ ਬੋਲਿਆ ਤਾਂ ਮੈਨੂੰ ਉਹ ਕੁਛ ਕੀਤੀ, ਮੇਰੇ ਲੋਕਾਂ ਨੇ ਉਹ ਝੰਡ ਕੀਤੀ, ਮੈਂ ਭਾਈ ਗੁਰਬਖਸ਼ ਸਿੰਘ ਵੇਲੇ ਮਾੜਾ ਜਾ ਉਲਟ ਬੋਲਿਆ ਤਾਂ ਮੇਰੀ ਝੰਡ ਕੀਤੀ, ਪਰ ਮੈਨੂੰ ਬੜੀ ਦੁੱਖ ਉਦੋਂ ਲੱਗਿਆ ਵੀ ਮੈਂ ਤਾਂ ਉਦੋਂ ਵੀ ਭਾਈ ਗੁਰਬਖਸ਼ ਸਿੰਘ ਕਹਿੰਦਾ ਸੀ, ਉਦੋਂ ਵੀ ਬਾਪੂ ਸੂਰਤ ਸਿੰਘ ਕਹਿੰਦਾ ਸੀ, ਅੱਜ ਵੀ ਉਹੀ ਕਹਿਣਾ, ਉਹੀ ਲੋਕ ਜਿਹੜੇ ਉਦੋਂ ਮੈਨੂੰ ਗਾਲਾਂ ਦਿੰਦੀ, ਬਾਅਦ ਚ ਉਹ ਗੁਰਬਖਸ਼ਾ ਸੂਰਤਾ ਤੇ ਇਹ ਸ਼ਬਦ ਵਰਤਦੇ ਸੀ। ਸੋ ਪਹਿਲਾਂ ਹੀ ਕਿਉਂ ਨਾ ਅੱਖਾਂ ਖੋਲ ਕੇ ਚੱਲਿਆ ਜਾਵੇ
ਜੀ। ਦੂਜੀ ਗੱਲ ਇਹ ਵੀ ਹੈ ਜਿਹੜੀ ਤੁਸੀਂ ਕਿਹਾ ਨਾ, ਬੜੀ ਛੇਤੀ ਹੀ ਅਕਾਊਂਟ ਵੀ ਖੁੱਲ ਜਾਣਗੇ, ਲੋਕ ਪੈਸੇ ਵੀ ਇਕੱਠੇ ਕਰਨੇ ਸ਼ੁਰੂ ਕਰ ਦੇਣਗੇ ਤੇ ਕਿੱਥੇ ਜਾਣਗੇ ਕਿੱਥੇ ਨਹੀਂ ਜਾਣਗੇ ਇਹਦਾ ਕੋਈ ਪਤਾ ਨਹੀਂ ਹੋਏਗਾ। ਪਹਿਲਾਂ ਵੀ ਮੈਨੂੰ ਪਤਾ ਹੈ ਕਿ ਜਦੋਂ ਆਹ ਇਲਾਜ ਚੱਲ ਰਿਹਾ ਸੀ ਉਦੋਂ ਵੀ ਅਕਾਊਂਟ ਖੁੱਲੇ ਸੀ ਤੇ ਉਦੋਂ ਵੀ ਲੋਕਾਂ ਨੇ ਪੈਸੇ ਇਕੱਠੇ ਕੀਤੇ ਸੀ। ਸੋ ਇਹ ਵੀ ਇੱਕ ਬੜਾ ਰੁਝਾਨ ਚੱਲ ਰਿਹਾ। ਸੋ ਜਿਹੜੀ ਇਹ ਮੌਤ ਹੋਈ ਆ ਇਹ ਮਤਲਬ ਕਾਫੀ ਸੈਡ ਹੈ ਕਿ ਇੱਕ ਜਾਨ ਗਈ ਆ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਮਤਲਬ ਸੋਸ਼ਲ ਮੀਡੀਆ ਦੀ ਚੱਕ ਹੈ ਜਾਂ ਚੱਕ ਚੁਕਾ ਕੇ ਮੂਹਰੇ ਕਰਕੇ ਇਹੋ ਜਿਹੇ ਕੰਮ ਕਰਵਾਉਣੇ ਉਹ ਵੀ ਇੱਕ ਬੜੀ ਮਾੜਾ ਰੁਝਾਨ ਸਾਡੀ ਸੋਸਾਇਟੀ ਦੇ ਵਿੱਚ ਚੱਲ ਰਿਹਾ, ਕਿਸੇ ਵੀ ਪੱਧਰ ਦਾ ਹੋਵੇ, ਚਾਹੇ ਉਹ ਧਾਰਮਿਕ ਪੱਧਰ ਦਾ ਚਾਹੇ ਕਿਸੇ ਵੀ ਪੱਧਰ ਦਾ। ਚਲੋ ਆਪਾਂ ਅੱਗੇ ਚੱਲਦੇ ਆ ਜੀ, ਈਮੇਲਸ ਵੀ ਨਾਲ ਦੀ ਨਾਲ ਆਪਾਂ ਲਈ ਜਾਣੀ ਆ। ਕੁਲਵੀਰ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਸਹੀ ਗੱਲ ਹੈ ਜੀ, ਕਹਿੰਦੇ ਤੁਸੀਂ ਜਿਹੜੀ ਕਰ ਰਹੇ ਹੋ, ਕੁਲਵੀਰ ਸਿੰਘ ਹੁਣੀ ਕਹਿ ਰਹੇ ਨੇ, ਥੈਂਕ ਯੂ ਜੀ ਬਹੁਤ ਬਹੁਤ। ਤੇ ਇਧਰ ਸਾਡੇ ਨਾਲ ਰਾਜ ਚਾਲ ਕਹਿ ਰਹੇ ਨੇ ਕਿ ਵੀਰ ਜੀ ਇੱਕ ਹੋਰ ਟੌਪਿਕ ਇਹ ਹੈ ਕਿ ਸੇਵਾ ਤੇ ਜਾਣ ਦਾ ਲੋਕ ਘਰ ਦਾ ਕੰਮ ਨਹੀਂ ਕਰਦੇ, ਤੇ ਬਾਕੀ ਕਹਿੰਦੇ ਨੇ ਕਿ ਡੇਰਿਆਂ ਚ ਸੇਵਾ ਤੇ ਕਾਫੀ ਮਤਲਬ ਕਰਦੇ ਨੇ, ਘਰ ਦਾ ਕੰਮ ਉਹ ਘੱਟ ਕਰਦੇ ਨੇ। ਇਹ ਤੇ ਆਪਾਂ ਸੰਡੇ ਨੂੰ ਕਰਾਂਗੇ ਜੀ ਗੱਲਬਾਤ, ਕਿਉਂਕਿ ਅੱਜ ਥੋੜਾ ਜਿਹਾ ਖਬਰਾਂ ਵੱਲ ਨੂੰ ਵੀ ਧਿਆਨ ਰੱਖਣਾ। ਤੇ ਹਰਪ੍ਰੀਤ ਕੋਹਲੀ ਕਹਿ ਰਹੇ ਨੇ ਹੱਥ ਹੌਲਾ ਰੱਖਿਓ ਜੀ ਜਰਾ, ਕੋਈ ਗੱਲ ਨੀ ਇਹਦੀ ਵੀ ਤੁਹਾਨੂੰ ਗੱਲ ਸੁਣਾਵਾਂਗੇ ਕਿਤੇ। ਤੇ ਰਮਨਜੀਤ ਸਿੰਘ ਜਡੋਰੀਆ ਕਹਿੰਦੇ ਜਦੋਂ ਅਸੀਂ ਕਹਿੰਦੇ ਅਪਗ੍ਰੇਡ ਹੋ ਸਕਦੇ ਆ ਫਿਰ ਬਾਬੇ ਕਿਉਂ ਨਹੀਂ ਅਪਗ੍ਰੇਡ ਹੋ ਸਕਦੇ? ਬਿਲਕੁਲ ਜੀ, ਦੇਖ ਲੋ ਨਵਾਂ ਅਪਗ੍ਰੇਡ ਆ ਗਿਆ, ਸੋ ਰਿਗਰੈਟ ਥੈਰੇਪੀ ਚੱਲ ਪਈ ਆ। ਤੇ ਸਾਡੇ ਨਾਲ ਗੁਰਜੀਤ ਚਾਹਲ, ਉਹਨਾਂ ਨੇ ਇੱਕ ਮੈਸੇਜ ਭੇਜਿਆ, ਉਹ ਵੀ ਆਪਾਂ ਬੜੀ ਛੇਤੀ ਹੀ ਪੜਾਂਗੇ। ਤੇ ਅਮਨਦੀਪ ਸਿੰਘ ਮੇਰੇ ਹੀ ਨਾਮ ਹੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਭਾਜੀ ਵਟ ਵਾਜ ਬੈਕ ਸੀਨ ਆਫ ਬਾਪੂ ਸੂਰਤ ਸਿੰਘ, ਇਹ ਵੀ ਆਪਾਂ ਲੰਬੀ ਚੌੜੀ ਗੱਲ ਹੈ, ਇਹ ਵੀ ਆਪਾਂ ਫੇਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਹੀ ਕਰਾਂਗੇ। ਤੇ ਬਾਕੀ ਹੁਣ ਜਿਹੜੀਆਂ ਅਗਲੀਆਂ ਖ਼ਬਰਾਂ ਨੇ ਜੀ, ਉਸ ਦੇ ਵਿਚ ਪੰਜਾਬ ਦਿੱਲੀ ਸਮੇਤ 22 ਏਅਰਪੋਰਟਾਂ ਤੇ ਅਲਰਟ ਜਾਰੀ ਹੈ ਜੀ। ਹੰਦਵਾੜਾ ਵਿਚ 3 ਅੱਤਵਾਦੀ ਢੇਰ, ਇਹ ਅੱਜ ਦੀ ਮੁੱਖ ਸੁਰਖੀ ਬਣੀ ਹੋਈ ਹੈ ਇਕ ਅਖਬਾਰ ਦੇ ਵਿਚ। ਮਾਰੇ ਗਏ 3 ਲਸ਼ਕਰ ਅੱਤਵਾਦੀ ਪਾਕਿਸਤਾਨੀ ਮੂਲ ਦੇ ਸਨ, ਭਾਰੀ ਮਾਤਰਾ ਦੇ ਵਿਚ ਗੋਲਾ ਬਰੂਦ ਬਰਾਮਦ, 2 ਅੱਤਵਾਦੀ ਫਰਾਰ। ਸੋ ਜਿਹੜੇ ਇਕ ਖ਼ਬਰ ਮਿੰਟੂ ਜੀ ਇਕ ਇਹ ਵੀ ਆਈ ਹੈ ਕਿ ਕਸ਼ਮੀਰ ਦੇ ਵਿਚ ਹਾਲਾਤ ਜਿਹੜੇ ਨੇ ਹੁਣ ਵਾਪਸ ਨਾਰਮਲ ਆ ਰਹੇ ਨੇ। ਤੇ ਮੈਂ ਪਹਿਲਾਂ ਵੀ ਇਕ ਦਿਨ ਲੰਬਾ ਚੌੜਾ ਖੁਲਾਸਾ ਕੀਤਾ ਸੀ ਪ੍ਰੋਗਰਾਮ ਦੇ ਵਿਚ, ਇਸ ਦੀ ਬੈਕਗਰਾਉਂਡ ਵੀ ਦੱਸੀ ਸੀ ਨਾ, ਲੜਾਈਆਂ ਸ਼ਾਇਦ ਪਿਛਲੇ ਸੰਡੇ ਹੀ ਆਪਾਂ ਦੋਨਾਂ ਨੇ ਕੀਤਾ ਸੀ ਕਿ ਮੋਸਟਲੀ ਜਿਹੜੇ ਕਸ਼ਮੀਰ ਦੇ ਵਿਚ ਆ ਕੇ ਲੜਦੇ ਨੇ ਜਾਂ ਉਹ ਜਿਹੜੇ ਕਬਾਇਲੀ ਇਲਾਕਿਆਂ ਦੇ ਵਿਚ ਪਾਕਿਸਤਾਨ ਦਿਆਂ ਚੋਂ ਲਿਆ ਕੇ ਲੋਕੀ ਇੱਥੇ ਸੁੱਟੇ ਜਾਂਦੇ ਨੇ, ਉਨ੍ਹਾਂ ਤੋਂ ਇਹ ਕੰਮ ਕਰਵਾਇਆ ਜਾਂਦਾ ਆ। ਉਹ ਪ੍ਰੋਪਰ ਮਤਲਬ ਟ੍ਰੇਨਡ ਪੇਡ ਐਂਡ ਐਵਰੀਥਿੰਗ ਹੁੰਦੇ ਆ। ਸੋ ਜ਼ਿਆਦਾਤਰ ਜਿਹੜੀ ਡਿਸਟਰਬੈਂਸ ਹੈ ਉਹ ਬਾਹਰਲੇ ਬੰਦੇ ਆ ਕੇ ਕਰਦੇ ਨੇ। ਇਹ ਕਸ਼ਮੀਰ ਦੀ ਤ੍ਰਾਸਦੀ ਹੈ ਜੀ, ਇੱਕ ਮਤਲਬ ਹੱਸਦਾ ਵੱਸਦਾ ਘੁੱਗ ਜਿਹੜਾ ਇਲਾਕਾ ਆ ਉਹ ਸਾਰਾ ਇੱਕ ਪ੍ਰੋਕਸੀ ਵਾਰ ਨੇ ਖਤਮ ਕੀਤਾ ਹੋਇਆ।
ਜੀ 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 ਬਿਲਕੁਲ ਜੀ, ਇਹ ਜਿਨ੍ਹਾਂ ਤੋਂ ਲੈ ਕੇ ਸ਼ੁਰੂ ਹੋਈ ਸੀਗੀ ਉਦੋਂ ਵੀ ਮੁਜਾਹਿਦੀਨ ਨਾਂ ਜਿਹੜਾ ਉਹ ਜਿਨ੍ਹਾਂ ਨੇ ਦਿੱਤਾ ਸੀ ਜੀ, ਉਹਨਾਂ ਨੇ ਉਦੋਂ 47 ਦੇ ਵਿਚ ਅਚਾਨਕ ਸਾਰਿਆਂ ਨੂੰ ਕਹਿਤਾ ਸੀ ਜਾ ਵੜੋ ਤੇ ਖੁੱਲ੍ਹੀ ਲੁੱਟੋ, ਤੇ ਆਮ ਲੋਕ ਜਿਹੜੇ ਮੁਜਾਹਿਦੀਨ ਬਣਾਤੇ ਸੀ ਤੇ ਉਸ ਤੋਂ ਸ਼ੁਰੂ ਹੋਇਆ ਤੇ ਅੱਜ ਤੱਕ ਉਹ ਬੇਰੋਕ ਟੋਕ ਉਵੇਂ ਚੱਲ ਰਿਹਾ
ਜੀ। ਤੇ ਦੂਸਰੇ ਪਾਸੇ ਇਕ ਜਿਹੜੀ ਪੋਲੀਟੀਕਲ ਖੇਤਰ ਦੇ ਵਿਚ ਇਕ ਖ਼ਬਰ ਫਰੰਟ ਪੇਜ ਦੀ ਹੈ, ਉਹ ਹੈ ਕਿ ਨਹੀਂ ਬਣ ਸਕੀ ਸਿੱਧੂ ਤੇ ਸਾਥੀਆਂ ਦੀ ਸਹਿਮਤੀ, ਆਵਾਜ਼ ਪੰਜਾਬ ਦੀ ਚੁੱਪ ਬਰਕਰਾਰ, ਬੈਠਕ ਬੇਨਤੀਜਾ। ਗਠਜੋੜ ਨੇ ਸਾਰੇ ਅਧਿਕਾਰ ਨਵਜੋਤ ਸਿੰਘ ਸਿੱਧੂ ਨੂੰ ਸੌਂਪੇ, ਪ੍ਰਗਟ ਸਿੰਘ ਨੇ ਕਿਹਾ ਕਿ ਕੋਈ ਫੈਸਲਾ ਨਹੀਂ ਹੋਇਆ। ਸੋ ਫੋਟੋ ਦੇ ਵਿਚ ਬੈਂਸ ਭਰਾ ਨਵਜੋਤ ਸਿੱਧੂ, ਪ੍ਰਗਟ ਸਿੰਘ, ਬਲਵਿੰਦਰ ਸਿੰਘ ਹੁਣੀ ਜਿਹੜੇ ਬੈਂਸ ਭਰਾ ਉਹ ਖੜੇ ਦਿਖਾਈ ਦੇ ਰਹੇ ਨੇ। ਸੋ ਕੀ ਸਿਚੁਏਸ਼ਨ ਹੈ ਜੀ ਇਸ ਗਠਜੋੜ ਦੀ, ਜਿਹੜਾ ਆਵਾਜ਼ ਏ ਪੰਜਾਬ ਚੁੱਪ ਕਿਉਂ?
ਦੇਖੋ ਸਿਚੁਏਸ਼ਨ ਤਾਂ ਇਹ ਆ ਵੀ ਕੋਈ ਵੀ ਜਿਹੜਾ ਵੱਡਾ ਉਪਰਾਲਾ ਵਿੱਢਿਆ ਜਾਂਦਾ ਨਾ ਤੇ ਉਹਦੇ ਨਤੀਜਿਆਂ ਤੇ ਵਿਚਾਰ ਕੀਤਾ ਜਾਂਦਾ, ਜਾਂ ਤਾਂ ਤੁਹਾਡਾ ਕੌਨਫੀਡੈਂਸ, ਤੁਹਾਡਾ ਜਿਗਰਾ ਜਾਂ ਤੁਹਾਡਾ ਲੈਵਲ ਹੀ ਇਹੋ ਜਿਹਾ ਹੋਵੇ। ਸਿਕੰਦਰ ਅਰਗਾ ਜਿਵੇਂ ਕਹਿੰਦਾ ਸੀਗਾ ਵੀ ਕੋਈ ਗੱਲ ਜਿੱਧਰ ਨੂੰ ਚੱਲ ਪਏ ਸੋ ਚੱਲ ਪਏ, ਉਹਨੇ ਦੇਖਿਆ ਹੀ ਨਹੀਂ ਕੋਈ ਮੇਰੇ ਕੋਲੇ ਤਾਕਤ ਕੀ ਆ, ਹਥਿਆਰ ਕੀ ਆ, ਉਹਦੀ ਬਿੱਲ ਪਾਵਰ ਹੀ ਇਹੋ ਜਿਹੀ ਸੀ ਤੇ ਤੁਰ ਪਿਆ। ਜਦੋਂ ਤੁਸੀਂ ਬਰੀਕ ਸਮੀਖਿਆ ਕਰਨ ਲੱਗ ਜਾਓ ਵੀ ਇਹਦੇ ਚ ਕਿੰਨੇ ਮਹੀਨੇ ਸੈਟਅਪ ਤੇ ਲੱਗਣਗੇ, ਕੀ ਪ੍ਰਭਾਵ ਹੋਣਗੇ, ਕਿਵੇਂ ਹੋਣਗੇ, ਕਿੱਥੋਂ ਹੋਣਗੇ, ਤੇ ਉਦੋਂ ਬਾਅਦ ਕਦੇ ਵੀ ਇਹ ਚੀਜ਼ਾਂ ਨਹੀਂ ਹੋਣ ਚਾਹੁੰਦੀਆਂ ਹੁੰਦੀਆਂ। ਸੋ ਜਿਹੜੇ ਇਸ ਮੋਰਚੇ ਦੇ ਵਿਚ ਜਿਹੜੇ ਨਫੇ ਨੁਕਸਾਨ ਸੋਚੇ ਜਾਣ ਲੱਗ ਗਏ, ਇਹ ਕਿਸੇ ਚੱਲਦੇ ਪਲੇਟਫਾਰਮ ਦੇ ਉੱਤੇ ਚੜਨ ਲਈ ਖੜੇ ਹੋਏ ਸੀ ਵੀ ਕੋਈ ਚੱਲਦੀ ਚੀਜ਼ ਮਿਲ ਜੇ ਤੇ ਉਹਦੇ ਤੇ ਉਹ ਛਾਲ ਮਾਰ ਕੇ ਚੜ ਜਾਣ, ਪਰ ਉਹਦੇ ਤੇ ਚੜਨ ਲਈ ਉਹ ਥੋੜੀ ਜਿਹੀ ਆਪਦੀ ਹੋਂਦ ਦਰਸਾਉਣੀ ਚਾਹੁੰਦੇ ਵੀ ਅਸੀਂ ਵੀ ਸਾਡਾ ਜਿਹੜਾ ਉਹ ਆਪਦਾ ਹੋਮਿਓ ਬਰਕਰਾਰ ਰੱਖਣਾ ਚਾਹੁੰਦੇ ਸੀ ਵੀ ਸਾਡਾ ਜਿਹੜੀ ਪਰਸਨਲ ਸੈਲਫ ਰਿਸਪੈਕਟ ਆ ਜਿਹੜੀ ਉਹ ਕਾਇਮ ਰਹਿੰਦੀ ਹੋਈ ਤੇ ਸਾਨੂੰ ਚੱਲਦਾ ਕੋਈ ਪਲੇਟਫਾਰਮ ਮਿਲ ਜੇ ਤੇ ਉਹਦੇ ਤੇ ਅਸੀਂ ਚੜ ਜਾਈਏ। ਉਹ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਨਹੀਂ ਕਿਸੇ ਢੰਗ ਨਾਲ ਡੀਲ ਹੋਈ ਉਹਨਾਂ ਨੇ ਮਿਲੀ। ਆਮ ਆਦਮੀ ਪਾਰਟੀ ਨੇ ਤਾਂ ਇਹ ਕਹਿਤਾ ਵੀ ਅਸੀਂ ਪਰਿਵਾਰਵਾਦ ਨਹੀਂ ਕਰਦੇ, ਇੱਕ ਟਿਕਟ ਦੇਵਾਂਗੇ, ਬੈਂਸ ਭਰਾਵਾਂ ਚੋਂ ਵੀ ਇੱਕ ਨੂੰ ਦੇਵਾਂਗੇ, ਸਿੱਧੂ ਜੋੜੇ ਚੋਂ ਵੀ ਇੱਕ ਨੂੰ ਦੇਵਾਂਗੇ, ਉਹਨਾਂ ਨੇ ਤਾਂ ਇਹ ਗੱਲ ਮੰਨ ਲਈ ਆ। ਤਾਂ ਕਾਂਗਰਸ ਪਾਰਟੀ ਨੇ ਪਹਿਲਾਂ ਕੈਪਟਨ ਨੇ ਬੂਹੇ ਖੋਲੇ ਸੀ, ਫਿਰ ਜਦੋਂ ਨਾ ਕੋਈ ਗੱਲ ਬਣੀ ਕਿਉਂਕਿ ਕੈਪਟਨ ਕੋਲੇ ਵੀ ਜਿਹੜੀ ਉਹ ਵੱਡੀ ਅਪਰੋਚ ਮੰਗੀ ਹੋਣੀ ਆ ਉਹ ਨਹੀਂ ਮਿਲੀ ਤਾਂ ਉਹ ਵੀ ਬੰਦ ਹੋ ਗਏ। ਤਾਂ ਇਨ੍ਹਾਂ ਕੋਲੇ ਫਿਰ ਰਹਿ ਗਈ ਸੀ ਆਪਦੀ ਹੋਂਦ ਦਰਸਾਉਣ ਲਈ ਇੱਕ ਇਕੱਠੇ ਹੋ ਕੇ ਫੋਟੋ ਖਿਚਾਉਣ ਦੀ ਜਾਂ ਮੀਟਿੰਗ ਕਰਨ ਦੀ ਗੱਲ। ਉਸ ਮੀਟਿੰਗ ਤੋਂ ਬਾਅਦ ਇਨ੍ਹਾਂ ਨੇ ਜਦੋਂ ਸੋਚੀਆਂ ਵਿਚਾਰ ਆ, ਜਦੋਂ ਜ਼ਿਆਦਾ ਵਿਚਾਰਾਂ ਚ ਪੈ ਜੇ ਬੰਦਾ ਤੇ ਉਦੋਂ ਉਨ੍ਹਾਂ ਤੋਂ ਫਿਰ ਜਿਹੜਾ ਹਿੰਮਤ ਵਾਲਾ ਫੈਸਲਾ ਨਹੀਂ ਲਿਆ ਗਿਆ ਵੀ ਉਹ ਕਹਿ ਦਿੰਦੇ ਵੀ ਚਾਹੇ ਸਾਡੀ ਤਾਂ ਯਾਰ ਇੱਕ ਸੀਟ ਮਿਲੇ ਸਾਨੂੰ ਤਾਂ ਕੁਛ ਵੀ ਨਾ ਮਿਲੇ ਚਾਹੇ, ਪਰ ਅਸੀਂ ਖੜ ਗਏ ਸੋ ਖੜ ਗਏ। ਤਾਂ ਉਹ ਤਰੀਕਾ ਹੈ ਨਾ ਉਹ ਅਪਣਾ ਨਹੀਂ ਸਕੇ ਉਹ ਦੁਚਿੱਤੀ ਚ ਰਹਿ ਕੇ, ਕਿਉਂਕਿ ਇਨ੍ਹਾਂ ਨੂੰ ਪਤਾ ਸੀ ਵੀ ਜੇ ਅਸੀਂ ਐਂ ਖੜਦੇ ਆਂ ਤਾਂ ਜਿੰਨੀ ਕੁ ਪਾਵਰ ਜਾਂ ਜਿੰਨੀ ਕੁ ਸਾਡਾ ਹੁਣ ਤੱਕ ਦਾ ਬੇਸ ਬਣਿਆ ਉਹ ਵੀ ਖਤਮ ਹੋਜੂ, ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ। ਤਾਂ ਉਸੇ ਦੇ ਨਤੀਜੇ ਵਜੋਂ ਹੁਣ ਉਨ੍ਹਾਂ ਨੇ ਜਿਹੜੀਆਂ ਬੈਠਕਾਂ ਦਾ ਜ਼ੋਰ ਰੱਖਿਆ ਹੋਇਆ ਤੇ ਹਜੇ ਵੀ ਦੇਖ ਰਹੇ ਆ, ਇੰਤਜ਼ਾਰ ਚ ਆ, ਤੇ ਹਜੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਆ ਨਵਜੋਤ ਸਿੱਧੂ। ਉਹ ਮੈਨੂੰ ਲੱਗਦਾ ਹੁਣ ਕੈਪਟਨ ਤੋਂ ਬਾਹਰ ਦੀ ਹੋ ਕੇ ਰਾਹੁਲ ਦੇ ਜ਼ਰੀਏ ਉਹ ਇਸ ਖੇਮੇ ਚ, ਕਾਂਗਰਸ ਦੇ ਖੇਮੇ ਦੇ ਵਿਚ ਵੀ ਇਹ ਦਸਤਖਤ ਦੇ ਸਕਦੇ ਆ, ਕਿਉਂਕਿ ਜਿਹੜਾ ਬੁਲਾਰੀਆ ਸੀ ਉਹ ਵੀ ਇਨ੍ਹਾਂ ਦਾ ਹਿੱਸਾ ਮੰਨਿਆ ਜਾ ਰਿਹਾ ਸੀ ਇੰਦਰਵੀਰ ਬੁਲਾਰੀਆ।
ਹਾਂਜੀ, ਉਹਦੇ ਵੀ
ਇੰਦਰਵੀਰ ਬੁਲਾਰੀਆ ਨੇ
ਉਹਦੇ ਵੀ
ਕੱਲ ਉਹਨਾਂ ਨੇ ਜੁਆਇਨ ਕਰ ਲਈ ਆ
ਜੀ, ਉਹਦੀ ਵੀ ਖਬਰ ਆ ਰਹੀ ਆ ਵੀ ਉਹ ਫਿਰ ਜਦੋਂ ਇਹਦਾ ਮਤਲਬ ਇਹ ਗਰੁੱਪ ਦੇ ਵਿਚ ਵੀ ਹਜੇ ਸ਼ਸ਼ੋਪਾਨ ਇੰਨਾ ਓਰਗਨਾਈਜ਼ ਨਹੀਂ ਹੈਗਾ ਜਿੰਨਾ ਦਿਖਾਈ ਦੇ ਰਿਹਾ।
ਜੀ ਜੀ ਜੀ, ਤੇ ਇੰਦਰ ਸਿੰਘ ਬੁਲਾਰੀਆ ਦੀ ਜੇ ਗੱਲ ਦੱਸੀਏ ਤਾਂ ਉਹਨਾਂ ਦਾ ਜਿਹੜੇ ਡੈਡੀ ਸੀ ਨਾ ਰਮਿੰਦਰ ਬੁਲਾਰੀਆ, ਉਹਨਾਂ ਦਾ ਅੰਮ੍ਰਿਤਸਰ ਜਾਂ ਮਾਝੇ ਚ ਕਾਫੀ ਹੋਲਡ ਸੀ, ਤੇ ਉਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਨੂੰ ਅਚਾਨਕ ਸੀਟ ਮਿਲੀ ਸੀਗੀ 22 ਇਲੈਕਸ਼ਨ ਦੇ ਵਿਚ, ਤੇ ਪਰ ਉਹ ਦੋ ਵਾਰ ਇਹਨਾਂ ਨੇ ਜਿੱਤ ਕੇ ਆਪਦੀ ਹੋਂਦ ਦਰਸਾਈ। ਪਰ ਹੁਣ ਕਿਤੇ ਨਾ ਕਿਤੇ ਇੱਕ ਪਲਾਂਟ ਦਾ ਰੌਲਾ, ਜਿਹੜਾ ਜਿਵੇਂ ਜਲੰਧਰ ਦੇ ਵਿਚ ਪਲਾਂਟ ਦਾ ਰੌਲਾ ਪਿਆ ਸੀਗਾ, ਤੇ ਉਸ ਪਲਾਂਟ ਦੇ ਰੌਲੇ ਪਿੱਛੇ ਇਹਨਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਗਈ ਅਕਾਲੀ ਦਲ ਦੇ ਵਿਚ, ਤਾਂ ਇਹਨਾਂ ਨੇ ਛੱਡਤਾ ਸੀ। ਤਾਂ ਇਸ ਕਰਕੇ ਜਿਹੜਾ ਬੁਲਾਰੀਆ ਨੇ ਤਾਂ ਆਪਦੀ ਛਾਲ ਮਾਰ ਦਿੱਤੀ ਹੈ ਜੀ ਕਾਂਗਰਸ ਦੇ ਵਿਚ। ਪਰ ਹੁਣ ਮੈਨੂੰ ਲੱਗਦਾ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਵਿਚ ਤਾਂ ਹੁਣ ਕਿਸੇ ਪਾਸੇ ਦਿਖਾਈ ਨਹੀਂ ਦੇ ਰਿਹਾ ਇਹਨਾਂ ਦਾ ਜਾਣਾ, ਕਿਉਂਕਿ ਆਮ ਆਦਮੀ ਪਾਰਟੀ ਦੁਬਾਰੇ ਫੇਰ ਕਮ ਬੈਕ ਜਾ ਕੀਤਾ, ਜਿਹੜੀ ਕਰੀ ਲੀਓ ਲੈ ਗਈ ਸੀ ਪਿੱਛੇ ਜੇ, ਪਰ ਦੁਬਾਰੇ ਉਹ ਕਮ ਬੈਕ ਕਰਕੇ ਉਹਨੇ ਆਪਦਾ ਸਿਸਟਮ ਜਾਂ ਸਹੀ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਨੂੰ ਨਹੀਂ ਲੱਗਦਾ ਵੀ ਉਹ ਹੁਣ ਸ਼ਰਤਾਂ ਤੇ ਇਹਨਾਂ ਨੂੰ ਲੈਣਗੇ ਕਿਸੇ ਵੀ ਸ਼ਰਤ ਦੇ ਉੱਤੇ। ਸੋ ਫਿਰ ਹੁਣ ਰਹਿ ਜਾਂਦੀ ਹੈ ਇਕੱਲੀ ਕਾਂਗਰਸ, ਤੇ ਕਾਂਗਰਸ ਵੀ ਹੁਣ ਕੈਪਟਨ ਤਾਂ ਇਹਨਾਂ ਤੋਂ ਮੂੰਹ ਮੋੜਿਆ ਹੋਇਆ, ਕੈਪਟਨ ਨੇ ਤਾਂ ਉਦੋਂ ਕਹਿਤਾ ਸੀਗਾ, ਜਿਹੜੀ ਪਹਿਲਾਂ ਕਿਹਾ ਨਹੀਂ ਮੰਨੇ ਤਾਂ ਉਹਨੇ ਉਦੋਂ ਬਾਅਦ ਮੁੱਖ ਮੋੜ ਲਿਆ ਸੀ। ਹੁਣ ਦੇਖਦੇ ਹਾਂ ਵੀ ਸ਼ਾਇਦ ਰਾਹੁਲ ਦੇ ਜ਼ਰੀਏ ਜਿਹੜੀ ਕੁੰਡੀ ਪਾ ਕੇ ਤੇ ਇਹ ਡਰਾਉਣ
ਜੀ। ਤੇ ਉਧਰ ਰਾਹੁਲ ਤੇ ਸਿੱਧੂ ਦਾ ਵੀ ਕੋਈ ਆਪਸ ਦੇ ਵਿਚ ਗੱਲਬਾਤ ਹੋਈ ਆ, ਜੱਫੀਆਂ ਪਈਆਂ ਨੇ, ਉਹਦੀ ਕੀ ਖਬਰ ਹੈ?
ਇਹ ਕਹਿ ਰਹੇ ਆ ਪਰ ਹਜੇ ਤੱਕ ਇਸ ਤੋਂ ਮੁਨਕਰ ਹੋਇਆ ਵੀ ਹਜੇ ਤੱਕ ਕੋਈ ਮੁਲਾਕਾਤ ਨਹੀਂ ਹੋ ਸਕੀ, ਪਰ ਬਾਹਰ ਜਿਹੜੀ ਪਲੇਟਫਾਰਮ ਦੇ ਉੱਤੇ ਇਹ ਗੱਲ ਉੱਡੀ ਆ ਵੀ ਰਾਹੁਲ ਤੇ ਜਿਹੜੇ ਸਿੱਧੂ ਦੋਨੇ ਮਿਲ ਚੁੱਕੇ ਆ ਜਾਂ ਸੰਪਰਕ ਦੇ ਵਿਚ ਆ, ਬਾਹਰ ਇਹ ਗੱਲ ਚੱਲ ਰਹੀ
ਆ। ਮੈਨੂੰ ਲੱਗਦਾ ਵੀ ਉਹ ਵੀ ਛੇਤੀ ਮੈਨੂੰ ਲੱਗਦਾ ਕਾਂਗਰਸ ਚ ਜਾਣਗੇ ਸ਼ਾਇਦ, ਤੇ
ਬਸ ਇਹੀ ਰਹਿ ਗਿਆ ਰਾਹ ਹੀ ਇਹਨਾਂ ਕੋਲ ਇੱਕ ਰਹਿ ਗਿਆ।
ਹਾਂਜੀ ਹਾਂਜੀ, ਚਲੋ ਖਬਰਾਂ ਹੋਰ ਵੀ ਕਈ ਡਿਸਕਸ ਕਰਨ ਵਾਲੀਆਂ ਨੇ, ਤੇ ਤੁਹਾਡਾ ਸਮਾਂ ਕੀ ਇਜਾਜ਼ਤ ਦੇ ਰਿਹਾ ਜਾਂ ਹੋਰ ਜਾਂ?
ਬਸ ਜੀ 2-4 ਮਿੰਟ, 8:30
ਜਾਣਾ ਜੀ ਕੰਮ ਤੇ,
ਸਾਡੀ ਘੰਟੀ ਵੱਜ ਜਾਂਦੀ।
ਠੀਕ ਹੈ ਜੀ, ਤੇ ਖਬਰਾਂ ਹੋਰ ਆਪਾਂ ਸਾਂਝੀਆਂ ਕਰ ਲੈਂਦੇ ਹਾਂ। ਇਧਰ ਜਿਹੜਾ ਪਾਕਿਸਤਾਨ ਨਾਲ ਵਖੇੜਾ ਚੱਲ ਰਿਹਾ ਸਰਜੀਕਲ ਸਟ੍ਰਾਈਕ ਦੇ ਬਾਰੇ, ਤੇ ਹੁਣ ਪਾਕਿਸਤਾਨ ਪਿਛਲੇ 3-4 ਦਿਨ ਪਹਿਲਾਂ UN ਤੋਂ ਜਿਹੜੇ ਵੀ ਬੰਦੇ ਸੱਦੇ, ਇੰਟਰਨੈਸ਼ਨਲ ਮੀਡੀਆ ਸੱਦਿਆ, ਦਿਖਾ ਲਿਆ ਵੀ ਦੇਖੋ ਜੀ ਇੱਥੇ ਤਾਂ ਹੋਇਆ ਹੀ ਕੱਖ ਨਹੀਂ। ਹੁਣ ਗੱਲ ਇਹ ਆ ਵੀ ਮਿੰਟੂ ਜੀ, ਕਿ ਜੇ ਗੱਲ ਸੋਚਣ ਵਾਲੀ ਹੋਵੇ ਵੀ ਜਿੱਥੇ ਉਹ ਕਹਿ ਰਹੇ ਨੇ ਵੀ ਸੱਦਣ ਤੋਂ ਪਹਿਲਾਂ, ਤੁਹਾਡਾ ਕੀ ਖਿਆਲ ਹੈ ਵੀ ਉੱਥੇ ਉਦਾਂ ਹੀ ਰੱਖਿਆ ਹੋਊਗਾ ਸਮਾਨ ਸਾਰਾ ਕੁਝ, ਜਿਹੜੀਆਂ ਲਾਸ਼ਾਂ ਵਗੈਰਾ ਜਾਂ ਹੋਰ, ਹਨਾ, ਜੇ ਉਹਨੇ ਆਪ ਹੀ ਦਿਖਾ ਲੈਣਾ?
ਉਹ ਤਾਂ ਦੂਰ ਆ ਤੁਹਾਨੂੰ ਕੀ, ਇਹ ਤਾਂ ਦੂਰ ਦੀ ਗੱਲ, ਤੁਹਾਨੂੰ ਕੀ ਪਤਾ ਵੀ ਉਸੇ ਥਾਂ ਤੇ ਲੈ ਕੇ ਗਏ ਹੋਣੇ।
ਹਾਂਜੀ ਹਾਂਜੀ, ਮਤਲਬ ਗੱਲ ਤਾਂ ਇਹ ਹੈ ਵੀ ਮਤਲਬ ਜਿਹੜੇ ਮੀਡੀਆ ਵਾਲੇ ਵੀ ਉਹਨਾਂ ਨੇ ਵੀ ਜਿਹੜੀਆਂ ਖਬਰਾਂ ਨੇ, ਜਦੋਂ ਉਹਨਾਂ ਦੇ ਜਹਾਜ਼ ਚ ਜਾਣਾ, ਉਹਨਾਂ ਦੇ ਹੈਲੀਕਾਪਟਰ ਚ ਜਾਣਾ, ਹੋਟਲਾਂ ਮੋਟਲਾਂ ਚ ਰਹਿਣਾ, ਤਾਂ ਤੁਹਾਡਾ ਕੀ ਖਿਆਲ ਹੈ ਵੀ ਉਹਨਾਂ ਦੇ ਉਲਟ ਖਬਰ ਲਾ ਕੇ ਉਹਨਾਂ ਨੇ ਆਪਣੀ ਰੋਟੀ ਪਾਣੀ ਬੰਦ ਕਰਾਉਣਾ? ਇੱਕ ਤਾਂ ਇਹ ਖਬਰ, ਦੂਜੀ ਗੱਲ
ਮੈਂ ਤਾਂ ਨਹੀਂ ਲਾਉਂਦਾ ਸੀ ਜੀ। ਮੈਂ ਤਾਂ ਕਈ ਵਾਰੀ ਇੱਥੇ ਕੋਈ ਸ਼ੋਅ ਸ਼ੂ ਦੇਖਣ ਜਾਂਦੇ ਹਾਂ ਤੇ ਉਹ ਟਿਕਟ ਦੇ ਦਿੰਦੇ ਸ਼ੋਅ ਦੇਖਣ ਦੀ, ਤੇ ਮੈਂ ਤਾਂ ਦੂਜੇ ਦਿਨ ਨਹੀਂ ਦੇਖ ਦਿੰਦਾ ਉਹਨਾਂ ਭਰਮਾ ਇਕੱਠ, ਤੇ ਬਹੁਤ ਸਿਰੇ ਲੱਗ ਗਿਆ,
ਦਰਸ਼ਕ ਕੀਲੇ ਗਏ। ਤੇ ਦੂਜੀ ਖਬਰ ਇਹ ਹੈ, ਮਤਲਬ ਗੱਲ ਇਹ ਹੈ ਕਿ ਜਿਹੜੀ ਕਹਿੰਦੇ ਨੇ ਕਿ ਇਹਦੀ ਐਵੀਡੈਂਸ ਦਿਖਾਓ ਜੀ, ਵੀਡੀਓ ਦਿਖਾਓ। ਮੈਨੂੰ ਨਹੀਂ ਲੱਗਦਾ ਕਿ ਇੰਡੀਆ ਜਾਂ ਪਾਕਿਸਤਾਨ ਨੂੰ ਆਪਣੇ ਲੋਕਾਂ ਨੂੰ ਸੈਟਿਸਫਾਈ ਕਰਨ ਦੇ ਲਈ ਕੋਈ ਵੀਡੀਓ ਦਿਖਾਉਣ ਦੀ ਲੋੜ ਹੈ, ਕਿਉਂਕਿ ਜਦੋਂ ਵੀਡੀਓ ਦੇਖੋ, ਜਿਹੜਾ ਇਹ ਕਾਂਡ ਹੋਇਆ ਰਾਤ ਨੂੰ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ, ਅਸੀਂ ਸਾਨੂੰ ਵੀ ਪਤਾ ਕਿ ਮੈਂ ਇੱਥੇ ਇੱਕ ਹੋਰ ਵੀ ਗੱਲ ਕਲੀਅਰ ਕਰ ਦੇਣਾ ਚਾਹਾਂਗਾ, ਕਲੀਅਰ ਨਹੀਂ ਮਤਲਬ ਐਡ ਕਰਨਾ ਦੇਣਾ ਚਾਹਾਂਗਾ ਕਿ ਜਿਹੜਾ ਸਾਰਿਆਂ ਨਾਲੋਂ ਵੱਡਾ ਹਾਈ ਰੈਜ਼ੋਲੂਸ਼ਨ ਦਾ ਕੈਮਰਾ ਹੈ ਜੀ ਸੈਟੇਲਾਈਟ ਦਾ, ਉਹ ਤੁਹਾਨੂੰ ਪਤਾ ਇੰਡੀਆ ਕੋਲ ਹੈ।
ਜੀ ਜੀ ਬਿਲਕੁਲ,
ਹਾਂਜੀ, ਉਹ 1 ਮੀਟਰ ਤੋਂ ਫੋਟੋ ਖਿੱਚਦਾ ਜੀ, 1 ਮੀਟਰ ਤੋਂ ਸੈਟੇਲਾਈਟ ਤੋਂ, ਔਰ ਸਾਰਿਆਂ ਨਾਲ ਵੱਧ ਕਪੈਸਿਟੀ ਦਾ ਕੈਮਰਾ ਜਿਹੜਾ ਆ ਉਹ ਇੰਡੀਆ ਦੇ ਕੋਲ ਨੇ ਸੈਟੇਲਾਈਟ ਦੇ। ਸੋ ਇਹ ਮਤਲਬ ਰਸ਼ੀਆ ਅਮਰੀਕਾ ਤੋਂ ਵੀ ਵੱਧ ਪਾਵਰਫੁਲ ਮਤਲਬ ਕੈਮਰੇ ਨੇ। ਸੋ ਜਦੋਂ ਐਡਾ ਵੱਡਾ ਆਪਰੇਸ਼ਨ ਚੱਲ ਰਿਹਾ ਆ, ਤਾਂ ਓਬਵੀਅਸਲੀ ਜਿਹੜੇ ਭਾਰਤ ਦੀਆਂ ਆਰਮੀ ਆ ਜਾਂ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਆ, ਉਹ ਉਹਦੇ ਉੱਤੇ ਨਜ਼ਰ ਰੱਖ ਰਹੇ ਹੋਣਗੇ, ਉਹਨੂੰ ਸ਼ੂਟ ਹੁੰਦਾ ਹੋਵੇਗਾ, ਤੇ ਉਹ ਆਪਣੇ ਜਿਹੜੇ ਉੱਥੇ ਜਵਾਨ ਗਏ ਨੇ ਉਹਨਾਂ ਨੂੰ ਸਪੋਰਟ ਵੀ ਕਰ ਰਹੇ ਹੋਣਗੇ ਕਿ ਕਿਹੜਾ ਬੰਦਾ ਕਿੱਥੇ ਆ ਤੇ ਤੋਂ ਕਿੰਨੀ ਦੂਰ ਹੈ। ਇਹ ਸਾਰੀ ਸਪੋਰਟ ਮਿਲਦੀ ਆ ਜੀ, ਤਾਂ ਜਾ ਕੇ ਇਦਾਂ ਦੇ ਜਿਹੜੇ ਹੁੰਦੇ, ਇਦਾਂ ਨਹੀਂ ਵੀ ਬੰਦੇ ਛੱਡ ਦਿੱਤੇ ਜਾਓ ਜੋ ਮਰਜ਼ੀ ਕਰਿਓ, ਆ ਗਏ ਨਹੀਂ ਆ ਗਏ ਨਹੀਂ ਆ ਗਏ। ਉਹ ਨਾ ਜਿਹੜੇ 14-15 ਜਣੇ ਜਾਂ 20 ਜਣੇ ਜਿੰਨੇ ਵੀ ਗਏ ਨੇ ਉੱਥੇ, ਉਹ ਉਦੋਂ ਇਧਰ ਆਉਂਦੇ ਆ ਜਾਂ ਇਹ ਉਧਰ ਜਾਂਦੇ ਆ, ਤਾਂ ਉਹਨਾਂ ਨੂੰ ਪੂਰੀ ਸਪੋਰਟ ਹੁੰਦੀ ਆ ਪਿੱਛੇ, ਪੂਰੀ ਦੀਆਂ ਪੂਰੀਆਂ ਟੀਮਾਂ ਬੈਠੀਆਂ ਹੁੰਦੀਆਂ ਨੇ, ਸੈਟੇਲਾਈਟ ਪੂਰੇ ਲਾਗੂ ਹੁੰਦੇ ਨੇ ਉਸ ਏਰੀਆ ਦੇ ਵਿੱਚ, ਤਾਂ ਜਾ ਕੇ ਉਹ ਕਾਰਵਾਈ ਕੀਤੀ ਜਾਂਦੀ ਆ। ਸੋ ਉਹ ਸਾਰਾ ਕੁਝ ਰਿਕਾਰਡਡ ਹੁੰਦਾ ਜੀ, ਸੋ ਉਹ ਸਾਰਾ ਕੁਝ ਕਲਾਸੀਫਾਈਡ ਹੁੰਦਾ ਆ। ਸੋ ਕਦੇ ਵੀ ਭਾਰਤ ਜਾਂ ਪਾਕਿਸਤਾਨ ਜਾਂ ਅਮਰੀਕਾ ਆਪਣੀਆਂ ਜਿਹੜੀਆਂ ਸੈਟੇਲਾਈਟ ਦੀ ਇਮੇਜਰੀ ਜਾਂ ਉਪਰੋਂ ਇਮੇਜਰੀ ਨਹੀਂ ਰਿਲੀਜ਼ ਕਰਦਾ, ਕਿਉਂਕਿ ਉਹਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਜਿਹੜੇ ਖੁਫੀਆ ਤੰਤਰ ਐਕਸਪੋਜ਼ ਹੋਣ ਦੇ ਜਾਂ ਜ਼ਾਹਰ ਹੋਣ ਦੇ ਉਹਨਾਂ ਨੂੰ ਖਦਸ਼ਾ ਹੁੰਦਾ। ਸੋ ਇਹ ਤਾਂ ਗੱਲ ਭੁੱਲ ਜਾਓਗੇ ਜੀ।
ਸਿਰਫ ਮਾਫੀ ਚਾਹੁੰਦਾ ਮੈਂ ਇੱਥੇ ਇੱਕ ਚੀਜ਼ ਐਡ ਕਰਨੀ ਹੋਰ ਚਾਹੁੰਦਾ ਵੀ ਦੇਖੋ ਇਹ ਤਾਂ ਕਲੀਅਰ ਕੱਟ ਹੋ ਗਈ ਆ ਵੀ ਕੱਲ 7 ਪੁਆਇੰਟ ਅਜੀਤ ਮੁੱਲ ਨੇ ਲੜੀ ਕੀਤੇ ਆ, ਵੀਡੀਓ ਜਾਰੀ ਕਰਨ ਤੋਂ ਬਾਅਦ ਆ 7 ਪ੍ਰੋਬਲਮ ਆ ਸਕਦੀਆਂ। ਇਸ ਕਰਕੇ ਕਿਸੇ ਵੀ ਸਿਆਸੀ ਦਵਾ ਤੇ, ਕਿਉਂਕਿ ਜਿਹੜਾ ਉਹ ਐਡਵਾਈਜ਼ਰ ਆ, ਜਦੋਂ ਮੋਦੀ ਨੇ ਉਹ ਤੋਂ ਐਡਵਾਈਸ ਲਈ ਵੀ ਕੀ ਕੀਤਾ ਜਾਵੇ ਤਾਂ ਉਹਨੇ ਜੀ ਸਿਆਸੀ ਦਵਾ ਦੇ ਨਾਂ ਦੇ ਉੱਤੇ ਵੀਡੀਓ ਰਿਲੀਜ਼ ਨਹੀਂ ਕਰਨੀ ਚਾਹੀਦੀ, ਭਾਵੇਂ ਫੌਜ ਨੇ ਆਪਣੀਆਂ ਸਾਰਾ ਸਮਾਨ ਦੇ ਦਿੱਤਾ, ਪਰ ਫਿਰ ਵੀ ਲੋਕ ਇੱਕ ਇੱਕ ਪਮਾਨਾ, ਜਿਵੇਂ ਤੁਸੀਂ ਕਿਸੇ ਨੂੰ ਕਿਵੇਂ ਸੈਟਿਸਫਾਈਡ ਕਰ ਦੋਗੇ ਜੇ ਵੀਡੀਓ ਰਿਲੀਜ਼ ਕਰ ਤਾਂ ਕਹਿਣਗੇ ਜੀ ਹਾਲੀਵੁੱਡ ਤੋਂ ਬਣਵਾਈ ਆ, ਫਿਰ ਜੇ ਫੋਟੋ ਰਿਲੀਜ਼ ਕਰਦੀ ਰੱਖਣਗੇ ਐਡੀਟਿਡ ਆ, ਹਾਂਜੀ ਇਹ ਫੋਟੋਸ਼ਾਪ ਕੀਤੀ ਆ। ਉਹ ਜਿਹਨੇ ਸੈਟਿਸਫਾਈਡ ਨਹੀਂ ਹੋਣਾ ਉਹਨੇ ਹੋਣਾ ਹੀ ਨਹੀਂ, ਉਹਦਾ ਕੋਈ ਚੱਕਰ ਨਹੀਂ। ਸਾਨੂੰ ਥੋੜੀਆਂ ਜਿਹੀਆਂ ਨਾ ਕੁਝ ਕੁ ਚੀਜ਼ਾਂ ਦੇਖਣੀਆਂ ਚਾਹੀਦੀਆਂ ਵੀ ਸਰਕਾਰ ਨੂੰ ਤਾਂ ਮੇਰੇ ਵੱਲੋਂ, ਮੈਂ ਜੇ ਆਪਦੇ ਪਰਸਨਲ ਤੌਰ ਤੇ ਕਹਾਂ ਵੀ ਮੈਂ ਇਹ ਜੇ ਸੱਪ ਵੀ ਮਾਰਾਂ ਤੇ ਸੋਟੀ ਵੀ ਬਚਾਵਾਂ ਤਾਂ ਮੈਂ ਕੀ ਫੈਸਲਾ ਲਵਾਂ। ਵੈਸੇ ਤਾਂ ਔਕਾਤ ਤੋਂ ਬਾਹਰ ਦੀਆਂ ਗੱਲਾਂ ਵੀ ਮੈਨੂੰ ਉੱਥੇ ਇਹੋ ਜਿਹੇ ਫੈਸਲੇ ਵਾਲੇ ਥਾਂ ਤੇ ਪਹੁੰਚਣੀ ਅਕਾਲਾ ਜੀ ਦਾ ਬੜਾ ਨੀ, ਪਰ ਜੇ ਮੰਨ ਲਓ, ਕਿਉਂਕਿ ਅਸੀਂ ਤਾਂ ਕਈ ਵਾਰੀ ਆਪਦੇ ਆਪ ਕੇ ਲਾਟਰੀ ਵੀ ਕੱਢ ਲੈਣੇ, ਬਹੁਤ ਕਰ ਲੈਣੇ, ਚੱਲ ਇੱਥੇ ਵੀ ਮੰਨ ਲਓ ਵੀ ਮੈਂ ਮੋਦੀ ਆ ਤੇ ਫੈਸਲਾ ਲੈਣਾ, ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਆ ਤੇ ਮੈਂ ਕੀ ਲਵਾਂ, ਤਾਂ ਮੈਂ ਕੀ ਕਰਦਾ, ਮੇਰੀ ਮੈਂ ਉਹ ਵੀਡੀਓ ਜੋ ਵੀ ਸੀ ਜੋ ਵੀ ਸੂਈ ਮੈਂ ਇੱਕ ਸਰਵ ਪਾਰਟੀ ਮੀਟਿੰਗ ਸੱਦਦਾ ਤੇ ਉਹਦੇ ਚ ਵੀ ਚੋਣ ਇੱਕ ਜਾਂ ਦੋ ਦੋ ਬੰਦੇ ਸੱਦਦਾ, ਹੁਣ ਇਧਰੋਂ ਕੇਜਰੀਵਾਲ ਸੱਦ ਲਓ, ਉਧਰੋਂ ਰਾਹੁਲ ਗਾਂਧੀ ਸੱਦ ਲਓ, 10 ਜਣਿਆਂ ਦੀ ਇੱਕ ਪੈਨਲ ਸੱਦਦਾ, 10 ਹੁੰਦੇ 15 ਹੁੰਦੇ ਮੇਨ ਬੰਦੇ ਜਿਹੜੇ ਕਿ ਖੁਦ ਪਾਰਟੀ ਉਹਦੀ ਗੱਲ ਤਾਂ ਮੰਨਦੀ ਨਾ। ਹੁਣ ਜੇ ਅਰਵਿੰਦ ਕੇਜਰੀਵਾਲ ਨੂੰ ਸੱਦ ਕੇ ਬੰਦ ਕਮਰੇ ਦੇ ਵਿੱਚ ਪਹਿਲਾਂ ਉਹਨੂੰ ਦੇਸ਼ ਦੀ ਪ੍ਰਭੂਤਾ ਦੀ ਸਹੁੰ ਚੁਕਾ ਕੇ ਤੇ ਉਹ ਵੀਡੀਓ ਦਿਖਾਈ ਜਾਵੇ ਬਿਠਾ ਕੇ ਵੀ ਆਹ ਲਓ ਜੀ ਤੁਹਾਡੇ 10 ਬੰਦੇ ਤੁਹਾਨੂੰ ਆ ਦਿਖਾਤੀ ਨਾ, ਤੇ ਹੁਣ ਬਸ ਦੱਸੋ ਹੋਰ ਤਾਂ ਕੋਈ ਰੋਲਾ ਨੀ ਹੈਗਾ ਦੇਸ਼ ਦੀ ਅਖੰਡਤਾ ਲਈ, ਤੇ ਗੱਲ ਨਿਬੜ ਗਈ ਸੀ, ਇੱਥੇ ਸੋਟੀ ਵੀ ਮਰ ਗਈ ਸੀ, ਟੁੱਟੀ ਵੀ ਬਚ ਗਈ ਸੀ ਤੇ ਸੱਪ ਵੀ ਮਰ ਗਿਆ ਸੀ। ਵੀ ਇਹ ਤਰੀਕਾ ਵੀ ਇੱਕ ਅਪਣਾਇਆ ਜਾ ਸਕਦਾ ਸੀ ਜੇ ਉੱਥੇ ਹੁੰਦਾ, ਮੇਰਾ ਇਹ ਡਿਸੀਜਨ ਹੁੰਦਾ, ਸ਼ਾਇਦ ਹੋ ਸਕਦਾ ਮੈਂ ਗਲਤ ਹੁੰਦਾ। ਪਰ ਦੂਜੇ ਪਾਸੇ ਜਿਹੜਾ ਅਜੀਤ ਢਭੋਲ ਆ, ਮੈਂ ਅਜੀਤ ਢਭੋਲ ਨੂੰ ਦੇ ਦੋ ਢੰਗ ਨਾਲ ਅਜੀਤ ਢਭੋਲ ਨੂੰ ਦੇਖਦਾ, ਮੈਂ ਅਜੀਤ ਢਭੋਲ ਨੂੰ ਐਜ ਏ ਇੱਕ ਕਾਮਯਾਬ ਅਫਸਰ, ਕਾਮਯਾਬ ਜਸੂਸ, ਕਾਮਯਾਬ ਸੁਰੱਖਿਆ ਸਲਾਹਕਾਰ ਦੇ ਤੌਰ ਦੇ ਉੱਤੇ ਦੇਖਦਾ, ਤੇ ਮੈਂ ਉਹਦੇ ਬਹੁਤ ਸਾਰੇ ਜਿਹੜੇ ਉਹਦੇ ਲਏ ਫੈਸਲਿਆਂ ਦੇ ਹੁਣ ਤੱਕ ਦੇ, ਮੈਂ ਉਹਦੇ ਪਿਛਲੇ 20-30 ਸਾਲ ਦੇ ਉਹਦੇ ਫੈਸਲਿਆਂ ਨੂੰ ਫਾਲੋ ਕੀਤਾ, ਉਹਨਾਂ ਦੇ ਫੈਸਲਿਆਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਜਿੰਨੇ ਉਸ ਬੰਦੇ ਨੇ ਫੈਸਲੇ ਲਏ ਆ, ਪਰ ਉਹਦੇ ਚ ਜਿਹੜੀ ਕਮੀ ਆ ਉਹ ਕਮੀ ਨੇ ਮੈਨੂੰ ਕਦੇ ਵੀ ਉਹ ਮੇਰਾ ਚਹੇਤਾ ਨਹੀਂ ਬਣਿਆ। ਉਹ ਮੈਂ ਅੱਜ ਤੋਂ 10 ਸਾਲ ਪਹਿਲਾਂ ਵੀ ਉਹਨੂੰ ਚਹੇਤਾ ਨਹੀਂ ਬਣਾਇਆ, 15 ਸਾਲ ਪਹਿਲਾਂ ਵੀ ਮੈਂ ਉਹਨੂੰ ਜਾਣਦਾ ਸੀ ਉਦੋਂ ਵੀ ਮੇਰਾ ਚਹੇਤਾ ਨਹੀਂ, ਕਿਉਂਕਿ ਉਹ ਧਾਰਮਿਕ ਤੇ ਧਰਮਵਾਦ ਹਿੰਦੂਇਜ਼ਮ ਜਾਂ ਇਹ ਜਿਹੀਆਂ ਚੀਜ਼ਾਂ ਚ ਵਿਸ਼ਵਾਸ ਰੱਖਦਾ, ਕੱਟੜਵਾਦਤਾ ਚ ਵਿਸ਼ਵਾਸ ਰੱਖਦਾ, ਇਨਸਾਨੀਅਤ ਚ ਬਾਅਦ ਚ ਰੱਖਦਾ ਉਹ। ਜਿੱਥੇ ਉਹ ਇੰਨਾ ਕਾਮਯਾਬ ਅਫਸਰ, ਇੰਨਾ ਕਾਮਯਾਬ ਉਹ ਬਿਊਰੋਕਰੇਟ ਰਿਹਾ, ਉਹ ਏਡਾ ਕਾਮਯਾਬ ਜਸੂਸ ਆ, ਏਡਾ ਵਧੀਆ ਉਹਦੇ ਕੋਲ ਗਿਆਨ ਆ, ਉੱਥੇ ਉਹਦੇ ਚ ਜਿਹੜੀ ਇੱਕ ਕਮੀ ਆ ਉਹ ਕਮੀ ਕਰਕੇ ਮੇਰਾ ਚਹੇਤਾ ਨਹੀਂ ਬਣਿਆ। ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਉਹਨੂੰ ਮੈਂ ਆਪਦੇ ਚਹੇਤਿਆਂ ਦੀ ਵਾਂਗ ਉਹਨੂੰ ਟ੍ਰੀਟ ਕਰਾਂ, ਪਰ ਨਹੀਂ ਕਰ ਸਕਿਆ। ਹਾਂ, ਪਰ ਮੈਂ ਉਹਦੀਆਂ ਇਹ ਕੰਮਾਂ ਦਾ ਬਹੁਤ ਵੱਡਾ ਉਹਦਾ ਫੈਨ ਵੀ ਆ, ਉਹਦੀਆਂ ਇਹਨਾਂ ਗੱਲਾਂ ਦਾ, ਮੈਂ ਚੀਜ਼ਾਂ ਦਾ ਜਿਹੜੇ ਉਹਦੇ ਐਕਸ਼ਨ ਲੈਂਦਾ ਜਾਂ ਜਿਹੜੇ ਜੋ ਫੈਸਲੇ ਕਰਦਾ ਉਹ ਬਾ ਕਮਾਲ ਆ। ਸੋ ਇੱਥੇ ਕਿਤੇ ਨਾ ਕਿਤੇ ਇਹ ਵੀ ਦਿੱਕਤ ਆ ਰਹੀ ਹੈ ਸਾਡੇ ਜਿਹੜੀ ਸਾਡੇ ਇਸ ਚ ਵੀ ਜਿਹੜੀ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਰਾਸ਼ਟਰਵਾਦ ਇੱਕ ਹੋਰ ਚੀਜ਼ ਆ ਜਿਹਨੂੰ ਸਾਡੇ ਕੁਝ ਲੋਕ ਨਫ਼ਰਤ ਕਰਦੇ ਆ, ਪਰ ਉਹ ਅੱਡ ਚੀਜ਼ ਆ, ਉਹ ਨਹੀਂ, ਉਹ ਵੱਖਰੀ ਚੀਜ਼। ਇੱਕ ਹੁੰਦਾ ਧਰਮਵਾਦ, ਉਹ ਜਿਹੜੀ ਧਰਮਵਾਦ ਦੀ ਰਾਜਨੀਤੀ ਆਉਂਦੀ ਆ ਜਾਂ ਉਹਦੇ ਕਰਕੇ ਉਹਨੂੰ ਸੀਟ ਮਿਲੀ ਆ, ਉਹ ਕਿਤੇ ਨਾ ਕਿਤੇ ਮਾੜੀ ਆ
ਜੀ। ਚਲੋ ਆਪਾਂ ਇਸ ਦੇ ਬਾਰੇ ਫਿਰ ਹੋਰ ਵੀ ਲੰਬੀ ਚੌੜੀ ਗੱਲ ਕਰਾਂਗੇ ਸੰਡੇ ਦੇ ਪ੍ਰੋਗਰਾਮ ਦੇ ਵਿੱਚ। ਸੋ ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਟਾਈਮ ਕੱਢਿਆ ਤੇ ਹੈਪੀ ਵਰਕ, ਥੈਂਕ ਯੂ ਜੀ,
ਬਹੁਤ ਮਿਹਰਬਾਨੀ ਜੀ। ਤੇ ਇੱਕ ਮੈਂ ਜਾਂਦਾ ਜਾਂਦਾ ਸੂਚਨਾ ਜ਼ਰੂਰ ਦੇ ਦਿਆਂ ਜੀ, ਵੈਸੇ ਐਡਲੇਡ ਖੇਡ ਮੇਲੇ ਦੀ ਤੁਸੀਂ ਰਿਕਾਰਡਿੰਗ ਵੀ ਚਲਾਇਓ, ਉਹ ਮੈਨੂੰ ਲੱਗਦਾ ਭੇਜੀ ਪਹੁੰਚੀ ਹੋਣੀ ਤੁਹਾਡੇ ਕੋਲ ਤੇ। ਪਰ ਐਡਲੇਡ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਖੇਡ ਮੇਲਾ ਕਰਵਾਇਆ ਜਾ ਰਿਹਾ ਜੀ ਇੱਕ ਦਿਨ ਦਾ, ਤੇ ਉਹ ਇਸ 9 ਤਰੀਕ ਨੂੰ ਆ ਜੀ, ਦਿਨੇ ਤਕਰੀਬਨ 10-11 ਵਜੇ ਤੋਂ ਲੈ ਕੇ ਸ਼ਾਮ ਚੱਲੂਗਾ। ਤੇ ਉਸ ਖੇਡ ਮੇਲੇ ਦੇ ਵਿੱਚ ਇੱਕ ਜਿਹੜੀ ਮੈਂ ਹੋਰ ਐਡ ਕਰਨੀ ਚਾਹਾਂਗਾ, ਉਹ ਇੱਕ ਸਿੱਖ ਖੇਡਾਂ ਦਾ ਪਹਿਲੀ ਵਾਰ ਫਸਟ ਲੁੱਕ ਜਿਹੜਾ ਪੋਸਟਰ ਆ ਉਹ ਰਿਲੀਜ਼ ਕੀਤਾ ਜਾਊਗਾ 3 ਵਜੇ ਸ਼ਾਮ ਨੂੰ, 3 ਵਜੇ ਤੋਂ 4 ਵਜੇ ਦੇ ਦਰਮਿਆਨ ਉਹ ਸਿੱਖ ਖੇਡਾਂ ਜਿਹੜੀਆਂ ਅਗਲੀਆਂ ਈਸਟਰ ਦੇ ਉੱਤੇ ਐਡਲੇਡ ਦੇ ਵਿੱਚ ਹੋਣੀਆਂ, ਉਹ ਪੋਸਟਰ ਰਿਲੀਜ਼ ਕੀਤਾ ਜਾਏਗਾ। ਤੇ ਉਸ ਪੋਸਟਰ ਦੇ ਵੇਲੇ ਆਪ ਜਿੰਨੇ ਵੀ ਇੱਥੇ ਪਹੁੰਚੇ ਹੋਣਗੇ ਐਡਲੇਡ ਦੇ ਵਿੱਚ, ਜਿੱਥੋਂ ਵੀ ਦੂਰ ਨੇੜੇ ਤੋਂ, ਉਹਨਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਪੱਤਰ, ਵੈਸੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰਸਨਲ ਮੈਸੇਜ ਜ਼ਰੀਏ ਵੀ ਭੇਜਣ ਦੀ, ਪਰ ਫੇਰ ਵੀ ਜੇ ਤੁਹਾਡੇ ਕੋਲ ਮੈਸੇਜ ਨਹੀਂ ਵੀ ਮਿਲਦਾ ਤਾਂ ਇਹੀ ਮੇਰਾ ਸੁਨੇਹਾ ਸਾਡੀ ਸਾਰੀ ਕਮੇਟੀ ਵੱਲੋਂ, ਸਿੱਖ ਗੇਮਾਂ ਦੀ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵੀ ਉਹ 3 ਵਜੇ ਪੋਸਟਰ ਰਿਲੀਜ਼ ਤੇ ਜ਼ਰੂਰ ਪਹੁੰਚੋ, ਤਾਂ ਕਿ ਸ਼ੁਰੂ ਦੇ ਵਿੱਚ ਹੀ ਅਸੀਂ ਦਿਖਾ ਸਕੀਏ ਇੱਥੋਂ ਉੱਥੋਂ ਦੀਆਂ ਸਰਕਾਰਾਂ ਨੂੰ ਦੁਨੀਆਂ ਨੂੰ ਵੀ ਸਿੱਖ ਖੇਡਾਂ ਪ੍ਰਤੀ ਸਾਡਾ ਕਿਹੋ ਜਿਹਾ ਰੁਝਾਨ ਆ ਤੇ ਕਿਹੋ ਜਿਹੀ ਸਾਡੀ ਉਹਦੇ ਪ੍ਰਤੀ ਚਾਹ ਤੇ ਕਿਵੇਂ ਅਸੀਂ ਉਹਨੂੰ ਉਡੀਕਦੇ ਆ ਤੇ ਕਿੰਨਾ ਸਾਡਾ ਸਮਰਥਨ ਆ ਉਹ ਸਮਰਥਨ ਉਹ ਪੋਸਟਰ ਦੇ ਉੱਤੇ ਪਤਾ ਲੱਗ ਜਾਣਾ ਪਹਿਲੇ ਦਿਨ ਹੀ ਪਤਾ ਲੱਗ ਜਾਣਾ ਸੋ ਖੁੱਲਾ ਸੱਦਾ ਜੀ ਜ਼ਰੂਰ ਪਹੁੰਚੋ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ
ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੇ ਮੈਂ ਵੀ ਇੱਕ ਗੀਤ ਸੁਣਾਉਣਾ ਜੀ ਸਾਨੂੰ ਫਰਮਾਇਸ਼ ਆਇਆ ਸੀ ਸ਼ੁਰੂ ਦੇ ਵਿੱਚ ਹੀ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨਾਲੇ ਗੀਤ ਸੰਗੀਤ ਵੀ ਕਰਨਾ ਜੱਜ ਵੀਰ ਹੋਣਾ ਦਾ ਵੀ ਮੈਸੇਜ ਆ ਉਹ ਵੀ ਪੜ੍ਹਨਾ ਸੋ ਅਮਰ ਸਿੰਘ ਚਮਕੀਲਾ ਬਾਬਾ ਤੇਰਾ ਨਨਕਾਣਾ
ਮਾਰੋਈ ਅੱਖੀ ਆਕੇ ਤੱਕ ਲੈ ਹੋਈ ਸੱਚ ਚਮਕੀਲੇ ਆਖੀ ਦਾਸ ਵੀ ਅਮਰ ਜਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਓਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਓਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋਂ ਬਾਬਾ
खूबसूरत आवाज का सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰਿਸ਼ੀ ਗੁਲਾਟੀ ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ
ਸੀਕਰੇਟ ਡ੍ਰੌਪਸ
ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ kularhospital.com
ਸੀਡੀ ਬੈਟਰੀਜ ਨਾਉ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
Accountant Smart, Glen Huntley, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ ਡਾਇਰੈਕਟਰ ਅਕਾਊਂਟੈਂਟ ਸਮਾਰਟ ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-9595-9436 ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au ਅਕਾਊਂਟੈਂਟ ਸਮਾਰਟ ਜੀ ਹਾਂ ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470430650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
ਹਰਮਨ ਰੇਡੀਓ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ 9:13 ਘੜੀ ਦਿਖਾ ਰਹੀ ਹੈ ਦਿਨ ਸ਼ੁੱਕਰਵਾਰ ਹੈ ਤੇ 7 ਅਕਤੂਬਰ 2016 ਤੇ ਅੱਜ ਦਾ ਪ੍ਰੋਗਰਾਮ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਕਰ ਰਿਹਾ ਬੌਬੀ ਸਿੱਧੂ ਬ੍ਰਿਸਬਨ ਤੋਂ ਅੱਜ ਛੁੱਟੀ ਤੇ ਨੇ ਤੇ ਉਧਰ ਉਨ੍ਹਾਂ ਦੇ ਟੈਕਨੀਕਲ ਪੈਨਲ ਦੇ ਉੱਤੇ ਸਪੋਰਟ ਕਰਨ ਦੇ ਵਾਸਤੇ ਸਰਵਜੀਤ ਹੋਣੀ ਵੀ ਅੱਜ ਛੁੱਟੀ ਤੇ ਨੇ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਗਰਾਮ ਆਪਾਂ ਸਮੂਥਲੀ ਲਹਿਰਾਂ ਬਹਿਰਾਂ ਲਾ ਕੇ ਰੱਖੀਏ ਮਿੰਟੂ ਬਰਾੜ ਜੀ ਇੱਕ ਪਿਛਲੇ ਘੰਟਾ ਸਾਡੇ ਨਾਲ ਜੁੜੇ ਹੋਏ ਸਨ ਬਹੁਤ ਸਾਰੇ ਅਸੀਂ ਤਬਸਰੇ ਕੀਤੇ ਗੱਲਾਂ ਬਾਤਾਂ ਕੀਤੀਆਂ ਖ਼ਬਰਾਂ ਤੇ ਝਾਤੀ ਮਾਰੀ ਤੇ ਹੁਣ ਨਾਲ ਦੀ ਨਾਲ ਸੁਨੇਹੇ ਵੀ ਲੈਣੇ ਤੇ ਹੋਰ ਗੱਲਾਂ ਵੀ ਆਪਾਂ ਕਰਨੀਆਂ ਨੇ ਸੋ ਕੋਈ ਵੀ ਤੁਸੀਂ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕਰ ਸਕਦੇ ਹੋ ਜੀ request@harmanradio.com ਜਾਂ ਟੈਲੀਗ੍ਰਾਮ ਦੇ ਜ਼ਰੀਏ ਮੌਸਮ ਤੇ ਇੱਕ ਝਾਤੀ ਮਾਰਦੇ ਹਾਂ ਗਰਮ ਦਿਨ ਅੱਜ ਰਹੇਗਾ ਆਸਟ੍ਰੇਲੀਆ ਦੇ ਵਿੱਚ 30 ਡਿਗਰੀ ਬ੍ਰਿਸਬਨ ਦੇ ਵਿੱਚ ਕੌਫ ਸਰਵਰ ਦੇ ਵਿੱਚ 27 ਡਿਗਰੀ ਹੈ ਸ਼ਾਮ ਨੂੰ ਬੱਦਲ ਹੋਣ ਦੀ ਸੰਭਾਵਨਾ ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ 29 ਡਿਗਰੀ ਗਰਮ ਕੈਨਬਰਾ ਵਿੱਚ 23 ਡਿਗਰੀ ਬੱਦਲਵਾਈ ਹੋਣ ਦੇ ਆਸਾਰ ਨੇ ਮੀਂਹ ਹਲਕਾ ਪੈਣ ਦੇ ਆਸਾਰ ਮੈਲਬਨ ਦੇ ਵਿੱਚ ਬਣੇ ਹੋਏ ਨੇ 23 ਡਿਗਰੀ 24 ਡਿਗਰੀ ਐਡਲੇਡ ਦੇ ਵਿੱਚ ਤੇ 24 ਡਿਗਰੀ ਪਰਥ ਦੇ ਵਿੱਚ ਡਾਰਵਿਨ ਦੇ ਵਿੱਚ 36 ਡਿਗਰੀ ਗਰਮ ਤੇ ਕੇਨਸ ਦੇ ਵਿੱਚ 29 ਡਿਗਰੀ ਉਥੇ ਵੀ ਗਰਮ ਤੇ ਹਿਊਮਿਡ ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਸੋ ਦੋਸਤੋ ਉਸ ਤੋਂ ਬਾਅਦ ਮੈਸੇਜ ਪੜ੍ਹਦੇ ਆ ਜੀ ਮੈਸੇਜ ਦੇ ਵਿਚ ਦਲਜੀਤ ਸਿੰਘ ਮਹਿਤਾ ਚੌਂਕ ਤੜਕੇ ਸਾਡੇ ਨਾਲ ਜੁੜਦੇ ਨੇ ਤੇ ਉਨ੍ਹਾਂ ਨੇ ਇਕ ਸ਼ੇਅਰ ਭੇਜਿਆ ਸੀ ਜੀ ਵਕਤ ਕਾ ਆਪਣਾ ਹਿਸਾਬ ਹੈ ਵਕਤ ਕਾ ਆਪਣਾ ਜਵਾਬ ਹੈ ਕਿਸੀ ਕੋ ਯੇ ਦੇਤਾ ਹੈ ਕਾਂਟੇ ਕਿਸੀ ਕੋ ਦੇਤਾ ਗੁਲਾਬ ਹੈ ਜਿਸੇ ਕੋਈ ਪੜ੍ਹ ਨਾ ਪਾਏ ਵਕਤ ਹੀ ਵਕਤ ਕੀ ਐਸੀ ਕਿਤਾਬ ਹੈ ਕਿਸੀ ਕੋ ਪਾਣੀ ਵੀ ਨਾ ਦੇ ਕਿਸੀ ਕੋ ਦੇਤਾ ਸ਼ਰਾਬ ਹੈ ਕਿਸੀ ਕੋ ਦੇ ਅੰਧੇਰੀ ਰਾਤੇ ਕਿਸੀ ਕੋ ਦੇ ਮਹਤਾਬ ਹੈ ਵਕਤ ਚਾਹੇ ਮਜ਼ਲੂਮ ਹਮੇ ਚਾਹੇ ਤੋ ਬਣਾਏ ਨਵਾਬ ਹੈ ਕਿਸੀ ਕਾ ਹੈ ਅੱਛਾ ਵਕਤ ਕਿਸੀ ਕਾ ਵਕਤ ਖਰਾਬ ਹੈ ਕਿਸੀ ਕੋ ਦੇ ਨਾ ਸੂਖੀ ਰੋਟੀ ਕਿਸੀ ਕੋ ਦੇਤਾ ਕਬਾਬ ਹੈ ਕਿਆ ਬਾਤ ਹੈ ਜੀ ਸੋ ਵਕਤ ਕਾਫੀ ਪਾਵਰਫੁਲ ਹੈ ਟਾਈਮ ਕਾਲ ਤੇ ਕਾਲ ਦੇ ਵਿਚ ਅਸੀਂ ਸਾਰੇ ਫਸੇ ਹੋਏ ਹਾਂ ਤੇ ਕਾਲ ਚੱਲਦਾ ਹੀ ਜਾਂਦਾ ਹੈ ਸੋ ਕਾਲ ਤੋਂ ਬਾਅਦ ਬਾਹਰ ਨਿਕਲ ਕੇ ਅਕਾਲ ਰੂਪ ਦੇ ਵਿਚ ਜਾਣਾ ਸਾਡਾ ਮੰਤਵ ਹੈ ਇਸ ਸਰੀਰ ਦਾ ਇਸ ਆਤਮਾ ਦਾ। ਸਰੀਰ ਤਾਂ ਨਹੀਂ ਜਾਂਦਾ, ਸਰੀਰ ਤਾਂ ਕਾਲ ਦੇ ਵਿਚ ਹੀ ਰਹਿੰਦਾ, ਪਰ ਆਤਮਾ ਜ਼ਰੂਰ ਅਕਾਲ ਰੂਪ ਹੋ ਜਾਂਦੀ ਅਗਰ ਪਰਮਾਤਮਾ ਦੀ ਮਿਹਰ ਹੋਵੇ ਜੀ। ਸੋ ਹੋਰ ਵੀ ਸੱਜਣ ਸਾਡੇ ਨਾਲ ਜੁੜੇ ਨੇ ਤੇ ਹਰਮਨ ਸਿੱਧੂ ਹਨੀ ਛੱਪਟਣ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ। ਰਾਜੀ ਭੰਗੂ ਸਿੰਘਾਪੁਰ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੌਬੀ ਜੀ ਐਬਸੈਂਟ ਹੋ ਗਏ ਨੇ, ਵਧੀਆ ਪ੍ਰੋਗਰਾਮ ਚੱਲ ਰਿਹਾ, ਤੁਹਾਡਾ ਟਾਈਮ ਚੇਂਜ ਹੋ ਗਏ ਨੇ, ਬਹੁਤ ਪ੍ਰੋਬਲਮ ਕ੍ਰੀਏਟ ਕੀਤੀ ਹੈ। ਸਮਾਂ ਵਕਤ ਜੀ ਜਿਹੜਾ ਹੁਣ ਤੁਹਾਨੂੰ ਸ਼ੇਅਰ ਸੁਣਾ ਕੇ ਹਟੇ ਆ, ਵਕਤ ਕਹਿੰਦੇ ਕਿ ਸਮੇਂ ਦੇ ਨਾਲ ਚੱਲੀਏ ਤਾਂ ਜ਼ਿਆਦਾ ਵਧੀਆ, ਤੇ ਅੱਜ ਕੱਲ ਬਾਬਿਆਂ ਨੇ ਵੀ ਆਪਣੇ ਜਿਹੜੇ ਨਾਮ ਬਦਲ ਲਏ ਨੇ ਤੇ ਪਾਪਾਂ ਪੁੰਨਾਂ ਦੀ ਭੁੱਲ ਬਖਸ਼ਾਉਣ ਦੇ ਬਾਅਦ ਹੁਣ ਰਿਗਰੈਟ ਥੈਰੇਪੀ ਆ ਗਈ ਆ। ਮਿੰਟੂ ਬਰਾੜ ਹੋਣਾ ਨੇ ਕਾਫੀ ਸਮੀਖਿਆ ਕੀਤੀ ਹੈ ਇਸ ਤੇ। ਸੋ ਜਿਹੜਾ ਤੁਹਾਨੂੰ ਹੁਣ ਮੈਂ ਗੀਤ ਇੱਕ ਸੁਣਾਉਣਾ ਜੀ, ਗੀਤ ਸੁਣਾਉਣੇ ਆ ਜੀ, ਫਿਲਮ ਨਵੀਂ ਆ ਰਹੀ ਹੈ ਤੇ ਉਸ ਦੇ ਵਿੱਚੋਂ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਬਹੁਤ ਸੋਹਣਾ ਗੀਤ ਹੈ ਜੀ, ਮੈਨੂੰ ਬੜਾ ਵਧੀਆ ਲੱਗਦਾ, ਆਓ ਗੀਤ ਦਾ ਆਨੰਦ ਮਾਣਦੇ ਹਾਂ ਜੀ। ਟਾਈਗਰ ਫਿਲਮ
ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਤੇਰੇ ਤੋਂ ਐਨੀ ਕੁਝ ਮਨ ਲਵੇ, ਵਰ ਜਾਵਾਂ ਤੇਰੇ ਤੋਂ, ਦਿਲ ਦੀਆਂ ਗੱਲਾਂ ਅੱਜ ਦਿਲ ਤਾਈ ਪੈਣ ਦੇ, ਦਿਲ ਦੀਆਂ ਗੱਲਾਂ ਅੱਜ ਦਿਲ ਤਾਈ ਪੈਣ ਦੇ, ਰਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਤਪਦਾ ਏ ਦਿਲ ਥੋੜੀ ਠੰਡ ਅੱਜ ਪੈਣ ਦੇ, ਤਪਦਾ ਏ ਦਿਲ ਥੋੜੀ ਠੰਡ ਅੱਜ ਪੈਣ ਦੇ, ਰਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। है पीना है कोटी रब्बा एक दीवाना है कोई परवाह नहीं कहंदा जो भी जमाना है कोई परवाह नहीं कहंदा जो भी जमाना है दुनिया दे तीर जेड़े खेण दे ने खेण दे दुनिया दे तीर जेड़े खेण दे ने खेण दे रजिया ने दिल मेरा होर तक लैण दे होर तक लैण दे रब्बा मेरे यार नू अखा सवे रहण दे रब्बा मेरे यार नू अखा सवे रहण दे
ਜੀ ਹੈਪੀ ਰਾਏ ਕੋਟੀ ਦੀ ਕਲਮ ਤੋਂ ਇਹ ਗੀਤ ਲਿਖਿਆ ਹੋਇਆ ਤੇ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿਚ ਬਹੁਤ ਹੀ ਖੂਬਸੂਰਤ ਗੀਤ ਸੀ ਹਰਪ੍ਰੀਤ ਕੋਹਲੀ ਜੀ ਵਾਕਿਆ ਹੀ ਬਹੁਤ ਸੋਹਣਾ ਗੀਤ ਹੈ ਰੋਮਾਂਟਿਕ ਗੀਤ ਹੈ ਤੇ ਤੁਹਾਨੂੰ ਪਸੰਦ ਆਇਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਧਰ ਸਾਡੇ ਬੜੇ ਹੀ ਪਰਮ ਮਿੱਤਰ ਜਜਵੀਰ ਹੋਣਾ ਨੇ ਮੈਲਬਨ ਤੋਂ ਜਾਣਕਾਰੀ ਭੇਜੀ ਹੈ ਕਿ ਕਿਰਪਾ ਕਰਕੇ ਵਿਕਟੋਰੀਆ ਸਟੇਟ ਦੇ ਵਸਨੀਕਾਂ ਨੂੰ ਬੇਨਤੀ ਕਰ ਦਿਓ ਕਿ ਕੌਂਸਲ ਵੋਟਾਂ ਅੱਜ ਸ਼ਾਮ ਤੱਕ ਸਾਰਿਆਂ ਨੂੰ ਮਿਲ ਜਾਣੀਆਂ ਨੇ ਤੇ ਸਾਰੇ ਜਣੇ ਵੋਟ ਜ਼ਰੂਰ ਕਰਨਾ ਜੀ ਆਖਰੀ ਤਰੀਕ 21 ਅਕਤੂਬਰ ਹੈ ਪੋਸਟ ਕਰਨ ਦੇ ਲਈ ਸੋ ਪੋਸਟਲ ਵੋਟਾਂ ਦੀ ਗੱਲ ਹੋ ਰਹੀ ਆ ਤੇ ਵੋਟਾਂ ਪੈ ਰਹੀਆਂ ਨੇ ਕੌਂਸਲ ਦੀਆਂ ਵਿਕਟੋਰੀਆ ਦੇ ਵਿਚ ਨਿਊ ਸਾਊਥ ਵੇਲਸ ਦੇ ਵਿਚ ਪੈ ਚੁੱਕੀਆਂ ਨੇ ਸੋ ਜਜਵੀਰ ਹੁਣੀ ਵੀ ਸ਼ਾਇਦ ਵਿਟਲਸੀ ਇਲਾਕੇ ਤੋਂ ਖੜੇ ਨੇ ਤੇ ਹੋਰ ਵੀ ਬੜੇ ਪੰਜਾਬੀ ਭਰਾ ਨੇ ਭੈਣਾਂ ਨੇ ਜਿਹੜੀਆਂ ਖੜੀਆਂ ਨੇ ਸੋ ਆਪਣੇ ਆਪਣੇ ਇਲਾਕੇ ਦੇ ਵਿਚ ਆਪਣੇ ਜਿਹੜੇ ਫੇਵਰੇਟ ਕੌਂਸਲਰ ਹੈ ਉਨ੍ਹਾਂ ਨੂੰ ਜ਼ਰੂਰ ਜਿਹੜੇ ਕੈਂਡੀਡੇਟ ਉਨ੍ਹਾਂ ਨੂੰ ਕੌਂਸਲਰ ਬਣਾਉਣ ਦੇ ਵਿਚ ਮਦਦ ਕਰੋ ਪਰ ਮੈਂ ਇੱਥੇ ਇਕ ਗੱਲ ਤੁਹਾਨੂੰ ਸਾਰਿਆਂ ਨੂੰ ਇਕ ਵਾਰੀ ਵਿਕਟੋਰੀਆ ਵਾਲਿਆਂ ਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਵੀ ਬਾਕੀ ਸਾਰੇ ਆਸਟ੍ਰੇਲੀਆ ਵਾਲੇ ਵੀ ਕਿ ਜਿਹੜੀਆਂ ਕੌਂਸਲ ਦੀਆਂ ਵੋਟਾਂ ਹੁੰਦੀਆਂ ਉਸ ਦੇ ਵਿਚ ਜਿਹੜਾ ਮੇਨ ਮੁੱਦਾ ਹੁੰਦਾ ਉਹ ਜੀ ਤੁਹਾਡੇ ਕੌਂਸਲ ਦਾ ਜਿਹੜੇ ਨਗਰ ਪਾਲਿਕਾ ਦਾ ਹੁੰਦਾ ਆ ਉਸ ਦੇ ਵਿਚ ਜਿਹੜੇ ਨੈਸ਼ਨਲ ਇਸ਼ੂ ਬਹੁਤ ਘੱਟ ਹੁੰਦੇ ਨੇ ਕਿ ਜਿਸ ਤਰ੍ਹਾਂ ਡਿਫੈਂਸ ਦੇ ਜਾਂ ਹੋਰ ਡਿਵੈਲਪਮੈਂਟ ਦੇ ਜਿਹੜੇ ਹੁਣ ਤੁਹਾਡੇ ਲਾਗੇ ਦੇ ਤੁਹਾਡੇ ਸਬਬ ਦੇ ਇਸ਼ੂ ਨੇ ਤੁਹਾਡੀਆਂ ਗਲੀਆਂ ਦੇ ਇਸ਼ੂ ਨੇ ਉਹ ਜ਼ਿਆਦਾ ਮਤਲਬ ਪ੍ਰਭਾਵਿਤ ਹੋਣੇ ਚਾਹੀਦੇ ਨੇ ਸੋ ਉਸ ਬੇਸ ਦੇ ਉੱਤੇ ਤੁਸੀਂ ਉਹ ਕੈਂਡੀਡੇਟ ਚੁਣੋ ਜਿਹੜੇ ਤੁਹਾਡੇ ਇਲਾਕੇ ਦੇ ਵਿਚ ਕੰਮ ਕਰ ਰਹੇ ਨੇ ਪਿਛਲੇ ਕੁਝ ਸਾਲਾਂ ਤੋਂ ਜਾਂ ਕੁਝ ਸਮੇਂ ਤੋਂ ਜਿਹੜੇ ਤੁਹਾਨੂੰ ਜਾਣਦੇ ਨੇ ਤੁਹਾਨੂੰ ਤੁਹਾਡੇ ਨਾਲ ਗੱਲ ਕਰਦੇ ਨੇ ਔਰ ਤੁਹਾਡੇ ਵਿਚ ਵਿਚਰਦੇ ਨੇ ਔਰ ਤੁਹਾਡੇ ਇਲਾਕੇ ਨੂੰ ਵਧੀਆ ਬਣਾਉਣ ਦੇ ਲਈ ਸੋਚ ਰੱਖਦੇ ਨੇ ਸੋ ਬਹੁਤ ਸਾਰੇ ਜਿਹੜੇ ਕੈਂਡੀਡੇਟ ਨੇ ਕਈ ਵਾਰੀ ਪਹਿਲੀ ਵਾਰੀ ਹੁਣ ਇਸ ਮੈਦਾਨ ਦੇ ਵਿਚ ਨਿਤਰੇ ਨੇ ਤੇ ਉਮੀਦ ਰੱਖਦੇ ਹਾਂ ਕਿ ਉਨ੍ਹਾਂ ਨੂੰ ਵੀ ਤਜਰਬਾ ਹੋ ਜਾਊਗਾ ਆਉਣ ਵਾਲੇ ਸਮੇਂ ਦੇ ਵਿਚ ਕਿ ਕਿਸ ਤਰ੍ਹਾਂ ਲੋਕਾਂ ਦੇ ਨਾਲ ਜੁੜਨਾ ਪਰ ਮੇਰਾ ਆਪਣਾ ਤਜਰਬਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜੀ ਨਹੀਂ ਮੈਂ ਕਦੇ ਵੀ ਇਲੈਕਸ਼ਨ ਚ ਨਹੀਂ ਖੜਿਆ ਤੇ ਨਾ ਹੀ ਮੇਰੇ ਕਿਸੇ ਵੀ ਇਲੈਕਸ਼ਨ ਦੇ ਵਿਚ ਖੜਨ ਦੇ ਇੰਟੈਂਸ਼ਨ ਹੈ ਤੇ ਵੈਸੇ ਮੈਂ ਕਾਫੀ ਨਿਗਾਹ ਰੱਖਦਾ ਮੇਰੇ ਤਾਇਆ ਜੀ ਸਲੋ ਇੰਗਲੈਂਡ ਦੇ ਵਿਚ ਜਿਹੜਾ ਕਿ ਕਾਫੀ ਪੁਰਾਣਾ ਇਲਾਕਾ ਹੈ ਉਥੋਂ ਦੇ ਕੌਂਸਲਰ ਵੀ ਹਨ ਰਹੇ ਵੀ ਨੇ ਕਈ ਵਾਰੀ ਤੇ ਹੁਣ ਵੀ ਨੇ ਤੇ ਉਨ੍ਹਾਂ ਨਾਲ ਮੈਂ ਅਕਸਰ ਗੱਲਬਾਤ ਕਰਦਾ ਰਹਿੰਦਾ ਤੇ ਦੱਸਦਾ ਉਨ੍ਹਾਂ ਤੋਂ ਪੁੱਛਦਾ ਰਹਿੰਦਾ ਕਿ ਕਿਸ ਤਰ੍ਹਾਂ ਚੱਲਦਾ ਆ ਤੇ ਉਹ ਵੀ ਅਕਸਰ ਮੈਨੂੰ ਇਹੀ ਕਹਿੰਦੇ ਨੇ ਕਿ ਜਿਹੜੇ ਨੈਸ਼ਨਲ ਇਸ਼ੂ ਨੇ ਜਾਂ ਸਟੇਟ ਦੇ ਇਸ਼ੂ ਨੇ ਉਹ ਬਹੁਤ ਘੱਟ ਜਿਹੜੇ ਕੰਮ ਕਰਦੇ ਨੇ ਇਸ ਲੈਵਲ ਦੇ ਉੱਤੇ ਤੇ ਇਸ਼ੂ ਕੀ ਕੰਮ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਤੁਹਾਡਾ ਵਾਰਡ ਹੈ ਉਸ ਵਾਰਡ ਦੇ ਵਿਚ ਤੁਸੀਂ ਆਪਣੇ ਪੈਂਫਲੇਟ ਛਪਾਓ ਆਪਣਾ ਨੰਬਰ ਦਿਓ ਸਾਰਿਆਂ ਨੂੰ ਤੇ ਕਹੋ ਆਪਣੇ ਵਾਰਡ ਦੇ ਘਰਾਂ ਦੇ ਵਿਚ ਜਾ ਜਾ ਕੇ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਇਹ ਜ਼ਰੂਰੀ ਨਹੀਂ ਕਿ ਇਲੈਕਸ਼ਨ ਤੋਂ ਪਹਿਲਾਂ 2-3 ਹਫ਼ਤੇ ਪਹਿਲਾਂ ਹੀ ਕਰਨਾ ਜਾਂ ਇਲੈਕਸ਼ਨ ਦੇ ਤੁਸੀਂ ਥਰੂ ਆਊਟ ਟਰਮ 2-3 ਸਾਲ ਪਾਓ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਸਾਨੂੰ ਦੱਸੋ ਕੀ ਕਰਨਾ ਚਾਹੁੰਦੇ ਹੋ ਤਾਂ ਉਹ ਜਦੋਂ ਉਹ ਤੁਹਾਨੂੰ ਫੋਨ ਕਰਦੇ ਜੇ ਤੁਸੀਂ ਮਤਲਬ 1000 ਪੈਂਫਲੇਟ ਪਾਇਆ ਤਾਂ ਤੁਹਾਨੂੰ 20 ਕਾਲਾਂ ਜ਼ਰੂਰ ਆਉਣਗੀਆਂ ਆਪਣੇ ਵਾਰਡ ਦੇ ਵਿਚੋਂ ਤੇ ਉਹ ਤੁਹਾਨੂੰ ਦੱਸਣਗੇ ਕਿ ਤੁਹਾਡਾ ਉਨ੍ਹਾਂ ਦਾ ਇਸ਼ੂ ਕੀ ਹੈ ਸੋ ਦੋਸਤੋ ਇਸ਼ੂ ਕੀ ਹੁੰਦਾ ਆ ਕੌਂਸਲ ਦੇ ਮਸਲਿਆਂ ਦੇ ਵਿਚ ਇਸ਼ੂ ਕੀ ਹੁੰਦਾ ਇਸ਼ੂ ਇਹ ਹੁੰਦਾ ਕਿ ਤੁਹਾਡੇ ਜਿਹੜੀ ਘਰ ਨੂੰ ਆਉਂਦੀ ਸੜਕ ਹੈ ਉਸ ਨੂੰ ਚੌੜਾ ਕਰਨ ਵਾਲਾ ਜਾਂ ਉਥੇ ਫੁੱਟਪਾਥ ਬਣਾਉਣ ਦੀ ਲੋੜ ਹੈ ਜਾਂ ਕੌਂਸਲ ਜਿਹੜੇ ਤੁਹਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿਸੇ ਦਰਖਤ ਨੂੰ ਦੀ ਪ੍ਰੂਨਿੰਗ ਕਰਨ ਦੇ ਲਈ ਜਾਂ ਉਸ ਨੂੰ ਵੱਢ ਕੇ ਨਵਾਂ ਲਾਉਣ ਦੇ ਲਈ ਜਾਂ ਉਹ ਦਰਖਤ ਜਿਹੜਾ ਆ ਉਹ ਗੰਦ ਬਹੁਤ ਪਾ ਰਿਹਾ ਕਿਸੇ ਦੇ ਘਰ ਦੇ ਵਿਚ ਜਾਂ ਕਿਸੇ ਦਾ ਗਟਰ ਜਿਹੜਾ ਆ ਉਹ ਲੀਕ ਕਰਨ ਲੱਗ ਜਾਂਦਾ ਮੀਹਾਂ ਦੇ ਵਿਚ ਇਹ ਇਸ਼ੂ ਹੁੰਦੇ ਨੇ ਜੀ ਵਾਰਡ ਦੇ ਵਿਚ ਇਹ ਹੁੰਦੇ ਨੇ ਕੌਂਸਲ ਦੀਆਂ ਇਲੈਕਸ਼ਨਾਂ ਦੇ ਇਸ਼ੂ ਇਹ ਹੋਣੇ ਚਾਹੀਦੇ ਨੇ ਸੋ ਅਗਰ ਤੁਸੀਂ ਪੈਂਫਲੇਟ ਪਾਉਂਦੇ ਹੋ ਇੱਕ ਦੋ ਸਾਲ ਪਹਿਲਾਂ ਤਾਂ ਤੁਹਾਨੂੰ 1000 ਦੇ ਵਿਚੋਂ 20 ਲੋਕ ਤੁਹਾਨੂੰ ਆ ਕੇ ਅਪਰੋਚ ਕਰਨਗੇ ਵੀ ਸਾਡੀ ਆਹ ਪ੍ਰੋਬਲਮ ਹੈ ਸੋ ਉਹ ਪ੍ਰੋਬਲਮ ਸੁਣੋ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਫਿਰ ਕੌਂਸਲ ਵਾਲਿਆਂ ਤੋਂ ਉਹਨਾਂ ਦੀ ਮਦਦ ਕਰਾਉਣ ਦੀ ਕੋਸ਼ਿਸ਼ ਕਰੋ ਜੇ 20 ਦੇ ਵਿਚੋਂ ਤੁਸੀਂ 50% ਵੀ ਹੱਲ ਕਰਾਉਣ ਦੀ ਮਦਦ ਕਰਤੀ ਤਾਂ ਜਿਹੜੇ ਉਹ 10 ਬੰਦੇ ਤੁਸੀਂ ਜਿਨ੍ਹਾਂ ਦੀ ਮਦਦ ਕੀਤੀ ਆ ਉਹ 10 ਘਰ ਉਹਨਾਂ ਦੀਆਂ 40 ਵੋਟਾਂ ਤਾਂ ਤੁਹਾਡੀਆਂ ਹੋ ਗਈਆਂ ਫਿਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਫਰੈਂਡ ਮਿੱਤਰ ਤੇ ਉਹ 40 ਵੋਟਾਂ ਉਹ 10 ਗੁਣਾ ਹੋ ਜਾਂਦੀਆਂ 400 ਵੋਟਾਂ ਦੇ ਵਿਚ ਕਨਵਰਟ ਹੋ ਜਾਂਦਾ ਸੋ ਇਹ ਹੈ ਜੀ ਪੋਲੀਟਿਕਸ ਇਹ ਹੈ ਜੀ ਗਰਾਊਂਡ ਵਰਕ ਜਿਹੜਾ ਕਰਨਾ ਪੈਂਦਾ ਕੌਂਸਲ ਲੈਵਲ ਦਾ ਇਕੱਲਾ ਕੌਂਸਲ ਲੈਵਲ ਦੇ ਨਹੀਂ ਸਟੇਟ ਲੈਵਲ ਤੇ ਵੀ ਇਦਾਂ ਕਰਨਾ ਪੈਂਦਾ ਕਿਸੇ ਵੀ ਲੈਵਲ ਤੇ ਜਦੋਂ ਤੁਸੀਂ ਕੰਮ ਕਰਨਾ ਤਾਂ ਗਰਾਊਂਡ ਲੈਵਲ ਕੰਮ ਕਰਨਾ ਪਏਗਾ ਤੇ ਜ਼ਰੂਰੀ ਨਹੀਂ ਹੈਗਾ ਵੀ ਇਕੱਲਾ ਫੇਸਬੁੱਕ ਤੇ ਫੋਟੋਆਂ ਕਰਾ ਕੇ ਜਾਂ ਫੰਡ ਰੇਜ਼ਿੰਗ ਕਰਕੇ ਇਦਾਂ ਨਹੀਂ ਵੋਟ ਬਣਦੀ ਹੁੰਦੀ ਇਦਾਂ ਨਹੀਂ ਪੈਂਦੀ ਹੁੰਦੀ ਵੋਟ ਵੋਟ ਪੈਂਦੀ ਹੈ ਜੀ ਕੰਮ ਕਰਕੇ ਸੋ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕੀਤਾ ਸਾਰਿਆਂ ਨਾਲ ਮੈਨੂੰ ਲੱਗਦਾ ਮੋਸਟਲੀ ਕੈਂਡੀਡੇਟ ਸਾਰੇ ਸੁਣ ਹੀ ਰਹੇ ਹੋਣਗੇ ਜਾਂ ਜਿਹੜੇ ਸੁਣ ਰਹੇ ਹੋਣਗੇ ਉਹ ਮੇਰੀਆਂ ਗੱਲਾਂ ਸੁਣ ਕੇ ਕੈਂਡੀਡੇਟ ਖੜਨ ਦੀ ਤਿਆਰੀ ਕਰਨ ਲੱਗ ਪਏ ਹੋਣੇ ਆ ਸੋ ਇਹ ਮੇਰਾ ਆਪਣਾ ਤਜਰਬਾ ਸੀ ਉਮੀਦ ਰੱਖਦੇ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਜੱਜ ਵੀਰ ਹੋਣਾ ਨੇ ਇੱਕ ਵਾਰੀ ਫੇਰ ਇਨਫੋਰਮੇਸ਼ਨ ਉਹ ਸ਼ੇਅਰ ਕਰਦਾ ਕਿ ਕੌਂਸਲ ਵੋਟਾਂ ਜਿਹੜੀਆਂ ਅੱਜ ਸ਼ਾਮ ਤੱਕ ਸਾਰਿਆਂ ਨੂੰ ਮਿਲ ਜਾਣਗੀਆਂ ਸੋ ਸਾਰੇ ਵੋਟ ਜ਼ਰੂਰ ਕਰਿਓ ਤੇ ਆਖਰੀ ਤਰੀਕ 21 ਆ ਜੀ ਪੋਸਟ ਕਰਨ ਦੀ ਵੋਟ ਤੇ ਸਾਡੇ ਨਾਲ ਹਰ 34 ਅੱਛਾ ਨਾਮ ਨਹੀਂ ਉਹਨਾਂ ਲਿਖਿਆ ਜੈ ਮਾਤਾ ਦੀ ਭਾਜੀ ਕਹਿੰਦੇ ਬਹੁਤ ਟਾਈਮ ਬਾਅਦ ਸੁਣਿਆ ਜੀ ਬਹੁਤ ਵਧੀਆ ਲੱਗਿਆ ਹਾਰਟ ਗਾਰਡਨ ਗਾਰਡਨ ਹੋ ਗਿਆ ਕਿਆ ਬਾਤ ਹੈ ਜੀ ਤੇ ਇੱਕ ਗੀਤ ਕਹਿੰਦੇ ਸੁਣਨਾ ਚਾਹੁੰਦੇ ਆ ਜੀ ਜੇ ਤੁਸੀਂ ਲਾ ਦਿਓ ਬੁਲਟ ਤਾਂ ਰੱਖਿਆ ਏ ਪਟਾਕੇ ਪਾਉਣ ਨੂੰ ਹੁਣ ਤੁਸੀਂ ਮੈਨੂੰ ਧਰਮ ਸੰਕਟ ਚ ਪਾਉਂਗੇ ਕੋਈ ਗੱਲ ਨੀ ਮੈਂ ਲੱਭਦਾ ਜੀ ਗੀਤ ਗੀਤ ਤਾਂ ਹੋਣਾ ਆ ਪਰ ਮੇਰੇ ਇਸ ਡਾਟਾਬੇਸ ਚ ਨਹੀਂ ਹੋਣਾ ਮੈਂ ਕੋਸ਼ਿਸ਼ ਕਰਾਂਗਾ ਜੇ ਅੱਜ ਨਹੀਂ ਤਾਂ ਤੁਹਾਨੂੰ ਸੰਡੇ ਜ਼ਰੂਰ ਸੁਣਾਵਾਂਗਾ ਇੱਥੇ ਐਕਚੁਲੀ ਸੰਡੇ ਗੱਲ ਵੀ ਕਰਾਂਗੇ ਤੁਹਾਨੂੰ ਸੰਡੇ ਗੀਤ ਸੁਣਾਵਾਂਗੇ ਜੀ ਤੇ ਤੁਹਾਨੂੰ ਦੱਸਾਂਗੇ ਜੀ ਫਿਰ ਪੁੱਛਾਂਗੇ ਨਾਲੇ ਤੇ ਕੀ ਇਹ ਗੀਤ ਦੇ ਵਿਚ ਕੀ ਗਲਤ ਹੈ ਤੇ ਕੀ ਸਹੀ ਹੈ ਪਰ ਤੁਹਾਡਾ ਸਵਾਗਤ ਹੈ ਜੀ ਤੇ ਆਪਣਾ ਨਾਮ ਤੁਸੀਂ ਜ਼ਰੂਰ ਲਿਖੋ ਜੀ ਹੇਰਪ੍ਰੀਤ ਹੈ ਜੀ ਤੁਹਾਡਾ ਨਾਮ ਅੱਛਾ ਕਿਆ ਬਾਤ ਹੈ ਤੁਹਾਡੇ ਡਿਸਕ੍ਰਿਪਸ਼ਨ ਦੇ ਵਿਚ ਆ ਰਿਹਾ ਸਵਾਗਤ ਕਰਦੇ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਸੋ ਸੱਜਣੋ ਮਿੱਤਰੋ ਪ੍ਰੋਗਰਾਮ ਦੇ ਵਿਚ ਤੁਸੀਂ ਵੀ ਜੁੜ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਤੇ ਜਾਂ ਟੈਲੀਗ੍ਰਾਮ ਜ਼ਰੀਏ ਲੈਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਇੱਕ ਹੋਰ ਰੋਮਾਂਟਿਕ ਗੀਤ ਪੇਸ਼ ਕਰਾਂਗੇ
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤਾਂ ਕਿ ਸੰਵਾਦ ਹੁੰਦਾ ਰਹੇ ਆਵਾਜ਼ ਚੱਲਦੀ ਰਹੇ ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ USA ਤੋਂ ਪ੍ਰਦੀਪ ਤੂਰ
ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਸੌ ਬਾਟ ਦੇ ਬਲਬ ਵਾਂਗੂ ਫਿਰ ਲਿਸ਼ਕੀ तेरे पिछे मामले ने जिठे रिसकी तेनू पौन दे प्लैन विच घूमदा गबरू दा चैन गया तेरे रेशमी रुमाल तेरा चुमदा गबरू दा चैन गया तेरे रेशमी रुमाल तेरा चुमदा रख दी बरूद जिहा सुरमा जवानी पूरी छलके उत्तो जुल्फा मुलैम कर छड़ियां रकाने नी तू केश निखार मल मल के केश निखार मल मल के गल्ला धुप नाल हुईयां चिट्टियां जिवें हुंदा ऐ निखार कच्ची खुबदा गबरू दा चैन गया तेरे रेशमी रुमाल तेरा चुमदा तेनू दिल वाली गल नी दलेरी जही परके जेड़े तेरे पिछे फिर दे बनाई बिलो लेना नी मैं रख देने एक पासे करके रख देने एक पासे करके ओ तेरे आशक न रहन देने नी मुंडा बूरियां दे डोके फिरे चौंगदा गबरू दा चैन गया तेरे रेशमी रुमाल तेरा चुमदा गबरू दा चैन गया तेरे रेशमी रुमाल तेरा चुमदा
लो जी दिलजीत दी आवाज दे विच गीत सुन रहे सी जी रुमाल ते वैसे अमरीक सिंह फलोरा दा एह फेवरेट गीत है ते अज ही सुनाता वैसे कल नूं सुनाना चाहिदा सी ते हैरी जी मैं थोड़ी ईमेल पछाण नहीं सकिया कि तुसी हो पर तुसी अपना नाम भेजता बहुत बहुत धन्नवाद गीत थोड़ा मैं सुनाउना अज हुणे ही सुनाउना जी ते सुनंदा शर्मा दा जी पटाके गीत अगला सुनना पर उस तों पहलां असी कुछ गल्लां करनियां तुहाडे नाल ते एक तां मैं हरप्रीत सिंह कोहली हुणां दी प्रोफाइल पिक्चर देख रहा मैनूं लगदा उन्हें प्रिजमा नाल बनाई है बहुत वधिया है ते ऐदां लग रहा वी जिद्दां हुणे ही फोटो दे विचों निकल के आ जाणा ते बड़ा डरावना जिहा सीन है ते उत्थे हेठां उन्हां ने लिखिया होया इक फिकरा जिस दे विच हैगा कि किसे ने पुछिया किथे रहिंदे हो मैं कहा औकात च उन्हें पुछिया कदों तक ते कहिंदे हरप्रीत जदों तक अगला रहे क्या बात है बहुत सोहना शेर है जी मैं प्रोफाइल देख रहा सी तुहाडी मतलब मूहरे मेरे फोटो आ गई फेसबुक ते तां मैं सोचा कि अपने स्रोतियां नाल भी शेयर कर लईए ते गीत भी सुणांगे ते एक खबर तुहाडे नाल हुण थोड़ी जी रौचक शेयर कर लईए तुहानूं पता कि पहलां भी आपां खबरां दे विच दस्सिया सी कि जिहड़े कांड होया कि नौ जिहड़े बंदे ने मलेशिया दे विच जा के फड़े गए ने ਉਹ ਇਸ ਜੁਰਮ ਦੇ ਵਿਚ ਕਿ ਉਨ੍ਹਾਂ ਨੇ ਜਿਹੜੀ ਉਥੇ ਕਾਰ ਰੇਸਾਂ ਚੱਲ ਰਹੀਆਂ ਸੀਗੀਆਂ ਉਸ ਦੌਰਾਨ ਜਦੋਂ ਮਲੇਸ਼ੀਅਨ ਗ੍ਰੌਂਡ ਪ੍ਰੀ ਖਤਮ ਹੋਈ ਆ ਤੇ ਡੈਨੀਅਲ ਰਿਕਾਰਡੋ ਜਿੱਤਿਆ ਤੇ ਉਸ ਸੈਲੀਬ੍ਰੇਸ਼ਨ ਦੇ ਵਿਚ ਤੁਹਾਨੂੰ ਪਤਾ ਜਦੋਂ ਸ਼ੈਂਪੇਨ ਵਗੈਰਾ ਖੋਲਦੇ ਹੁੰਦੇ ਆ ਤੇ ਕਰਾਊਡ ਦੇ ਵਿਚ ਉਹ ਖੜੇ ਸੀ ਨੌ ਜਣੇ ਤਾਂ ਉਨ੍ਹਾਂ ਨੇ ਆਪਣੇ ਕੱਪੜੇ ਲਾ ਦਿੱਤੇ ਤੇ ਸਿਰਫ ਅੰਡਰਵੀਅਰਾਂ ਪਾਈਆਂ ਤੇ ਇਹ ਜਿਹੜੀ ਅੰਡਰਵੀਅਰ ਸੀ ਨਾ ਇਹ ਇਕ ਕੰਪਨੀ ਤੋਂ ਉਨ੍ਹਾਂ ਨੇ ਕਸਟਮ ਬਣਾਈਆਂ ਸੀ ਸਾਰਿਆਂ ਨੇ ਇਕੋ ਜਿਹੀਆਂ ਇਕ ਕੰਪਨੀ ਆ ਉਹ ਇਹ ਜਿਹੜੀ ਬੱਜੀ ਕਹਿੰਦੇ ਉਹਨੂੰ ਉਹ ਕਸਟਮ ਅੰਡਰਵੀਅਰ ਬਣਾਉਂਦੇ ਨੇ ਤੇ ਉਸ ਦੇ ਉੱਤੇ ਮਲੇਸ਼ੀਆ ਦੇ ਝੰਡੇ ਲੱਗੇ ਹੋਏ ਸੀ ਤੇ ਬੱਜੀ ਸਮਗਲਰਸ ਲਿਖਿਆ ਹੋਇਆ ਸੀ ਸੋ ਇਹ ਨੌ ਅੰਡਰਵੀਅਰਸ ਉਹਨਾਂ ਨੇ ਕਸਟਮ ਮੇਡ ਬਣਾ ਕੇ ਲੈ ਕੇ ਗਏ ਉਹ ਪਾ ਕੇ ਗਏ ਤੇ ਉਹਨਾਂ ਦੀ ਇੰਟੈਂਸ਼ਨ ਸੀ ਇਹ ਕੁਛ ਕਰਨ ਦੀ ਕਿ ਅਸੀਂ ਉੱਥੇ ਅੰਡਰਵੀਅਰਾਂ ਦੇ ਵਿਚ ਸੈਲੀਬ੍ਰੇਟ ਕਰਨਾ ਆ ਤੇ ਹੁਣ ਚਲੋ ਉਨ੍ਹਾਂ ਨੂੰ ਉਥੇ ਗ੍ਰਿਫ਼ਤਾਰ ਕੀਤਾ ਕਾਨੂੰਨ ਉਥੇ ਦਾ ਨਹੀਂ ਅਲਾਓ ਕਰਦਾ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਕੋਰਟ ਦੇ ਵਿਚ ਲਿਜਾਇਆ ਗਿਆ ਜੇਲ੍ਹ ਦੇ ਵਿਚ ਵੀ ਉਹ ਰਾਤ ਰਹੇ ਮਤਲਬ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਹੁਣ ਸ਼ਾਇਦ ਉਨ੍ਹਾਂ ਨੂੰ ਬਰੀ ਵੀ ਕਰ ਦਿੱਤਾ ਜਾਊਗਾ ਪਰ ਇਸ ਸਾਰੇ ਤੋਂ ਪ੍ਰਭਾਵਿਤ ਜਿਹੜੀ ਇਹ ਕੰਪਨੀ ਹੋਈ ਹੈ ਜਿਨ੍ਹਾਂ ਇਹ ਅੰਡਰਵੀਅਰ ਬਣਾਈ ਹੈ ਸੋ ਹੁਣ ਉਸ ਅੰਡਰਵੀਅਰ ਕੰਪਨੀ ਦਾ ਇਕ ਖਬਰ ਲੱਗੀ ਆ ਕਿ ਉਸ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਅੰਡਰਵੀਅਰਸ ਬਣਾਉਣੀਆਂ ਬੰਦ ਕਰ ਦਿੱਤੀਆਂ ਨੇ ਕਿਉਂਕਿ ਪਬਲਿਸਿਟੀ ਦੁਨੀਆਂ ਦੇ ਵਿਚ ਇੰਨੀ ਮਿਲੀ ਕਿ ਹੁਣ ਉਸ ਮਲੇਸ਼ੀਆ ਦੇ ਝੰਡੇ ਦੀਆਂ ਤੇ ਉਸ ਤਰ੍ਹਾਂ ਦੀਆਂ ਅੰਡਰਵੀਅਰਸ ਡਿਜ਼ਾਈਨ ਦੇ ਇੰਨੇ ਆਰਡਰ ਆਉਣੇ ਸ਼ੁਰੂ ਹੋ ਗਏ ਨੇ ਤੇ ਉਨ੍ਹਾਂ ਨੇ ਜਵਾਬ ਦਿੱਤਾ ਉਨ੍ਹਾਂ ਦੇ ਮਾਲਕ ਨੇ ਇਹ ਵੀ ਕਿਹਾ ਜਿਹੜਾ ਕਿ ਉਸਦਾ ਨਾਂ ਐਡਮ ਲਿਨਫੋਰਥ ਹੈ ਕਿ ਖਾਸ ਕਰਕੇ ਮਲੇਸ਼ੀਆ ਦੇ ਵਿਚੋਂ ਹੀ ਕਾਫੀ ਆਰਡਰ ਆ ਰਹੇ ਨੇ ਤੇ ਕਿਉਂਕਿ ਇਹ ਕਾਫੀ ਪੋਲੀਟੀਕਲ ਮਸਲਾ ਆ ਸੈਂਸਿਟਿਵ ਮਸਲਾ ਇਸ ਦੇ ਵਿਚ ਨੌ ਵਿਅਕਤੀ ਪਹਿਲਾਂ ਹੀ ਜੇਲ ਚ ਨੇ ਸੋ ਅਗਰ ਉਹ ਹੋਰ ਭੇਜਦੇ ਨੇ ਤਾਂ ਹੋਰ ਲੋਕ ਵੀ ਪ੍ਰੋਬਲਮ ਦੇ ਵਿਚ ਆ ਸਕਦੇ ਨੇ ਖਾਸ ਕਰਕੇ ਮਲੇਸ਼ੀਆ ਦੇ ਵਿਚ ਸੋ ਉਨ੍ਹਾਂ ਨੇ ਫੈਸਲਾ ਕੀਤਾ ਕਿ ਇਸ ਤਰ੍ਹਾਂ ਦੇ ਜਿਹੜਾ ਡਿਜ਼ਾਇਨ ਪੁਆਏ ਹੋਏ ਨੇ ਅੰਡਰਵੀਅਰਸ ਦੇ ਉੱਤੇ ਉਹ ਗਾਂ ਤੋਂ ਬੰਦ ਕਰ ਦੇਣਗੇ ਹਾਲਾਂਕਿ ਉਨ੍ਹਾਂ ਦਾ ਬਿਜ਼ਨਸ ਬਹੁਤ ਵੱਡਾ ਚੱਲ ਸਕਦਾ ਆ ਬੜੀ ਪਬਲਿਸਿਟੀ ਮਿਲੀ ਆ ਉਨ੍ਹਾਂ ਦੇ ਪ੍ਰੋਡਕਟ ਨੂੰ ਦੈਟਸ ਵਟ ਦੇ ਲੁਕਿੰਗ ਫਾਰ ਪਰ ਨਹੀਂ ਉਨ੍ਹਾਂ ਨੇ ਕਿਹਾ ਕਿ ਫਿਰ ਉਨ੍ਹਾਂ ਦੀ ਇਕ ਜਿੰਮੇਵਾਰੀ ਨੈਤਿਕ ਜਿੰਮੇਵਾਰੀ ਵੀ ਬਣਦੀ ਆ ਕਿ ਉਹ ਇਹ ਕੰਮ ਨਾ ਕਰਨ ਕਿਉਂਕਿ ਉਨ੍ਹਾਂ ਦੇ ਪ੍ਰੋਡਕਟ ਪਾ ਕੇ ਪਹਿਲਾਂ ਹੀ ਨੌ ਬੰਦੇ ਜਿਹੜੇ ਨੇ ਉਹ ਪ੍ਰੋਬਲਮ ਦੇ ਵਿਚ ਆ ਗਏ ਨੇ ਪਰ ਕੱਲੀ ਗੱਲ ਇੱਥੇ ਨਹੀਂ ਮੁੱਕਦੀ ਉਹ ਜਿਹੜੇ ਅੰਡਰਵੀਅਰਸ ਦੇ ਉੱਤੇ ਕੱਲਾ ਉਹ ਮਲੇਸ਼ੀਆ ਦਾ ਝੰਡਾ ਨਹੀਂ ਉਹ ਕਿਸੇ ਵੀ ਤਰ੍ਹਾਂ ਦੇ ਜਿਹੜੇ ਝੰਡੇ ਲਾ ਕੇ ਉਹ ਅੰਡਰਵੀਅਰਸ ਬਣਾਉਂਦੇ ਨੇ ਤੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੇ ਵਿਚ ਉਹ 50 ਕੰਟਰੀਆਂ ਦੇ ਝੰਡਿਆਂ ਦੀ ਅੰਡਰਵੀਅਰਸ ਬਣਾ ਚੁੱਕੇ ਨੇ ਔਰ ਅੱਜ ਤੱਕ ਉਨ੍ਹਾਂ ਨੂੰ ਕੋਈ ਇਸ਼ੂ ਨਹੀਂ ਆਇਆ ਕੋਈ ਇਸ਼ੂ ਖੜਾ ਨਹੀਂ ਹੋਇਆ ਪਰ ਮੈਂ ਇੱਥੇ ਦੱਸਦਾ ਕਿ ਅਗਰ ਤੁਸੀਂ ਭਾਰਤ ਦਾ ਝੰਡਾ ਬਣਾ ਕੇ ਦੇਖੋ ਫੇਰ ਦੇਖੋ ਤੁਸੀਂ ਕੀ ਕਰਦੇ ਮੈਨੂੰ ਲੱਗਦਾ ਕਿ ਬੜੀ ਪ੍ਰੋਬਲਮ ਆਏਗੀ ਜਾਂ ਪਾਕਿਸਤਾਨ ਦਾ ਝੰਡਾ ਬਣਾ ਦਿਓ ਜਾਂ ਕਿਸੇ ਇਸਲਾਮਿਕ ਕੰਟਰੀ ਦਾ ਝੰਡਾ ਬਣਾ ਦਿਓ ਰਿਲੀਜੀਅਸ ਕੰਟਰੀ ਦਾ ਬਣਾ ਦਿਓ ਤਾਂ ਤੁਹਾਨੂੰ ਬੜੀ ਪ੍ਰੋਬਲਮ ਆਏਗੀ ਕਿਉਂਕਿ ਦੋ ਦੋ ਤਿੰਨ 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 ਸੌ ਸਾਲ ਉਸ ਝੰਡੇ ਦੇ ਹੇਠਾਂ ਲੜਾਈਆਂ ਹੋਈਆਂ ਨੇ ਹੁਣ ਜਿਸ ਤਰ੍ਹਾਂ ਆਪਣਾ ਹੀ ਨਿਸ਼ਾਨ ਸਾਹਿਬ ਹੈ ਕਿੰਨਾ ਪਾਵਨ ਹੈਗਾ ਆ ਉਸ ਦੇ ਅੰਡਰ ਨਿਸ਼ਾਨ ਸਾਹਿਬ ਦੇ ਕਾਰਨ ਸਾਡੇ ਧਾਰਮਿਕ ਭਾਵਨਾ ਵੀ ਜੁੜੀਆਂ ਹੋਈਆਂ ਉਸ ਨਿਸ਼ਾਨ ਦੇ ਹੇਠਾਂ ਕਿੰਨੀਆਂ ਜੰਗਾਂ ਵੀ ਹੋਈਆਂ ਨੇ ਸੋ ਇਕ ਗੱਲ ਸੋਚਣ ਦੀ ਵੀ ਬਣਦੀ ਆ ਕਿ ਹਰ ਕੰਟਰੀ ਜਿਹੜਾ ਆ ਉਸ ਝੰਡੇ ਨੂੰ ਉਸ ਸਿੰਬਲ ਨੂੰ ਕਿੱਦਾਂ ਮੰਨਦਾ ਆ ਹੁਣ ਆਸਟ੍ਰੇਲੀਆ ਅਮਰੀਕਾ ਜਾਂ ਇਹੋ ਜਿਹੜੇ ਵੈਸਟਰਨ ਦੇਸ਼ ਆ ਇਨ੍ਹਾਂ ਲਈ ਤਾਂ ਕੁਛ ਚੀਜ਼ ਨਹੀਂ ਹੈਗੀ ਕਿਉਂਕਿ ਇਨ੍ਹਾਂ ਨੇ ਨਾ ਲੜਾਈਆਂ ਲੜੀਆਂ ਇਨ੍ਹਾਂ ਨੇ ਬਸ ਡਿਜ਼ਾਇਨ ਕਰਕੇ ਬਣਾਇਆ ਹੋਇਆ ਪਰ ਜਿਹੜੇ ਕੰਟਰੀਆਂ ਨੇ ਉਸ ਝੰਡੇ ਹੇਠਾਂ ਲੜਾਈਆਂ ਲੜੀਆਂ ਹੋਈਆਂ ਨੇ ਆਜ਼ਾਦੀ ਲਈ ਹੋਈ ਆ ਉਨ੍ਹਾਂ ਲਈ ਇਹ ਬਹੁਤ ਭਾਵਕ ਚੀਜ਼ਾਂ ਨੇ ਮੈਂ ਸਹਿਮਤ ਹਾਂ ਭਾਰਤ ਦੀ ਜਿਹੜੀ ਸਾਡੀ ਇੰਡੀਆ ਦੀ ਜਾਂ ਪਾਕਿਸਤਾਨ ਦੀ ਜਾਂ ਈਵਨ ਸਾਡੇ ਧਰਮ ਦੀ ਨਿਸ਼ਾਨ ਸਾਹਿਬ ਦੀ ਜਿਹੜੀ ਪਵਿੱਤਰਤਾ ਜਾਂ ਉਸ ਦੀ ਜਿਹੜੀ ਹਿਸਟਰੀ ਆ ਉਹ ਕਾਫੀ ਉਸ ਦੇ ਵਿਚ ਸ਼ਹੀਦੀਆਂ ਪਈਆਂ ਹੋਈਆਂ ਨੇ ਉਸ ਦੇ ਵਿਚ ਕਾਫੀ ਜੱਦੋ ਜਹਿਦ ਹੋਈ ਪਈ ਆ ਸੋ ਇਕ ਉਸ ਨੂੰ ਜਿਹੜਾ ਰਿਸਪੈਕਟ ਦੇ ਤੌਰ ਤੇ ਅਸੀਂ ਸਾਰੇ ਮੰਨਦੇ ਹਾਂ ਸੋ ਮੈਨੂੰ ਲੱਗਦਾ ਕੰਪਨੀ ਨੂੰ ਥੋੜੀ ਹੋਰ ਰਿਸਰਚ ਇਨ੍ਹਾਂ ਨੇ ਆਲਰੇਡੀ ਕਰ ਲਈ ਆ ਜਾਂ ਕੀਤੀ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਕਹਿੰਦੇ ਨੇ ਕਿ ਅਸੀਂ ਹੋਰ ਰਿਸਰਚ ਕਰਕੇ ਇਹ ਜਿਹੜੇ ਝੰਡਿਆਂ ਦੀ ਦੇਖਾਂਗੇ ਕਿ ਕਿਹੜੇ ਕੰਟਰੀ ਦੇ ਵਿਚ ਕਿੱਦਾਂ ਝੰਡਿਆਂ ਨੂੰ ਟ੍ਰੀਟ ਕੀਤਾ ਜਾਂਦਾ ਸੋ ਬਹੁਤ ਵਧੀਆ ਗੱਲ ਹੈ ਜੀ ਇਹ ਕੰਪਨੀ ਰਿਸਰਚ ਕਰ ਰਹੀ ਹੈ ਨਾ ਤਾਂ ਕਿ ਫਿਊਚਰ ਦੇ ਵਿਚ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਸੋਚਿਆ ਇਹ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਲਈਏ ਕਿਉਂਕਿ ਦੁਨੀਆਂ ਦੇ ਵਿਚ ਦੇਖੋ ਇਕੋ ਹੀ ਝੰਡਾ ਆ ਝੰਡਾ ਹਰੇਕ ਕੰਟਰੀ ਦਾ ਹੁੰਦਾ ਕਿ ਉਸ ਨੂੰ ਟ੍ਰੀਟ ਕਰਨ ਦਾ ਉਸ ਦੇ ਪ੍ਰਤੀ ਸਤਿਕਾਰ ਦਾ ਵੱਖਰਾ ਵੱਖਰਾ ਲੈਵਲ ਹੈ ਲੋਕਾਂ ਦਾ ਔਰ ਉਹ ਲੈਵਲ ਕਿਸ ਤਰ੍ਹਾਂ ਦਾ ਲੈਵਲ ਡਿਪੈਂਡ ਕਰਦਾ ਕਿ ਉਨ੍ਹਾਂ ਨੇ ਉਸ ਝੰਡੇ ਦੇ ਲਈ ਉਸ ਆਜ਼ਾਦੀ ਦੇ ਲਈ ਕਿੰਨੀ ਜੱਦੋ ਜਹਿਦ ਕੀਤੀ ਹੋਈ ਆ ਲਓ ਜੀ ਹੁਣ ਤੁਹਾਨੂੰ ਸੁਣਾਉਂਦੇ ਹਾਂ ਜੀ ਅਗਲਾ ਗੀਤ ਜਿਹੜਾ ਕਿ ਕੰਟਰੋਵਰਸ਼ੀਅਲ ਤਾਂ ਨਹੀਂ ਹੈਗਾ ਪਰ ਬਣਾ ਦਿੱਤਾ ਗਿਆ ਹੈ ਕੰਟਰੋਵਰਸੀ ਕਿਸੇ ਕੰਮ ਦੀ ਨਹੀਂ ਹੈਗੀ ਵੈਸੇ ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਤੇ ਗੀਤ ਦੇ ਵਿਚ ਕੁੜੀ ਨੇ ਬਹੁਤ ਸੋਹਣਾ ਗੀਤ ਗਾਇਆ ਨਵੀਂ ਕੁੜੀ ਆ ਸੁਨੰਦਾ ਸ਼ਰਮਾ ਉਸਦੇ ਆ ਦੂਜਾ ਹੀ ਗੀਤ ਹੈ ਅਫੀਸ਼ਲੀ ਤੇ ਬਹੁਤ ਸੋਹਣਾ ਭੰਗੜਾ ਪਾਉਂਦੀ ਆ ਮੈਨੂੰ ਬੜਾ ਵਧੀਆ ਲੱਗਾ ਮੈਂ ਮਿੰਟੂ ਬਰਾੜ ਹੋਣਾ ਨਾਲ ਗੱਲ ਵੀ ਕਰ ਰਿਹਾ ਸੀ ਕਿ ਇਸ ਲੜਕੀ ਦੇ ਵਿਚ ਸੁਪਰ ਸਟਾਰ ਬਣਨ ਦੇ ਪੂਰੇ ਪੂਰੇ ਕਣ ਨੇ ਸੋ ਸ਼ੀ ਕੈਨ ਬੀ ਵੈਰੀ ਗੁੱਡ ਐਕਟਰ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਫਿਲਮਾਂ ਦੇ ਵਿਚ ਐਜ਼ ਏ ਹੀਰੋਇਨ ਵੀ ਆ ਸਕਦੀ ਆ ਭੰਗੜਾ ਬਹੁਤ ਵਧੀਆ ਪਾਉਂਦੀ ਆ ਗਾਉਂਦੀ ਬਹੁਤ ਵਧੀਆ ਸਟਾਈਲ ਕੌਨਫੀਡੈਂਸ ਸਾਰਾ ਹੀ ਵਧੀਆ ਤੇ ਬਾਕੀ ਗੀਤਾਂ ਦੇ ਜਿਹੜੇ ਬੋਲ ਨੇ ਉਸ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਹੀ ਆ ਗੀਤਾਂ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਬਾ ਕਮਾਲ ਹੈ ਉਸ ਦੇ ਵਿਚ ਕੋਈ ਨੰਗੇਜ ਨਹੀਂ ਕੋਈ ਵਲਗੈਰਿਟੀ ਨਹੀਂ ਹੈਗੀ ਕੋਈ ਉਹਦੇ ਚ ਗਲਤ ਗੱਲ ਨਹੀਂ ਹੈਗੀ ਬਸ ਇਹੀ ਹੈ ਕਿ ਇੰਨੀਆਂ ਗੱਡੀਆਂ ਦੇ ਨਾਂ ਇੰਨੀ ਆਡੀਆਂ ਦੇ ਨਾਂ ਪਰ ਮੈਂ ਇੱਥੇ ਇਕ ਗੱਲ ਹੋਰ ਵੀ ਕਰਨਾ ਚਾਹਾਂਗਾ ਵੈਸੇ ਡਿਟੇਲ ਚ ਵੀ ਕਰਾਂਗੇ ਕਿ ਜਿੰਨੀਆਂ ਗੱਡੀਆਂ ਦੇ ਇਨ੍ਹਾਂ ਨੇ ਨਾਂ ਲਏ ਆ ਨਾ ਇੰਨੀਆਂ ਮੈਨੂੰ ਤਕਰੀਬਨ ਇੱਥੇ ਅਸੀਂ ਜਾਣਦੇ ਹਾਂ ਵੀ ਆਸਟ੍ਰੇਲੀਆ ਦੇ ਵਿਚ ਬਹੁਤ ਸਾਰੀਆਂ ਇਹਦੇ ਨਾਲੋਂ ਵੀ ਜ਼ਿਆਦਾ ਗੱਡੀਆਂ ਹੈਗੀਆਂ ਨੇ ਲੋਕਾਂ ਕੋਲ ਤੇ ਇੰਡੀਆ ਦੇ ਵਿਚ ਵੀ ਹੋਣਗੀਆਂ ਪਰ ਇਹ ਕੋਈ ਮਾੜੀ ਗੱਲ ਨਹੀਂ ਇਹ ਇੱਕ ਐਂਟਰਟੇਨਿੰਗ ਵੈਲਿਊ ਹੈ ਇਸ ਗੀਤ ਦੀ ਤੇ ਆਪਾਂ ਡਿਟੇਲ ਚ ਫੇਰ ਕਰਾਂਗੇ, ਪਰ ਤੁਹਾਨੂੰ ਇੱਕ ਗੀਤ ਇਹੀ ਸੁਣਾਉਂਦੇ ਹਾਂ ਜੀ, ਪਟਾਕੇ। ਟਾਕੇ ਪਾਉਣ ਨੂੰ ਜੀ ਬੁਲਟ ਰੱਖਿਆ। ਤੇ ਦੀਪ ਸਿੰਘ ਸਿਡਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਵਨ ਸਿੰਘ ਹੁਣੀ ਕਹਿ ਰਹੇ ਨੇ ਬਹੁਤ ਗੁੱਡ ਪ੍ਰੋਗਰਾਮ ਚੱਲ ਰਿਹਾ ਜੀ, ਧੰਨਵਾਦ ਸਰਵਨ ਸਿੰਘ ਜੀ ਜੀ ਆਇਆਂ ਨੂੰ। ਤੇ ਦੀਪ ਸਿੰਘ ਜੀ ਤੁਸੀਂ ਇੱਕ ਜਿਹੜੀ ਫੋਟੋ ਭੇਜੀ ਸੁਨੰਦਾ ਸ਼ਰਮਾ ਦੀ, ਪਟਾਕੇ ਪਾਉਣ ਵਾਲੀ ਸੁਨੰਦਾ ਸ਼ਰਮਾ ਨੂੰ ਇੱਕ ਸਵਾਲ, ਕਹਿੰਦੇ ਕਿ ਪਟਾਕੇ ਗੀਤ ਦੇ ਵਿਚ ਸੁਨੰਦਾ ਸ਼ਰਮਾ ਦਾ ਜੱਟ ਜਿਸ ਕੋਲ 25 ਕਿੱਲੇ ਪੈਲੀ ਹੈ ਦੇ ਕੋਲ ਇਕ ਚੇਤਕ ਹੈ 50,000 ਦਾ, ਇਕ ਫੀਅਟ ਹੈ 50,000 ਦੀ, ਇਕ ਬੁਲਟ ਹੈ ਜੀ 1.5 ਲੱਖ ਦਾ, 5 ਕਿੱਲੇ 1,25,00,000 ਦੇ, ਤੇ ਇਕ ਹਾਰਲੇ ਹੈ ਜੀ 10 ਲੱਖ ਦਾ, ਤੇ ਇਕ ਫਾਰਚੂਨਰ ਹੈ 30 ਲੱਖ ਦੀ, ਇਕ ਥਾਰ ਹੈ 10 ਲੱਖ ਦੀ, ਇਕ ਔਡੀ ਹੈ 50 ਲੱਖ ਦੀ, ਇਕ ਮਹਿੰਦਰਾ 9 ਲੱਖ, ਇਕ ਸਵਰਾਜ 8 ਲੱਖ ਦਾ, ਕੁੱਲ ਜੋੜ ਜੀ ਤਕਰੀਬਨ 4 ਕਰੋੜ ਕਹਿੰਦੇ ਬਣਦਾ ਹੈ। ਤੇ ਹੁਣ ਸਵਾਲ ਇਹ ਹੈ ਕਿ ਕਿਰਪਾ ਕਰਕੇ ਇਹ ਦੱਸੋ ਕਿ ਇਹ ਜੱਟ 25 ਕਿੱਲਿਆਂ ਦੇ ਵਿਚ ਅਜਿਹੀ ਕਿਹੜੀ ਫਸਲ ਲਾਉਂਦਾ ਹੈ ਜੋ ਘਰੇਲੂ ਖਰਚੇ ਕੱਢ ਕੇ ਵੀ 4 ਕਰੋੜ ਰੁਪਇਆ ਖਰਚ ਰਿਹਾ ਹੈ। ਇਹ ਵੈਸੇ ਗੱਲ ਜੇ ਆਪਾਂ ਫਰੰਟ ਤੋਂ ਦੇਖੀਏ ਤਾਂ ਬੜੀ ਵਧੀਆ ਲੱਗਦੀ ਆ, ਪਰ ਇਹ ਜਿਹੜੀਆਂ ਚੀਜ਼ਾਂ ਹੈ ਜੀ, ਇਹ ਜਿੱਦਾਂ ਹੁਣ ਇੱਕ ਚੇਤਕ ਹੈ, ਚੇਤਕ ਦਾ ਮੈਨੂੰ ਲੱਗਦਾ ਅੱਜ ਤੋਂ 30 ਸਾਲ ਪਹਿਲਾਂ ਲਿਆ ਹੋਣਾ, ਤੇ ਉਹ 1 ਸਾਲ ਦੀ ਇਨਕਮ ਚੋਂ ਨਹੀਂ ਲਿਆ ਹੋਇਆ, ਤੇ ਫਿਰ ਉਹ ਤੋਂ ਬਾਅਦ ਉਹਨਾਂ ਨੇ ਲਈ ਸੀ ਜੀ ਫੀਅਟ ਚੇਤਕ ਤੋਂ ਬਾਅਦ, ਤੇ ਫਿਰ ਉਹ ਤੋਂ ਬਾਅਦ ਲਿਆ ਸੀ ਬੁਲਟ, ਤੇ ਹੌਲੀ ਹੌਲੀ ਹਾਰਲੇ ਤੋ ਇਕ ਸਾਲ ਚ ਨੀ ਜੀ ਲਿਆ ਇਹ ਥੋੜਾ ਜਿਹਾ ਹਿਸਾਬ ਤੁਸੀਂ ਠੀਕ ਕਰੋ ਇਹਦੇ ਵਿਚ ਜਾਂ ਜਿਹਨੇ ਵੀ ਇਹ ਬਣਾਇਆ ਆ ਕਿ ਉਹ ਇਕ ਸਾਲ ਦੀ ਇਨਕਮ ਨਾਲ 4 ਕਰੋੜ ਦੇ ਜਿਹੜੇ ਐਸੈਟ ਨਹੀਂ ਬਣਾਏ ਉਹ ਹੁਣ ਇਧਰ ਆ ਜਾਈਏ ਆਪਾਂ ਆਸਟ੍ਰੇਲੀਆ ਵੱਲ ਤੇ ਤੁਸੀਂ ਇੱਥੇ ਬਿਲਕੁਲ ਕੇ ਕਿਤੇ ਗੇੜਾ ਮਾਰੋ ਜਾਂ ਉਧਰ ਮੈਲਬਰਨ ਚ ਨਾਮਤ ਉਹਨਾਂ ਦੇ ਫਾਰਮ ਤੇ ਜਾਂ ਆਪਣੇ ਗਰੇਵਾਲ ਬ੍ਰਦਰਸ ਦੇ ਫਾਰਮਾਂ ਤੇ ਗੇੜਾ ਮਾਰੋ ਤੇ ਉਥੇ 10-10 ਗੱਡੀਆਂ ਖੜੀਆਂ ਨੇ 5-5 10-10 ਟਰੈਕਟਰ ਖੜੇ ਨੇ 14 ਟਰੈਕਟਰ ਤਾਂ ਮੈਂ ਚਨਾਵਾ ਸਿੰਘ ਹੁਣਾਂ ਦੇ ਗਿਣੇ ਨੇ ਇੱਥੇ ਬਿਲਕੁਲ ਕੇ ਆ ਜਾਓ 5-5 ਟਰੈਕਟਰ ਖੜੇ ਨੇ 10-10 ਯੂਟ ਟਰੱਕ 100 ਖੜੇ ਪਰ ਜੇ ਇਕ ਸਾਲ ਦੀ ਇਨਕਮ ਨਾਲ ਨੀ ਜੀ ਉਹ ਲਏ ਜਾਂਦੇ ਜਿੱਦਾਂ ਜਿੱਦਾਂ ਫਾਰਮ ਡਿਵੈਲਪ ਹੁੰਦਾ ਆ ਉਦਾਂ ਉਦਾਂ ਤੁਹਾਡੀਆਂ ਜਿਹੜੀਆਂ ਐਸੈਟ ਆ ਉਹ ਤੁਹਾਨੂੰ ਬਣਾਉਣੇ ਪੈਂਦੇ ਨੇ ਉਸ ਤਰ੍ਹਾਂ ਗੱਡੀਆਂ ਜੇ ਹੁਣ ਨਵੇਂ ਸਿਰਿਓਂ ਫਾਰਮ ਸ਼ੁਰੂ ਕਰਨਾ ਫੇਰ ਬੜਾ ਔਖਾ ਆ ਸੋ ਇਸ ਕਰਕੇ ਮਤਲਬ ਇਹ ਜਿਹੜਾ ਪੋਸਟਰ ਆ ਮੈਂ ਇਹਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਦੂਜੀ ਗੱਲ ਇਹ ਆ ਕਿ ਇਹ ਜਿਹੜਾ ਗਾਣਾ ਆ ਗੀਤ ਆ ਇਸ ਨੂੰ ਮਤਲਬ ਇਸ ਲਹਿਜੇ ਨਾਲ ਨਹੀਂ ਦੇਖਣਾ ਚਾਹੀਦਾ ਇਸ ਦੇ ਵਿਚ ਜਿੰਨਾ ਇਹਦਾ ਰੌਲਾ ਪਿਆ ਆ ਇਹ ਮੈਨੂੰ ਇਉਂ ਲੱਗਦਾ ਕਿ ਇਸ ਵਿਚਾਰੀ ਕੁੜੀ ਨੂੰ ਟਾਰਗੇਟ ਕੀਤਾ ਜਾ ਰਿਹਾ ਸਿਰਫ ਸੁਨੰਦਾ ਸ਼ਰਮਾ ਦਾ ਨਾਂ ਹੋਣ ਕਰਕੇ ਇਸ ਤੋਂ ਮਤਲਬ ਇਹ ਤਾਂ ਗਾਣਾ ਇੰਟਰਟੇਨਮੈਂਟ ਵੈਲਿਊ ਪੀ ਚਲੋ ਗੱਡੀਆਂ ਦੀ ਗਿਣਦੀ ਆ ਪੀ ਉਹਦੇ ਗੱਡੀਆਂ ਰੱਖੀਆਂ ਹੋਈਆਂ ਉਹ ਕੰਮ ਵੀ ਕਰਦਾ ਆ ਉਹ ਵੀ ਕਰਦਾ ਪਰ ਇਹੋ ਜਿਹੇ ਘਟੀਆ ਗੀਤ ਆਏ ਨੇ ਉਨ੍ਹਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਉਹ ਅਸੀਂ ਪਿਛਲੇ 4-5 ਸਾਲ ਤੋਂ ਇਹ ਮੁਹਿੰਮ ਚਲਾ ਰਹੇ ਪਏ ਅਸੀਂ ਘਟੀਆ ਗੀਤ ਨਹੀਂ ਲਾਉਣੇ ਬੰਦ ਕਰੋ ਬੰਦ ਕਰ ਦਿੱਤੇ ਆ ਬੈਨ ਕਰ ਦਿੱਤੇ ਉਹਨਾਂ ਮੇਰੇ ਵਾਰਨਿੰਗ ਲਾ ਦਿੱਤੀ ਆ ਪਰ ਪਤਾ ਨਹੀਂ ਇਸ ਨੂੰ ਕਿਉਂ ਟਾਰਗੇਟ ਸ਼ਾਇਦ ਨਵੀਂ ਹੋਣ ਕਰਕੇ ਇਸ ਤਰ੍ਹਾਂ ਹੁਣ ਬੱਬੂ ਮਾਨ ਦੇ ਕਿੰਨੇ ਗੀਤ ਨੇ ਜਿਨ੍ਹਾਂ ਤੇ ਕਿੰਤੂ ਪਰੰਤੂ ਕੀਤੀ ਜਾ ਸਕਦੀ ਹੈ ਇਹੋ ਜਿਹੀ ਸ਼ਬਦਾਵਲੀ ਉਸਨੇ ਉਹਨਾਂ ਦੇ ਵਿਚ ਵਰਤੀ ਹੈ ਦਲਜੀਤ ਦੇ ਕਿੰਨੇ ਗੀਤ ਹੈ ਲੱਕ 28 ਉਹਦੀ ਵੀ ਕਾਫੀ ਮੁਖਾਲਫਤ ਹੋਈ ਹੈ ਸੋ ਹਰ ਪਾਸੇ ਮਤਲਬ ਠੀਕ ਹੈ ਨੁਕਤਾਚੀਨੀ ਹੋਣੀ ਚਾਹੀਦੀ ਸਕਰੂਟਨੀ ਹੋਣੀ ਚਾਹੀਦੀ ਹੈ ਪਰ ਉਹਦੇ ਵਿਚ ਵੀ ਕੋਈ ਲੌਜਿਕ ਹੋਣਾ ਚਾਹੀਦਾ ਇੱਦਾਂ ਨਹੀਂ ਵੀ ਜੋ ਹੁਣ ਜੇ ਸੁਨੰਦਾ ਸ਼ਰਮਾ ਜੋ ਵੀ ਮਰਜ਼ੀ ਕਹਿ ਦੇਵੇ ਉਹ ਜ਼ਰੂਰੀ ਨਹੀਂ ਵੀ ਅਸੀਂ ਮੰਨ ਲੈਣਾ ਹੈ ਪਰ ਜੋ ਉਸਦੇ ਕ੍ਰਿਟਿਕ ਹੈ ਉਹ ਜੋ ਮਰਜ਼ੀ ਕਹਿ ਦੇਣ ਇਹ ਵੀ ਜ਼ਰੂਰੀ ਨਹੀਂ ਵੀ ਸਾਰਿਆਂ ਨੇ ਮੰਨ ਲੈਣਾ ਹੈ ਸੋ ਇਸ ਕਰਕੇ ਜਿਹੜੀ ਕ੍ਰਿਟੀਸਿਜ਼ਮ ਕਰਨ ਨੂੰ ਜਿਹੜੇ ਹੋਰ ਬਹੁਤ ਸਾਰੇ ਇਹੋ ਜਿਹੇ ਆਰਟਿਸਟ ਨੇ ਜਿਹੜੇ ਘਟੀਆ ਕੰਮ ਕਰ ਰਹੇ ਨੇ ਪਹਿਲਾਂ ਮੈਨੂੰ ਲੱਗਦਾ ਉਨ੍ਹਾਂ ਦੇ ਵੀ ਇੰਨਾ ਹੀ ਸਕਰੂਟਨੀ ਹੋਣੀ ਚਾਹੀਦੀ ਹੈ ਜਿੰਨੀ ਇਸ ਕੁੜੀ ਤੇ ਆ ਬਾਕੀ ਠੀਕ ਹੈ ਮੈਨੂੰ ਲੱਗਦਾ ਕਿ ਜਿੰਨੀ ਕਿ ਇਨ੍ਹਾਂ ਦੀ ਸਕਰੂਟਨੀ ਹੋਈ ਹੈ ਮੈਨੂੰ ਲੱਗਦਾ ਅੱਗੇ ਵਾਸਤੇ ਖਿਆਲ ਰੱਖੂਗੀ ਪਰ ਆਹ ਜਿਹੜੇ ਫਿਗਰ ਹੈ ਨੀ ਮੈਂ ਇਨ੍ਹਾਂ ਨਾਲ ਸਹਿਮਤ ਨਹੀਂ ਹੈਗਾ 4 ਕਰੋੜ ਦੇ ਠੀਕ ਐਸੈਟ ਜ਼ਰੂਰ ਨੇ ਪਰ ਉਹ 1 ਸਾਲ ਦੀ ਕਮਾਈ ਦੇ ਨਹੀਂ ਬਣੇ ਹੋਏ ਉਹ ਪਿਛਲੇ 30-40 ਸਾਲ ਦੀ ਕਮਾਈ ਦੇ ਬਣੇ ਹੋਣਗੇ ਤੇ ਬੌਬੀ ਸਿੱਧੂ ਜੀ ਹਾਂਜੀ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਜੀ ਸਤਿ ਸ੍ਰੀ ਅਕਾਲ ਕਹਿੰਦੇ ਪ੍ਰੋਗਰਾਮ ਗੁੱਡ ਚੱਲ ਰਿਹਾ ਨਾਈਸ ਸੌਂਗ ਇੰਜੋਇੰਗ ਧੰਨਵਾਦ ਜੀ ਤੁਹਾਨੂੰ ਆਪਣਾ ਪ੍ਰੋਗਰਾਮ ਪਸੰਦ ਆਇਆ ਤੇ ਤੁਹਾਡੀ ਗੈਰ ਹਾਜ਼ਰੀ ਦੇ ਵਿਚ ਕਰ ਰਹੇ ਹਾਂ ਪ੍ਰੋਗਰਾਮ ਗੁਰਿੰਦਰ ਸਿੰਘ USA ਤੋਂ ਕਿਆ ਬਾਤ ਹੈ ਜੀ ਆ ਗਏ ਨੇ ਸਤਿ ਸ੍ਰੀ ਅਕਾਲ ਬਿਗ ਬ੍ਰਦਰ ਇਨ USA ਵਿਚ ਆ ਜੀ ਅੱਛਾ ਜੀ ਆਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਬਿਗ ਬ੍ਰਦਰ ਇਕ ਥਾਂ ਦਾ ਨਾਮ ਵੀ ਹੈ ਤੇ ਬਾਕੀ ਹੈਰੀ ਹੁਣੀ ਕਹਿ ਰਹੇ ਭਾਜੀ ਮੈਨੂੰ ਲੱਗਦਾ ਸੀ ਕਿ ਪੰਗਾ ਪੈ ਜਾਣਾ ਹੈ ਔਖਾ ਕਹਿੰਦੇ ਆਪਣੇ ਬੰਦਿਆਂ ਦਾ ਤੁਸੀਂ ਬਹੁਤ ਵਧੀਆ ਆਨਸਰ ਦਿੱਤਾ ਗੁੱਡ ਔਨ ਯੂ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਗੀਤ ਦੇਖ ਕੇ ਮੈਂ ਵੈਸੇ ਗੀਤ ਬਹੁਤ ਬਹੁਤ ਘੱਟ ਦੇਖਦਾ ਹੁੰਦਾ ਜਦੋਂ ਮੈਂ ਪਹਿਲੀ ਵਾਰੀ ਦੇਖਿਆ ਨਾ ਗੀਤ ਮਾੜਾ ਜਾ ਮੈਂ ਐਕਚੁਲੀ ਗੀਤ ਫਿਰ ਟੀਵੀ ਦੇ ਉੱਤੇ ਯੂਟਿਊਬ ਤੇ ਫੁੱਲ ਸਕਰੀਨ HD ਦੇ ਵਿਚ ਦੇਖਿਆ ਦੁਬਾਰਾ ਦੇਖਿਆ ਮੈਂ ਬਹੁਤ ਰੇਅਰ ਗੀਤ ਦੇਖਦਾ ਹੁੰਦਾ ਉਹ ਦੁਬਾਰਾ ਇਸ ਕਰਕੇ ਦੇਖਿਆ ਮੈਂ ਦੇਖਣਾ ਚਾਹੁੰਦੇ ਵੀ ਇਹ ਕੁੜੀ ਦੇ ਵਿਚ ਟੈਲੈਂਟ ਬਹੁਤ ਹੈ ਔਰ ਮੈਂ ਮਿੰਟੂ ਬਰਾੜ ਹੁਣਾਂ ਨਾਲ ਪਹਿਲਾਂ ਵੀ ਦੱਸਿਆ ਗੱਲ ਕਰ ਰਿਹਾ ਵੀ ਇਹਦੇ ਵਿਚ ਸੁਪਰ ਸਟਾਰ ਬਣਨ ਦੇ ਪੂਰੇ ਪੂਰੇ ਗੁਣ ਨੇ ਬਣੇਗੀ ਹਜੇ ਤਾਂ ਬਹੁਤ ਅਰਲੀ ਆ ਸ਼ੀ ਬਿਗਿਨਿੰਗ ਸਟਾਰਟਿੰਗ ਪਰ ਜੇ ਆਪਣੇ ਆਪ ਨੂੰ ਕੰਟਰੋਲ ਰੱਖੇ ਤਾਂ ਜ਼ਰੂਰ ਇਹ ਆਉਣ ਵਾਲੇ ਸਮੇਂ ਦੇ ਵਿਚ ਫਿਲਮਾਂ ਦੇ ਵਿਚ ਵਧੀਆ ਕੰਮ ਕਰੇਗੀ ਤੇ ਮਨਦੀਪ ਸਿੰਘ ਕ੍ਰੇਗੀ ਬਰਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਈ ਲਾਈਕ ਪਟਾਕੇ ਸੌਂਗ ਭਾਜੀ ਜਿਹੜੇ ਲੋਕ ਗੱਡੀਆਂ ਦੇ ਹਿਸਾਬ ਕਿਤਾਬ ਲਾਉਂਦੇ ਨੇ ਤੇ ਉਹੀ ਲੋਕ ਬਾਦਲ ਨੂੰ ਵੋਟਾਂ ਪਾਉਣ ਵੇਲੇ ਲਾਉਂਦੇ ਨੇ ਤੇ ਗੱਲ ਗੌਰ ਕਰਨੀ ਸੀ ਬੱਬੂ ਮਾਨ ਦਾ ਗੀਤ ਸੇਫ ਜਗ੍ਹਾ ਨੀ ਕੋਈ ਕਮਾਦ ਵਰਗੀ ਉਹਦੇ ਬਾਰੇ ਕੀ ਖਿਆਲ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਜੀ ਬਹੁਤ ਸਾਰੇ ਗੀਤਾਂ ਦੇ ਜਿਹੜੇ ਅੰਤਰੇ ਨੇ ਬੋਲ ਨੇ ਉਹਨਾਂ ਦੇ ਵਿਚ ਬਹੁਤ ਜ਼ਿਆਦਾ ਕੰਟਰੋਵਰਸੀਆਂ ਵੱਡੇ ਵੱਡੇ ਆਰਟਿਸਟਾਂ ਦੀਆਂ ਨੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਰ ਚੁੱਕੇ ਨੇ ਪਰ ਜੇ ਆਹ ਜਿਹੜਾ ਤੁਸੀਂ ਗੀਤ ਦਾ ਭੇਜਿਆ ਆ ਲਾਈਨ ਭੇਜੀ ਆ ਇਹਦੇ ਮੁਕਾਬਲੇ ਸੁਨੰਦਾ ਸ਼ਰਮਾ ਦੇ ਗੀਤ ਤਾਂ ਨਥਿੰਗ ਹੈ ਉਹ ਤਾਂ ਬਹੁਤ ਨੀਟ ਐਂਡ ਕਲੀਨ ਗੀਤ ਹੈ ਸੁਨੰਦਾ ਸ਼ਰਮਾ ਦਾ ਬੱਬੂ ਮਾਨ ਦੇ ਇਸ ਗੀਤ ਦੇ ਮੂਹਰੇ ਸੋ ਦੇਖਣਾ ਬਣਦਾ ਜੀ ਆਪਾਂ ਕਿੱਥੇ ਆਪਾਂ ਨੁਕਤਾਚੀਨੀ ਕਰਦੇ ਆ ਤੇ ਤਰਸੇਮ ਰਟੋਲ ਜੁੜੇ ਨੇ ਜੈ ਸ਼੍ਰੀ ਰਾਮ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਗਾਣਾ ਸੁਣ ਕੇ ਮਜ਼ਾ ਆ ਗਿਆ ਇਸ ਗਾਣੇ ਦੀ ਨਿੰਦਾ ਉਹ ਲੋਕ ਕਰ ਰਹੇ ਨੇ ਜੋ ਆਪਣਾ ਹੱਸਣਾ ਖੇਡਣ ਦਾ ਸਮਾਂ ਗਵਾ ਚੁੱਕੇ ਨੇ ਤੇ ਬਾਕੀ ਰਹੀ ਗੱਲ ਜੀ ਅੱਜ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਉਹਨਾਂ ਸਭ ਤੋਂ ਪਸੰਦੀਦਾ ਸੌਂਗ ਬਣ ਕੇ ਸਾਹਮਣੇ ਆ ਰਿਹਾ ਜੀ। ਹਾਂਜੀ, ਇਹ ਵੀ ਇਹ ਗੱਲ ਹੈ। ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਗੀਤ ਦੀ ਨੁਕਤਾਚੀਨੀ ਜਿਹੜੇ ਨੇ ਉਸਦੀ ਸਮਕਾਲੀ ਜਿਹੜੇ ਹੋਰ ਸਿੰਗਰ ਨੇ ਜਾਂ ਹੋਰ ਵੀਡੀਓਗ੍ਰਾਫਰ ਨੇ ਉਹ ਜ਼ਿਆਦਾ ਕਰਵਾ ਰਹੇ ਨੇ, ਇਸ ਨੂੰ ਹਵਾ ਦੇ ਰਹੇ ਨੇ ਕਿ ਇਸ ਦੀ ਜਿੰਨੀ ਨਿਖੇਧੀ ਕਰੋ ਇਹਨੂੰ ਖਤਮ ਕੀਤਾ ਜਾਵੇ ਤਾਂ ਹੋਰ ਇੱਕ ਬਹੁਤ ਸੁਪਰ ਸਟਾਰ ਜਿਹੜੀ ਆ ਬਣ ਕੇ ਸਾਹਮਣੇ ਆਏਗੀ। ਤੇ ਬਹੁਤ ਬਹੁਤ ਧੰਨਵਾਦ ਜੀ ਤਰਸੇਮ ਜੀ। ਤੇ ਸੰਦੀਪ ਦੇਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਕਹਿੰਦੇ ਨੇ ਕਿ ਇਕ ਵਾਰ ਫਿਰ ਕੁਛ ਲੋਕ ਵਿਹਲੇ ਹੁੰਦੇ ਆ ਜਾਂ ਤੇ ਗੁਰੂ ਘਰ ਜਾ ਕੇ ਕਹਿਣਗੇ ਕਿ ਹੁਣ ਮੈਂ ਤੁਹਾਡੀ ਪੂਰਾ ਮੈਸੇਜ ਪੜ੍ਹ ਨਹੀਂ ਸਕਦਾ ਕਿਉਂਕਿ ਇੰਗਲਿਸ਼ ਦੇ ਵਿਚ ਲਿਖਿਆ, ਪਰ ਮੈਂ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਜੀ। ਤੇ ਧੰਨਵਾਦ ਜੀ ਬਿਕਰਮਜੀਤ ਸਿੰਘ। ਤੇ ਬਾਕੀ ਕਹਿੰਦੇ ਨੇ ਕਿ ਕੈਨ ਯੂ ਡਿਸਕਸ ਰੌਥਚਾਈਲਡ ਫੈਮਿਲੀ ਇਨ ਫਿਊਚਰ ਐਂਡ ਆਈ ਰੀਅਲੀ ਲਾਈਕ ਦ ਸੌਂਗ। ਬਿਕਰਮ ਜੀ ਹਾਂਜੀ ਜ਼ਰੂਰ ਕਰਾਂਗੇ ਅਸੀਂ, ਮੈਂ ਅਵੇਅਰ ਹਾਂ ਜੀ ਉਹਨਾਂ ਦੇ ਬਾਰੇ, ਤਾਂ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਇੱਧਰ ਜੀ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਮੈਸੇਜ ਭੇਜ ਰਹੇ ਨੇ। ਤੇ ਗੀਤ ਆਪਾਂ ਹੋਰ ਵੀ ਸੁਣਨੇ ਆ, ਪਰ ਮੈਂ ਤੁਹਾਨੂੰ ਕੁਛ ਅਨਾਉਂਸਮੈਂਟਸ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਟੂਰਨਾਮੈਂਟ ਬੜੇ ਆ ਰਹੇ ਨੇ, ਹਰੇਕ ਸ਼ਹਿਰ ਦੇ ਵਿਚ ਹੋ ਰਹੇ ਨੇ। ਤੇ ਇਸ ਵੀਕਐਂਡ ਦੇ ਉੱਤੇ ਐਡਲੇਟ ਦੇ ਵਿਚ ਵੀ ਮੇਰੀ ਪੀਰੀ ਟੂਰਨਾਮੈਂਟ ਹੈ। ਸੋ ਸਾਰੇ ਹੀ ਐਡਲੇਟ, ਰੈਨਮਾਰਕ, ਰਿਵਰਲੈਂਡ ਇਲਾਕੇ ਵਾਲਿਆਂ ਨੂੰ ਬੇਨਤੀ ਆ ਕਿ ਇਸ ਟੂਰਨਾਮੈਂਟ ਦੇ ਵਿਚ ਜ਼ਰੂਰ ਪਹੁੰਚਣ। ਕਬੱਡੀ ਦੇ ਟੂਰਨਾਮੈਂਟ ਹੋਣਗੇ, ਸੌਕਰ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਪਰਿਵਾਰਾਂ ਦੇ ਲਈ ਹੋ ਰਹੀਆਂ ਨੇ ਇਸ ਦੇ ਵਿਚ, ਸੋ ਜ਼ਰੂਰ ਪਹੁੰਚਣ। ਇਸ ਦੀ ਜਾਣਕਾਰੀ ਹਰਮਨ ਰੇਡੀਓ ਤੇ ਚੱਲ ਰਹੀ ਹੈ। ਤੇ 22 ਅਕਤੂਬਰ ਨੂੰ ਜਿਹੜਾ ਟੂਰਨਾਮੈਂਟ ਆ ਰਿਹਾ ਉਹ ਕੈਨਬਰਾ ਦੇ ਵਿਚ ਆ ਰਿਹਾ, ਸਿਡਨੀ ਦੇ ਵਿਚ ਵੀ ਹੋ ਰਿਹਾ। ਸੋ ਜਿੱਥੇ ਵੀ ਤੁਹਾਡੇ ਲਾਗੇ ਸ਼ਹਿਰ ਨੇ ਤੁਸੀਂ ਉਥੇ ਟੂਰਨਾਮੈਂਟਸ ਦੇ ਵਿਚ ਜਾਓ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਆਪ ਵੀ ਜਾਓ, ਐਂਟਰਟੇਨਮੈਂਟ ਵੀ ਹੋਏਗੀ ਤੇ ਤੁਸੀਂ ਲੋਕਾਂ ਨੂੰ ਮਿਲੋਗੇ। ਯੂ ਵਿਲ ਟਾਕ ਟੂ ਪੀਪਲ, ਨਵੀਆਂ ਦੋਸਤੀਆਂ ਪੈਣਗੀਆਂ, ਇਕ ਦੂਜੇ ਨੂੰ ਜਾਣੋਗੇ। ਜਿਹੜਾ ਰੋਜ਼ ਦਾ ਤੁਹਾਡਾ ਬੋਝ ਆ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਕੰਮਾਂ ਕਾਰਾਂ ਦੇ ਵਿਚ, ਰੁਟੀਨ ਦੇ ਵਿਚ, ਪਰਿਵਾਰ ਦੇ ਵਿਚ ਤੁਹਾਨੂੰ ਬ੍ਰੇਕ ਚਾਹੀਦੀ ਹੁੰਦੀ ਹੈ। ਤੁਸੀਂ ਬੱਚਿਆਂ ਨੂੰ ਬਾਹਰ ਲੈ ਕੇ ਜਾਓ, ਉਹ ਨੱਠਣ ਭੱਜਣ ਖੇਡਣ, ਤੇ ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਆ, ਨਵੇਂ ਆਈਡੀਏ ਤੁਹਾਨੂੰ ਮਿਲਦੇ ਆ। ਸੋ ਇਹਨਾਂ ਮੇਲਿਆਂ ਮਸਾਬਿਆਂ ਦਾ ਇਹ ਮਤਲਬ ਹੁੰਦਾ ਹੈ ਜੀ। ਜਿਹੜੇ ਆਪਣੇ ਪੁਰਾਣੇ ਪੂਰਵਜ ਸਨ, ਜਿਹੜੇ ਮੇਲੇ ਜਿਨ੍ਹਾਂ ਨੇ ਉਲੀਕੇ ਨੇ, ਕਈ ਵਾਰੀ ਅਸੀਂ ਵੈਸੇ ਹੀ ਨਿੰਦਾ ਕਰਨ ਲੱਗ ਪਈ ਦੀ, ਆਹ ਜੀ ਦੁਸਹਿਰੇ ਦਾ ਮੇਲਾ ਕਿਉਂ ਲੱਗ ਰਿਹਾ, ਇਹ ਜੀ ਦੀਵਾਲੀ ਦਾ ਮੇਲਾ ਕਿਉਂ ਲੱਗ ਰਿਹਾ, ਇਹ ਜੀ ਵਿਸਾਖੀ ਦਾ ਕਿਉਂ ਲੱਗ ਰਿਹਾ, ਕੀ ਲੋੜ ਹੈ ਇਹਨਾਂ ਦੀ? ਇਹਨਾਂ ਦੀ ਲੋੜ ਹੈਗੀ ਹੈ ਜੀ। ਅਗਰ ਤੁਸੀਂ ਗ੍ਰਹਿਸਤੀ ਜੀਵਨ ਜੀ ਰਹੇ ਹੋ ਨਾ, ਤੁਸੀਂ ਆਪਣਾ ਕੰਮ ਕਰ ਰਹੇ ਹੋ, ਜੇ ਤਾਂ ਤੁਸੀਂ ਵਿਹਲੇ ਹੋ ਫਿਰ ਤਾਂ ਲੋੜ ਹੀ ਨਹੀਂ, ਫਿਰ ਤਾਂ ਰੋਜ਼ ਹੀ ਮੇਲਾ ਤੁਹਾਡੇ ਲਈ। ਜੇ ਤੁਸੀਂ ਕੰਮ ਕਰ ਰਹੇ ਹੋ ਗ੍ਰਹਿਸਤ ਦੇ ਵਿੱਚ ਹੋ, ਤਾਂ ਤੁਹਾਨੂੰ ਇੱਕ ਬ੍ਰੇਕ ਚਾਹੀਦੀ ਹੁੰਦੀ ਹੈ, ਉਹ ਬ੍ਰੇਕ ਦੇ ਲਈ ਮੇਲੇ ਲੱਗੇ ਹੁੰਦੇ, ਤੁਹਾਨੂੰ ਭੀੜ ਵੀ ਚਾਹੀਦੀ ਹੁੰਦੀ ਹੈ। ਜੇ ਤੁਸੀਂ ਇਕੱਲੇ ਖੇਤਾਂ ਚ ਰਹਿ ਰਹੇ ਹੋ, ਇਕੱਲਪਣੇ ਚ ਰਹਿ ਰਹੇ ਹੋ, ਤਾਂ ਯੂ ਨੀਡ ਪੀਪਲ। ਇਹ ਇੱਕ ਸਾਈਕੋਲੋਜੀਕਲ ਚੀਜ਼ ਹੈ ਜਿਹੜੀ ਕਿ ਹਰ ਇਨਸਾਨ ਨੂੰ ਚਾਹੀਦੀ ਹੁੰਦੀ ਹੈ। ਸੋ ਇਸ ਕਰਕੇ ਜਦੋਂ ਤੁਹਾਡਾ ਮਨ ਪਸੰਦੀ ਦਾ ਕੋਈ ਮੇਲਾ ਬਣ ਜਾਂਦਾ, ਜਿਸ ਤਰ੍ਹਾਂ ਮੈਨੂੰ ਗ੍ਰਿਫਤ ਜਾਣਾ ਬੜਾ ਚੰਗਾ ਲੱਗਦਾ ਹੈ ਮੈਨੂੰ ਤੇ ਮੇਰੇ ਪਰਿਵਾਰ ਨੂੰ, ਸੋ ਉੱਥੇ ਅਸੀਂ ਇੱਕ ਰੁਟੀਨ ਹੀ ਬਣਾਈ ਹੋਈ ਹੈ ਵੀ ਅਸੀਂ ਸਾਰੇ ਪਰਿਵਾਰ ਨੇ ਗ੍ਰਿਫਤ ਜਾਣਾ ਹੀ ਜਾਣਾ। ਹਾਲਾਂਕਿ ਸਾਡੇ ਕੋਲ ਬੱਚੇ ਨਹੀਂ ਖੇਡਦੇ ਉਹਦੇ ਵਿਚ, ਉੱਥੇ ਰਿਸ਼ਤੇਦਾਰੀਆਂ ਹੈਗੀਆਂ ਨੇ, ਪਰ ਅਸੀਂ ਵੈਸੇ ਵੀ ਮਿਲ ਲਈਦਾ। ਪਰ ਉਹ 2-3 ਦਿਨ ਅਸੀਂ ਆਪਣੇ ਵਾਸਤੇ ਰੱਖੇ ਹੋਏ ਨੇ, ਅਸੀਂ ਇਕੱਠੇ ਜਾਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਆਪਣੇ ਕੰਮ ਤੋਂ ਧਿਆਨ ਹੋਰ ਪਾਸੇ ਪੈਂਦਾ ਆ, ਉੱਥੇ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ। ਸੋ ਸਾਨੂੰ 2-3 ਮਹੀਨੇ ਪਹਿਲਾਂ ਚਾਹ ਹੁੰਦਾ ਆ, 2-3 ਮਹੀਨੇ ਮਗਰੋਂ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਰਹੀਦਾ। ਸੋ ਇਸ ਕਰਕੇ ਆਪਣੇ ਲਾਗੇ ਸ਼ਹਿਰ ਦੇ ਵਿਚ ਜਿੱਥੇ ਵੀ ਕੋਈ ਭਾਈਚਾਰਾ ਆਪਣਾ ਮੇਲਾ ਆਰਗੇਨਾਈਜ਼ ਕਰਦਾ ਆ ਜਾਂ ਕੋਈ ਫੰਕਸ਼ਨ ਆਰਗੇਨਾਈਜ਼ ਕਰਦਾ, ਜ਼ਰੂਰ ਜਾਇਆ ਕਰੋ ਜੀ। ਤੇ ਸਾਹਿਬਪ੍ਰੀਤ ਹੁਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਬਹੁਤ ਚੰਗਾ ਲੱਗਾ ਕਿ ਤੁਸੀਂ ਜੋ ਗੱਲ ਕੀਤੀ ਬੱਬੂ ਮਾਨ ਵਾਲੀ, ਬਟ ਜਸਟ ਵੇਅਰ ਨਾਓ ਬੱਬੂ ਮਾਨ ਦੇ ਫੈਨ ਬਹੁਤ ਕੱਟੜ ਹੈ। ਮੈਂ ਵੀ ਅੱਜ ਤੋਂ 2 ਮਹੀਨੇ ਪਹਿਲਾਂ ਵੀਡੀਓ ਬਣਾਈ ਸੀ ਤੇ ਬਹੁਤ ਬਹੁਤ ਵਧੀਆ ਕਮੈਂਟ ਆਏ ਸੀ ਜੀ। ਫਿਰ ਉਦੋਂ ਤੋਂ ਬਾਅਦ ਮੈਂ ਸੋਚ ਲਿਆ, ਨੈਵਰ ਟੇਕ ਪੰਗਾ ਵਿਦ ਫੈਨ ਆਫ ਬੱਬੂ ਮਾਨ ਬੋਹੇਮੀਆ ਐਂਡ ਸਲਮਾਨ ਖਾਨ, ਟੇਕ ਕੇਅਰ। ਤੇ ਗਾਣਾ ਲਾ ਦਿਓ ਭਗਤ ਸਿੰਘ ਦਾ, ਇਹ ਗਾਣਾ ਤਾਂ ਬਾਅਦ ਚ ਲਾਵਾਂਗੇ, ਪਰ ਜਿਹੜੀ ਗੱਲ ਤੁਸੀਂ ਕਹੀ ਆ, ਬੱਬੂ ਮਾਨ ਦੇ ਫੈਨ ਬੜੇ ਗ੍ਰੇਟ ਨੇ, ਵੱਡੇ ਨੇ, ਪਰ ਅਸੀਂ ਗੀਤ ਵੀ ਲਾਉਂਦੇ ਆ, ਉਹਦੇ ਬਹੁਤ ਵਧੀਆ ਗੀਤ ਵੀ ਨੇ, ਫਿਲਮਾਂ ਵੀ ਬਹੁਤ ਵਧੀਆ ਉਹਨੇ ਕਈ ਬਣਾਈਆਂ ਨੇ, ਹਵਾਏ ਫਿਲਮ ਉਹਦੇ ਵਿਚ ਬਹੁਤ ਵਧੀਆ ਸੀ, ਤੇ ਉਹਦੇ ਗੀਤ ਵੀ ਬਹੁਤ ਸੋਹਣੇ ਸੋਹਣੇ ਗਾਏ ਆ, ਇੱਕ ਬਾਬਾ ਨਾਨਕ ਸੀ, ਇੱਕ ਨਵਾਂ ਹੁਣ ਗੀਤ ਆਇਆ ਜੋਗੀ ਆ। ਪਰ ਜਿੱਥੇ ਉਹਦੀ ਗਲਤੀ ਆ, ਉਹ ਗਲਤੀ ਆ, ਕਈ ਵਾਰੀ ਉਹ ਸਟੇਜ ਤੇ ਬਹੁਤ ਗਲਤ ਗੱਲ ਕਰ ਜਾਂਦੇ ਨੇ। ਹੁਣ ਪਿੱਛੇ ਜੇ ਮੈਂ ਕੱਲ ਹੀ ਦੇਖ ਰਿਹਾ ਸੀ, ਉਹ ਦਲਜੀਤ ਦੇ ਦੁਆਲੇ ਹੋਇਆ ਆ, ਮਤਲਬ ਪੱਗ ਨਹੀਂ ਬੰਨਣੀ ਚਾਹੀਦੀ, ਗੋਲ ਟੀ ਸ਼ਰਟ ਪਾ ਕੇ, ਮਤਲਬ ਵਟ ਇਜ਼ ਦਿਸ, ਕੀ ਇਹ ਮਤਲਬ ਇਹ ਚ ਬੜੱਪਣ ਕੀ ਆ ਤੁਸੀਂ ਮਤਲਬ ਵਾਈ ਯੂ ਟਾਰਗੇਟਿੰਗ ਅਦਰ ਸਿੰਗਰ ਹੈ ਨਾ ਤੇ ਇਹ ਕੋਈ ਕਾਨੂੰਨ ਥੋੜੋ ਹੈ ਕਿਤੇ ਬਈ ਟੀ ਸ਼ਰਟ ਦੇ ਨਾਲ ਤੁਸੀਂ ਗੋਲ ਟੀ ਸ਼ਰਟ ਦੇ ਨਾਲ ਪੱਗ ਨਹੀਂ ਬੰਨ ਸਕਦੇ ਮਤਲਬ ਦੈਟਸ ਵੈਰੀ ਇਮੈਚੁਅਰ ਤੇ ਚਲੋ ਆਪਣੇ ਆਪਣੇ ਵਿਚਾਰ ਨੇ ਔਰ ਨਿਰਵੈਰ ਸਿੰਘ ਨਵੀ ਜੀ ਕਹਿੰਦੇ ਨੇ ਕਿ ਭਾਜੀ 5 ਕਿੱਲੇ ਨਹੀਂ 25 ਕਿੱਲੇ ਕਿਹਾ ਗੀਤ ਦੇ ਵਿਚ 5 ਕਿੱਲੇ ਤਾਂ ਗਹਿਣੇ ਤੇ ਲਏ ਨੇ ਹਾਂਜੀ ਹਾਂਜੀ ਉਹ ਗਹਿਣਿਆਂ ਦੀ ਗੱਲ ਕਰ ਰਹੇ ਨੇ ਗਹਿਣੇ ਜਿਹੜੇ ਲਏ ਨੇ ਉਹਦੀ ਕੀਮਤ ਹੈ ਬਾਕੀ ਹੋ ਸਕਦਾ ਸੁਨੰਦਾ ਸ਼ਰਮਾ ਦੇ ਜੱਟ ਕੋਲੇ ਸਭ ਕੁਛ ਹੋਵੇ ਸਾਰੇ ਜੱਟ ਮਾਤੜ ਵੀ ਨਹੀਂ ਹੁੰਦੇ ਮੈਂ ਇਹੀ ਤਾਂ ਕਹਿਣਾ ਚਾਹੁੰਦਾ ਹਾਂ ਜੀ ਕਿ ਹਰ ਪਿਕਚਰ ਹੁੰਦੀ ਹੈ ਜੀ ਤੁਸੀਂ ਦੇਖੋ ਤਾਂ ਸਹੀ ਬਾਹਰ ਨਿਕਲ ਕੇ ਸਾਰੇ ਆਪਾਂ ਕਿ ਤਰੱਕੀ ਕਿੱਥੇ ਕਿੱਥੇ ਕਿਨ ਕਿਨ ਕੀਤੀ ਹੈ ਹੁਣ ਆਪਾਂ ਬਾਕੀ ਭਾਈਚਾਰਿਆਂ ਦੀ ਗੱਲ ਕਰੀਏ ਬਹੁਤ ਵੱਡੇ ਵੱਡੇ ਇੰਡਸਟਰੀਅਲ ਨੇ ਸਾਡੇ ਤਰਖਾਣ ਭਾਈਚਾਰੇ ਚੋਂ ਤੇ ਬਹੁਤ ਵੱਡੇ ਵੱਡੇ ਬਿਜ਼ਨਸ ਚਲਾਉਂਦੇ ਨੇ ਟੈਕਸਟਾਈਲ ਦੇ ਹਨਾ ਸਾਡੇ ਭਾਈਚਾਰਿਆਂ ਦੇ ਵਿੱਚੋਂ ਪਰ ਕਈ ਹਜੇ ਬੇਸਿਕ ਲੈਵਲ ਤੇ ਕੰਮ ਕਰ ਰਹੇ ਨੇ ਅਸੀਂ ਸਾਰਿਆਂ ਨੂੰ ਟੈਕਸਟਾਈਲ ਵਾਲਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਨਹੀਂ ਨਜ਼ਰ ਅੰਦਾਜ਼ ਕਰ ਸਕਦੇ ਵਾਈਸ ਵਰਸਾ ਤੇ ਆਪਾਂ ਜਿਹੜੇ ਸਟਰਗਲਿੰਗ ਫੇਜ਼ ਦੇ ਵਿੱਚ ਹੈ ਉਨ੍ਹਾਂ ਨੂੰ ਦੇਖ ਕੇ ਆਪਾਂ ਜਿਹੜੇ ਐਸਟੈਬਲਿਸ਼ਡ ਹੈ ਉਨ੍ਹਾਂ ਨੂੰ ਨਹੀਂ ਨਜ਼ਰ ਅੰਦਾਜ਼ ਕਰ ਸਕਦੇ ਸੋ ਬਹੁਤ ਵਰਾਇਟੀ ਹੈ ਜੀ ਇੱਕ ਫੀਲਡ ਦੇ ਵਿੱਚ ਇੱਕ ਕੋਈ ਬਿਗੇਨਰ ਹੈ ਹਜੇ ਸਟਾਰਟ ਕਰ ਰਿਹਾ ਇੱਕ ਕੋਈ ਬਹੁਤ ਵੱਡੇ ਪੱਧਰ ਤੇ ਪਹੁੰਚ ਚੁੱਕਾ ਹੈ ਸੋ ਬੜਾ ਮਤਲਬ ਸਪੈਕਟ੍ਰਮ ਹੈ ਆਲਵੇਜ਼ ਇਦਾਂ ਹੀ ਚੱਲਦਾ ਰਹਿਣਾ ਜੀ ਸਾਈਕਲ ਤੇ ਇਸ ਕਰਕੇ ਮਤਲਬ ਹੋ ਸਕਦਾ ਉਹਨੇ ਕਿਤੇ ਹੋਰ ਸ਼ੇਅਰ ਖਰੀਦੇ ਹੋਣ ਇਨਵੈਸਟਮੈਂਟਾਂ ਕੀਤੀਆਂ ਹੋਣ ਇਸ ਜੱਟ ਨੇ ਜਿਹਦੀ ਉਹ ਗੱਲ ਕਰ ਰਹੀ ਹੈ ਪਰ ਉਹ ਐਕਚੁਲੀ ਜੋ ਸਿੰਗਰ ਨੇ ਲਿਖਿਆ ਸਿੰਗਰ ਨੇ ਗਾਇਆ ਆ ਗੀਤਕਾਰ ਨੇ ਲਿਖਿਆ ਆ ਗੀਤ ਇਹ ਕੱਲਾ ਸੁਨੰਦਾ ਸ਼ਰਮਾ ਦੀ ਪ੍ਰੋਬਲਮ ਨਹੀਂ ਹੈਗੀ ਇਹ ਲਿਖਣ ਵਾਲੇ ਦੀ ਵੀ ਹੈ ਮਿਊਜ਼ਿਕ ਵਾਲੇ ਦੀ ਵੀ ਹੈ ਪ੍ਰੋਡਿਊਸਰ ਦੀ ਵੀ ਹੈ ਸੋ ਦੈਟਸ ਇਹ ਸਾਰਿਆਂ ਦੀ ਇਕੱਠੀ ਆ ਉਹਨੇ ਆਵਾਜ਼ ਦਿੱਤੀ ਸਟਾਈਲ ਦਿੱਤਾ ਸੋ ਵਧੀਆ ਗੱਲ ਹੈ ਚਲੋ ਮੈਂ ਲੈਣਾ ਇਜਾਜ਼ਤ ਤੇ ਜਾਂਦੇ ਜਾਂਦੇ ਇੱਕ ਤੁਹਾਨੂੰ ਇੱਕ ਵਧੀਆ ਗੀਤ ਸੁਣਾਉਣਾ ਅਰਮਾਨ ਬੇਦਲ ਦੀ ਆਵਾਜ਼ ਦੇ ਵਿਚ ਤੇ ਮਿਲਦੇ ਹਾਂ ਜੀ ਕੱਲ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ ਤਾਈਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ ਤਾਈਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ ਦੁੱਖ ਮਾਪਿਆਂ ਨੂੰ ਦੇਣੋਂ ਡਰਦੀ ਨਾਲੇ ਮੈਨੂੰ ਵੀ ਰਵਾ ਨਹੀਂ ਸਕਦੀ ਕਹਿੰਦੀ ਗੁਰੂ ਘਰੇ ਲਾਵਾ ਲੈਣੀਆਂ ਕੋਰਟ ਮੈਰਿਜ ਕਰਾ ਨਹੀਂ ਸਕਦੀ ਕਹਿੰਦੀ ਗੁਰੂ ਘਰੇ ਲਾਵਾ ਲੈਣੀਆਂ ਕੋਰਟ ਮੈਰਿਜ ਕਰਾ ਨਹੀਂ ਸਕਦੀ ਸਾਡੀ ਪੀੜੀਆਂ ਦੀ ਇੱਜ਼ਤ ਬਣੀ ਐਵੇਂ ਮਿੰਟਾਂ ਚ ਨਾ ਹੋ ਜੇ ਲੀਰਵੇ ਸਾਡੀ ਧੌਣ ਨੀ ਵੀ ਹੋ ਗਈ ਗੁੱਡੀਏ ਕਿਤੇ ਕਹਿਣਾ ਦੇਣ ਮੇਰੇ ਵੀਰਵੇ ਸਾਡੀ ਧੌਣ ਨੀ ਵੀ ਹੋ ਗਈ ਗੁੱਡੀਏ ਕਿਤੇ ਕਹਿਣਾ ਦੇਣ ਮੇਰੇ ਵੀਰਵੇ ਭਾਵੇਂ ਵਿਆਹ ਤੋਂ ਪਿੱਛੋਂ ਲੈ ਜੇ ਸਿਡਨੀ ਪਹਿਲਾਂ ਸ਼ਿਮਲੇ ਮੈਂ ਜਾ ਨੀ ਸਕਦੀ ਕਹਿੰਦੀ ਗੁਰੂ ਕਰ ਲਾਵਾ ਲੈਣੀਆਂ ਕੋਰਟ ਮੈਰਿਜ ਕਰਾ ਨਹੀਂ ਸਕਦੀ ਕਹਿੰਦੀ ਗੁਰੂ ਕਰ ਲਾਵਾ ਲੈਣੀਆਂ ਕੋਰਟ ਮੈਰਿਜ ਕਰਾ ਨਹੀਂ ਸਕਦੀ ਮੈਂ ਨੀ ਜਾਣਾ ਹਥਿਆਰਾ ਸਿਰ ਤੇ ਲੈ ਕੇ ਆ ਜੀ ਫੁੱਲਾਂ ਵਾਲੀ ਕਾਰ ਵੇ ਤੈਨੂੰ ਮੰਨਿਆ ਕਿ ਪਿਆਰ ਕਰਦੀ ਮੈਨੂੰ ਫਰਜ਼ਾਂ ਦੀ ਵੀ ਆਸਾਰ ਵੇ ਤੈਨੂੰ ਮੰਨਿਆ ਕਿ ਪਿਆਰ ਕਰਦੀ ਮੈਨੂੰ ਫਰਜ਼ਾਂ ਦੀ ਵੀ ਆਸਾਰ ਵੇ ਮੈਂ ਪੇਕਿਆਂ ਤੋਂ ਸਾਰੀ ਜ਼ਿੰਦਗੀ ਚੰਨਾ ਦੂਰੀਆਂ ਬਣਾ ਨਹੀਂ ਸਕਦੀ ਕਹਿੰਦੀ ਗੁਰੂ ਕਰ ਲਾਵਾ ਲੈਣੀਆਂ ਕੋਰਟ ਮੈਰਿਜ ਕਰਾ ਨਹੀਂ ਸਕਦੀ ਕਹਿੰਦੀ ਗੁਰੂ ਕਰ ਲਾਵਾ ਲੈਣੀਆਂ ਕੋਰਟ ਮੈਰਿਜ ਕਰਾ ਨਹੀਂ ਸਕਦੀ ਜੱਗੀ ਸੁਣ ਲੈ ਸੰਘੇੜੇ ਵਾਲਿਆ ਗੱਲਾਂ ਬਹੁਤੀਆਂ ਨੀ ਮੈਨੂੰ ਆਉਂਦੀਆਂ ਧੀ
बाबले दी हुंदी पगी वे पगा सिरा उत्ते हीने सौंदियां ती बाबले दी हुंदी पगी वे पगा सिरा उत्ते हीने सौंदियां उच्चे रख दी ख्याल ना करो ओदे वर्गी थे आनी सकदी कहिंदी गुरु कर लावा लेड़िया टोट मैड़ जी करा नी सकदी ਮੈਰਿਜ ਕਰਾ ਨਹੀਂ ਸਕਦੀ।